ਕਾਮਨ ਸੈਂਸ ਕੰਸਰਵੇਟਿਵ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਵੱਲੋਂ ਲਾਇਆ ਕਾਰਬਨ ਟੈਕਸ ਪਹਿਲਾਂ ਹੀ ਤੇਲ ਕੀਮਤਾਂ ਵਧਾ ਰਿਹਾ ਹੈ। ਹੁਣ ਕਾਰਬਨ ਟੈਕਸ ਨੂੰ ਚੌਗਣਾ ਕਰਨਾ ਚਾਹੁੰਦੇ ਨੇ। ਇਸ ਦੇ ਨਾਲ ਟਰੱਕਰਸ ਦੀ ਕਮਾਈ ਹੋਰ ਘਟੇਗੀ ਤੇ ਗਰੋਸਰੀ ਸਮੇਤ ਮਹਿੰਗਾਈ ਵਧੇਗੀ। ਸਿਰਫ ਪੀਅਰ ਪੋਲੀਐਵ ਅਤੇ ਕਾਮਨ ਸੈਂਸ ਕੰਸਰਵੇਟਿਵ ਲਿਬਰਲ ਐਨਡੀਪੀ ਕਾਰਬਨ ਟੈਕਸ ਖਤਮ ਕਰਕੇ ਟਰੱਕਰਸ ਅਤੇ ਸਾਰੇ ਕੈਨੇਡੀਅਨਸ ਲਈ ਚੀਜ਼ਾਂ ਸਸਤੀਆਂ ਕਰਨਗੇ। ਪੀਅਰ ਪੋਲੀਐਵ ਅਤੇ ਕਾਮਨ ਸੈਂਸ ਕੰਸਰਵੇਟਿਵ ਵੱਲੋਂ ਇੱਕ ਸੁਨੇਹਾ।
काश पैसे घर भेजना आसान और सुविधाजनक होता। सीआईबीसी ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 सीआईबीसी ट्रांसफर फी के साथ कैश पिकअप सर्विस के जरिए भेजें। cibc.com/cashpickup पर जाएं। शर्तें और सीआईबीसी फॉरेन एक्सचेंज रेट्स लागू। सीआईबीसी एम्बिशंस मेड रियल।
साडे कोल योजना है जो कि ओंटेरियो नु जोड़ रही है। रोजाना आवाजाही नु घटाउण लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ।
ਸਮਾਜਿਕ, ਸੱਭਿਆਚਾਰਕ, ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ।
ਨਿਰਪੱਖ ਸੋਚ ਦਾ ਪਹਿਰੇਦਾਰ
ਜੋ ਮਾਝਾ, ਮਾਲਵਾ ਤੇ ਦੁਆਬਾ, ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ।
ਸਜਰੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ,
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ।
ਪੈਸਾ ਤੇ ਟਰੱਕਾਂ ਵਾਲਿਆਂ ਨੇ ਕਮਾਇਆ, ਓਏ ਅਸੀਂ ਤਾਂ ਕੈਨੇਡਾ ਆ ਕੇ ਬਸ ਟਾਈਮ ਹੀ ਗਵਾਇਆ।
ਹਰਮਨ ਗਰੁੱਪ ਆਫ ਕੰਪਨੀਜ਼ ਨਾਲ ਹੱਥ ਮਿਲਾਓ, ਟਰੱਕਿੰਗ ਇੰਡਸਟਰੀ ਵਿੱਚੋਂ ਵਧੀਆ ਡਾਲਰ ਕਮਾਓ।
ਹਰਮਨ ਗਰੁੱਪ ਆਫ ਕੰਪਨੀ ਦੇ ਰਹੇ ਨੇ ਟਰੱਕਿੰਗ ਇੰਡਸਟਰੀ ਵਿੱਚ ਬਿਹਤਰੀਨ ਮੌਕੇ ਤੇ ਵਧੀਆ ਪੈਕੇਜਸ, 12 ਮਹੀਨੇ ਕੰਮ ਤੇ ਆਨ ਟਾਈਮ ਪੇਮੈਂਟ।
ਜੇਕਰ ਤੁਸੀਂ ਹੋ ਕਾਬਿਲ ਤੇ ਇਮਾਨਦਾਰ ਤਾਂ ਹਰਮਨ ਗਰੁੱਪ ਆਫ ਕੰਪਨੀਜ਼ ਨੂੰ ਹੈ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ। ਕਾਲ ਜਸਟ ਛੋਕਰ 647-6948-6948-6948।
ਮੇਰੀ ਗੱਲ ਸੁਣੋ, ਕਿੰਨੇ ਦਿਨ ਹੋ ਗਏ ਪੁਰਾਣੀ ਗੱਡੀ ਸੇਲ ਹੋ ਚੁੱਕੀ ਨੂੰ, ਹੁਣ ਨਵੀਂ ਗੱਡੀ ਬਾਰੇ ਕੀ ਸੋਚਿਆ?
ਉਹ ਸੋਚਣਾ ਕੀ ਹੈ, ਲੈ ਲਵਾਂਗੇ ਕੋਈ ਵੀ।
ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ, ਗੱਡੀ ਆਏਗੀ ਤੇ ਆਏਗੀ ਫੋਰਡ ਦੀ ਤੇ ਜਾਂ ਫਿਰ ਲਿੰਕਨ ਦੀ, ਤੇ ਉਹ ਵੀ ਈਸਟ ਕੋਟ ਫੋਰਡ ਲਿੰਕਨ ਵਾਲਿਆਂ ਤੋਂ, ਜਿਹੜੇ ਨੇ ਕੈਨੇਡਾ ਦੇ ਨੰਬਰ 1 ਫੋਰਡ ਰਿਟੇਲਰ। ਜੀ ਹਾਂ, ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਲਿੰਕਨ ਜਾਂ ਫਿਰ ਫੋਰਡ ਦੀ ਕੋਈ ਵੀ ਗੱਡੀ ਜਾਂ ਫਿਰ ਪਿਕਅਪ ਟਰੱਕ, ਤਾਂ ਫਿਰ ਅੱਜ ਹੀ ਆਓ ਈਸਟ ਕੋਟ ਫੋਰਡ ਲਿੰਕਨ ਵਾਲਿਆਂ ਦੇ ਕੋਲ, ਜਿੱਥੇ ਤੁਸੀਂ ਗੱਡੀ ਲੀਜ਼ ਤੇ ਵੀ ਲੈ ਸਕਦੇ ਹੋ ਤੇ ਫਾਈਨਾਂਸ ਵੀ ਕਰਵਾ ਸਕਦੇ ਹੋ। ਤਾਂ ਜੀ ਪਹੁੰਚੋ 958 ਮਿਲਨਰ ਐਵੀਨਿਊ, ਟੋਰਾਂਟੋ। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-292-1177, 416-292-1171।
ਆ ਗਈ ਹੈ ਦੀਵਾਲੀ, ਖੁਸ਼ੀਆਂ ਮਨਾਉਣ ਨੂੰ, ਪਟਾਕਾ ਡਾਟ ਕਾਮ ਤੋਂ ਪਟਾਕੇ ਲਿਆਉਣ ਨੂੰ।
1 ਨਵੰਬਰ ਨੂੰ ਆ ਰਹੀ ਹੈ ਦੀਵਾਲੀ, ਤੁਸੀਂ ਵੀ ਪਟਾਕਾ.com ਤੇ ਆਓ, ਬੈਸਟ ਕੁਆਲਿਟੀ ਦੇ ਪਟਾਕੇ ਹੋਲਸੇਲ ਪ੍ਰਾਈਸ ਤੇ ਲੈ ਜਾਓ। ਗਰੋਸਰੀ ਸਟੋਰ, ਕਨਵੀਨੀਅੰਸ ਸਟੋਰ, ਕੈਨੇਡਾ ਦੇ ਵਿੱਚ ਕਿਤੇ ਵੀ, ਅਗਰ ਤੁਸੀਂ ਵੀ ਪਟਾਕਿਆਂ ਦੇ ਨਾਲ ਆਪਣਾ ਪ੍ਰੋਫਿਟ ਦੁੱਗਣਾ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ ਪਟਾਕਾ.com ਤੇ 416-828-6008, 416-828-6008, ਪਟਾਕਾ.com।
ਕਾਫੀ ਨੂੰ ਸਿਫਾਰਿਸ਼ਾਂ ਕੀ ਪਾਈਆਂ ਰਹਿ ਗਈਆਂ,
ਗ੍ਰੀਟ ਮਹਿਲ ਜੋ ਕਿ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਲਾਈਵ ਅਤੇ ਹਾਈ ਐਂਡ ਕੇਟਰਿੰਗ ਸਰਵਿਸਿਜ਼, ਵੈਜ ਅਤੇ ਨਾਨ ਵੈਜ ਡਿਸ਼ਿਜ਼ ਦਾ ਭੰਡਾਰ ਬਾਈ ਟੌਪ ਰੇਟਡ ਸ਼ੈਫਸ। ਹੁਣ ਤੁਸੀਂ ਆਥੈਂਟਿਕ, ਟੇਸਟੀ ਅਤੇ ਫੁੱਲ ਆਫ ਫਲੇਵਰਸ ਖਾਣਾ ਡਾਈਨ ਇਨ ਜਾਂ ਟੇਕ ਅਵੇ ਵੀ ਕਰ ਸਕਦੇ ਹੋ। ਵਧੇਰੀ ਜਾਣਕਾਰੀ ਲਈ ਹੁਣੇ ਵਿਜ਼ਿਟ ਕਰੋ sweetmahal.ca ਤੇ, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ ਸੁੱਖਾ ਕੰਮ ਜੀ ਨੂੰ 416-679-9191, 416-679-9191 ਤੇ।
ਤੇਰੇ ਵਿਆਹ ਲਈ ਕੁੜੀ ਪਸੰਦ ਕਰ ਰਹੇ ਆ?
ਨਹੀਂ ਮਾਂ, ਮੈਂ ਅਜੇ ਵਿਆਹ ਨਹੀਂ ਕਰਵਾਉਣਾ।
ਸੋਚਿਆ ਸੀ ਪੁੱਤ ਦਾ ਵਿਆਹ ਕਰਾਂਗੇ ਤੇ ਵਿਆਹ ਤੇ ਫ੍ਰੈਂਡਸ ਵੀਡੀਓ ਵਾਲਿਆਂ ਨੂੰ ਬੁੱਕ ਕਰਾਂਗੇ।
ਫ੍ਰੈਂਡਸ ਵੀਡੀਓ?
ਉਹ ਜਿਨ੍ਹਾਂ ਕੋਲ ਮਲਟੀਪਲ ਕੈਮਰਾ, ਮਿਕਸ ਜਿਵ, ਆਮ ਕਰੇਨ ਤੇ ਸਪੈਸ਼ਲ ਇਫੈਕਟ ਵਾਲਾ ਪ੍ਰੋਫੈਸ਼ਨਲ ਡੀਜੇ ਵੀ ਹੈ?
ਆਹੋ ਪੁੱਤ, ਉਹੀ ਫ੍ਰੈਂਡਸ ਵੀਡੀਓ ਪ੍ਰੋਡਕਸ਼ਨਜ਼।
ਮੈਂ ਵਿਆਹ ਲਈ ਤਿਆਰ ਹਾਂ, ਛੇਤੀ ਕੁੜੀ ਵਾਲਿਆਂ ਨੂੰ ਹਾਂ ਕਹੋ ਤੇ ਫ੍ਰੈਂਡਸ ਵੀਡੀਓ ਪ੍ਰੋਡਕਸ਼ਨ ਵਾਲਿਆਂ ਨੂੰ ਬੁੱਕ ਕਰੋ।
ਫ੍ਰੈਂਡਸ ਵੀਡੀਓ ਪ੍ਰੋਡਕਸ਼ਨ ਹਮੇਸ਼ਾ ਯਾਦ ਰੱਖੋ,
ਕਾਲ ਕਰੋ ਸੋਡੀ ਨਾਗਰਾਜੀ ਨੂੰ 416-333-4444।
ਬੀਜੀ ਘਰ ਕਿੱਦਾਂ ਦਾ ਲੱਗਾ ਫਿਰ?
ਬਹੁਤ ਸੋਹਣਾ ਪੁੱਤ, ਬਹੁਤ ਸੋਹਣਾ। ਹੁਣ ਤੇਰੇ ਛੋਟੇ ਵੀਰ ਨੂੰ ਵੀ ਰੱਬ ਇਹੋ ਜਿਹਾ ਹੀ ਮਕਾਨ ਦੇ ਦੇਵੇ।
ਲੈ ਬੀਜੀ ਆ ਕਿਹੜੀ ਗੱਲ ਕਰਤੀ, ਮੈਂ ਅੱਜ ਹੀ ਆਪਣੇ ਛੋਟੇ ਵੀਰ ਨੂੰ ਲਖਵੀਰ ਗਿੱਲ ਜੀ ਹੋਣਾ ਕੋਲ ਲੈ ਕੇ ਜਾਣਾ, ਜਿਨ੍ਹਾਂ ਨੇ ਮੇਰੀ ਵੀ ਮੇਰਾ ਘਰ ਦਵਾਉਣ 'ਚ ਮਦਦ ਕੀਤੀ ਹੈ।
ਜੇਕਰ ਤੁਸੀਂ ਵੀ ਕੋਈ ਪ੍ਰਾਪਰਟੀ ਖਰੀਦਣਾ, ਵੇਚਣਾ ਜਾਂ ਫਿਰ ਲੀਜ਼ ਤੇ ਲੈਣਾ ਚਾਹੁੰਦੇ ਹੋ, ਜਾਂ ਫਿਰ ਰੀਅਲ ਇਸਟੇਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਆਪਣਾ ਘਰ ਰੈਂਟ ਤੇ ਦੇਣਾ ਚਾਹੁੰਦੇ ਹੋ, ਤਾਂ ਇੱਕੋ ਹੀ ਨਾਮ ਯਾਦ ਰੱਖੋ, ਸੈਂਚਰੀ 21 ਗ੍ਰੀਨ ਰਿਐਲਿਟੀ ਦੀ ਲਖਵੀਰ ਗਿੱਲ ਜੀ ਨੂੰ, ਜਿਨ੍ਹਾਂ ਕੋਲ ਹੈ ਵਧੀਆ ਐਕਸਪੀਰੀਅੰਸ ਅਤੇ ਐਕਸਪਰਟ ਵਿਜ਼ਨ। ਫਾਰ ਮੋਰ ਇਨਫੋਰਮੇਸ਼ਨ ਯੂ ਕੈਨ ਕਾਲ 416-716-4411 416-716-4417।
ਇੰਤਜ਼ਾਰ ਦੀਆਂ ਘੜੀਆਂ ਖਤਮ, ਰੌਣਕ ਪੰਜਾਬ ਦੀ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਫ੍ਰੈਂਡਜ਼ ਵੀਡੀਓ ਪ੍ਰੋਡਕਸ਼ਨ ਤੋਂ ਸੋਢੀ ਨਾਗਰਾ ਹਾਜ਼ਰ ਹੋ ਚੁੱਕਾ। ਮੇਰੇ ਵੱਲੋਂ ਆਪ ਸਭ ਨੂੰ ਦਿਲ ਦੀਆਂ ਗਹਿਰਾਈਆਂ ਚ ਬੜੇ ਪਿਆਰ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀਆਂ ਨੂੰ। ਪ੍ਰੋਗਰਾਮ ਦੌਰਾਨ ਆਪਣਾ ਨੰਬਰ ਹੁੰਦਾ 416-930-1111 ਸਟੀਲ ਅਤੇ ਮੈਲੇਨੀ ਦਾ ਏਰੀਆ। ਫ੍ਰੈਂਡਜ਼ ਵੀਡੀਓ ਪ੍ਰੋਡਕਸ਼ਨ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ 7 ਡੇਜ਼ ਆਪਾਂ ਓਪਨ ਹੋਈਦਾ। ਤੁਸੀਂ ਵੀਡੀਓ ਫੋਟੋਗ੍ਰਾਫੀ ਨੂੰ ਲੈ ਕੇ ਕੋਈ ਸੇਵਾਵਾਂ ਲੈਣੀਆਂ ਜਾਂ ਫਿਰ ਵੈਸੇ ਕਿਤੇ ਤੁਹਾਡਾ ਮਿਲਣ ਨੂੰ ਦਿਲ ਕਰਦਾ ਵੀ ਆ ਕੇ ਚਾਹ ਦਾ ਪਿਆਲੇ ਦੇ ਨਾਲ ਗੱਲਬਾਤ ਕੋਈ ਨਾ ਕੋਈ ਕਿਸੇ ਵਿਸ਼ੇ ਨੂੰ ਲੈ ਕੇ ਜਾਂ ਵੈਸੇ ਹੀ ਵਿਜ਼ਿਟ ਕੀਤਾ ਜਾਵੇ ਜੀਆਂ ਨੂੰ। 416-930-1111 ਆਪਣਾ ਨੰਬਰ ਆ ਤੇ ਮੇਰਾ ਨੰਬਰ 416-930-1111 ਤੇ ਹੋ ਗਿਆ ਸਟੂਡੀਓ ਵਾਲਾ। ਇਹ ਵੀ ਨੰਬਰ ਤੇ ਕਾਲ ਜਿਹੜੀ ਹੈ ਮੇਰੇ ਤੱਕ ਮੈਸੇਜ ਆ ਜਾਣਾ, ਤੇ ਪਰਸਨਲੀ ਮੇਰਾ ਨੰਬਰ 416-303-4444 ਮੇਰਾ ਨੰਬਰ ਆ। ਪ੍ਰੋਗਰਾਮ ਜਿੱਥੇ ਤੁਸੀਂ ਰੇਡੀਓ ਦੇ ਜ਼ਰੀਏ ਸੁਣਦੇ ਹੋ, ਚਾਹੇ ਟਰੱਕ ਜਾਂ ਗੱਡੀ ਪਿੱਕੇ ਦੀ ਗੱਲ ਕਰੀਏ, ਤੇ ਅਗਲੀ ਆਪਸ਼ਨ ਤੁਹਾਡੇ ਕੋਲ eawaz.com ਸਾਡੇ ਚੈਨਲ ਦੀ ਵੈਬਸਾਈਟ ਆ, ਉਹਦੇ ਉੱਪਰ ਜਾ ਕੇ ਵੀ ਬਾਕੀ ਪ੍ਰੋਗਰਾਮਾਂ ਦਾ ਵੇਰਵਾ, ਹੋਸਟ, ਪ੍ਰੋਡਿਊਸਰ ਤੇ ਪ੍ਰੋਗਰਾਮ ਜਿਹੜਾ ਲਿਸਨ ਲਾਈਵ ਤੇ ਕਲਿੱਕ ਕਰਕੇ ਤੁਸੀਂ ਉਹ ਵੀ ਸੁਣ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਬਈ ਰੇਡੀਓ ਕਿਸ ਤਰ੍ਹਾਂ ਹੋ ਰਿਹਾ ਦੇਖਣਾ ਵੀ ਚਾਹੁੰਦੇ ਹੋ ਨਾਲੋ ਨਾਲ, ਤਾਂ ਫਿਰ ਤੁਸੀਂ www.rpd24.com ਤੇ ਵਿਜ਼ਿਟ ਕਰਨਾ, ਤੇ ਜਿੱਥੇ ਟੈਲੀਵਿਜ਼ਨ ਬਣਿਆ ਬਲੈਕ ਐਂਡ ਵਾਈਟ ਕਲਿੱਕ ਕਰ ਲਓ, ਤੇ ਰਾਈਟ ਵੇ ਤੁਸੀਂ ਜਿਹੜਾ ਲਾਈਵ ਵਾਚ ਕਰੋਗੇ। ਬਹੁਤ ਜਲਦੀ ਪੰਜਾਬ ਤੋਂ ਜਿੱਥੇ ਖਬਰਾਂ ਵੀ ਪੇਸ਼ ਕਰਨੀਆਂ, ਗੀਤ ਸੰਗੀਤ ਹੁੰਦਾ, ਬਿਜ਼ਨਸਮੈਨਾਂ ਦੇ ਸੰਦੇਸ਼ ਹੁੰਦੇ ਆ, ਮੈਸੇਜ ਹੁੰਦੇ ਆ, ਤੁਹਾਡਾ ਵੀ ਕੋਈ ਬਿਜ਼ਨਸ ਆ, ਐਡ ਵਗੈਰਾ ਦੇਣੀ ਆ, ਵਧੀਆ ਲੱਗੂਗਾ, ਸਾਨੂੰ ਵੀ ਖੁਸ਼ੀ ਹੋਵੇਗੀ, ਔਰ ਅਸੀਂ ਆਪਣੇ ਵੱਲੋਂ ਇਮਾਨਦਾਰੀ ਨਾਲ ਤੁਹਾਡੇ ਬਿਜ਼ਨਸ ਨੂੰ ਜਿਹੜਾ ਪ੍ਰਮੋਟ ਕਰਾਂਗੇ। ਜਿੱਥੇ ਟੋਰਾਂਟੋ ਦੇ ਵਿੱਚ ਬੈਠੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਬ੍ਰੈਂਪਟਨ ਸਟੂਡੀਓ ਤੋਂ, ਥੋੜੀ ਥੋੜੀ ਕਿਣਮਣ ਜੀ ਵੀ ਹੋ ਰਹੀ ਆ, ਸੱਜਣ ਮਿੱਤਰ ਆ ਰਹੇ ਆ ਜਾ ਰਹੇ ਆ, ਟ੍ਰੈਫਿਕ ਸਟੀਲ ਤੇ ਪੂਰੀ ਜਿਹੜੀ ਬਿਜ਼ੀ ਆ, ਇੱਕ ਦੋ ਸੱਜਣ ਮਿੱਤਰ ਚਾਹ ਦੇ ਪਿਆਲੇ ਦੀ ਵੀ ਸਾਂਝ ਪਾ ਗਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਲਵਿੰਦਰ ਢਿੱਲੋਂ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਪਿਆਰੇ ਬੋਲ। ਤੁਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਨ ਲੋਕੇਸ਼ਨ ਕੋਈ ਪ੍ਰੋਗਰਾਮ ਕਰਵਾਉਣਾ, ਚਾਹੇ ਰੌਣਕ ਪੰਜਾਬ ਉਡੀਕ ਜਾਂ ਹੋਰ ਵੀ ਸਾਡੇ ਕੋਲ ਵੱਖੋ ਵੱਖਰੇ ਆਵਰਸ ਜਿਹੜੇ ਹੈਗੇ ਆ, ਜਿਹੜੇ ਪ੍ਰੋਗਰਾਮਾਂ ਦੀ ਅਸੀਂ ਜ਼ਿੰਮੇਵਾਰੀ ਚੱਕਾਂਗੇ, ਉਹ ਸਾਡੀ ਰਿਸਪੋਂਸਿਬਿਲਟੀ ਹੋਵੇਗੀ। ਪੇਮੈਂਟ ਤੁਸੀਂ ਇੱਕ ਕਰਨੀ ਹੈ ਤੇ ਗਾਂ ਪੇਮੈਂਟਾਂ ਜਿਹੜੀਆਂ ਸਾਡੀ ਕਮਿਟਮੈਂਟ ਜਿਹੜੇ ਨਾਲ ਜਿੰਨੀ ਵੀ ਆ ਉਹ ਅਸੀਂ ਗਾਂ ਫਾਰਵਰਡ ਕਰਾਂਗੇ, ਪੂਰੀ ਜ਼ਿੰਮੇਵਾਰੀ ਦੇ ਨਾਲ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਜਿਹੜਾ ਕੀਤਾ ਜਾਵੇਗਾ। ਨਵਾਂ ਬਿਜ਼ਨਸ ਓਪਨ ਕਰਨ ਜਾ ਰਹੇ ਹੋ ਜਾਂ ਫਿਰ ਪਹਿਲਾਂ ਤੁਸੀਂ ਚਾਹੁੰਦੇ ਹੋ ਦੁਸਹਿਰਾ ਦੀਵਾਲੀ ਤੇ ਕੋਈ ਸਪੈਸ਼ਲ ਡੀਲਾਂ ਲਾਈਏ, ਤੇ ਫਿਰ ਜਿਹੜਾ ਜੀ ਘਰ ਘਰ ਜਿਹੜਾ ਹੋਕਾ ਤੁਹਾਡਾ ਮੈਸੇਜ ਆ ਸਕੇ, ਫਿਰ ਤੁਹਾਨੂੰ ਜਿਹੜਾ ਜੀ RPD24 ਦੀ ਜਿਹੜੀ ਹੈ ਚੋਣ ਕਰਨੀ ਪਵੇਗੀ। 416-303-4444 ਜਿਹੜਾ ਮੇਰਾ ਨੰਬਰ ਹੈ, 416-303-4444 ਜਾਂ ਫਿਰ ਮੇਰੇ ਟੀਮ ਮੈਂਬਰ ਲਖਵੀਰ ਗਿੱਲ 416-716-4417 ਤੇ ਕੁਲਵਿੰਦਰ ਢਿੱਲੋਂ ਦੀ ਆਵਾਜ਼ ਦੇ ਵਿੱਚ ਹੈ। ਜਦੋਂ ਆਪਾਂ ਕਿਸੇ ਨੂੰ ਹੈਲੋ ਹਾਏ ਲਿਖਦੇ ਹਾਂ ਤੇ ਅਗਲਾ ਵੀ ਮੂਹਰੇ ਜਵਾਬ ਪਿਆਰ ਨਾਲ ਦੇ ਦੇਵੇ ਤੇ ਫਿਰ ਆਪਾਂ ਕਹੀਦਾ ਬੜੀ ਮਿਹਰਬਾਨੀ, ਤੇ ਕੁਲਵਿੰਦਰ ਢਿੱਲੋਂ ਦੀ ਆਵਾਜ਼ ਦੇ ਵਿੱਚ ਸੁਣਦੇ ਹੋਏ ਗਾਣਾ।
ਜਵਾਬ ਦੇਣ ਵਾਲੀ ਐ ਨੀ
आवाज़ दी दुनिया दे दोस्तो, तुसी सुन रहे हो रौनक पंजाब दी रेडियो। जेकर तुसी अपने इस हरमन प्यारे रेडियो उते अपना कोई इश्तेहार जा प्रचार करना चाहते हो ता तुसी संपर्क कर सकते हो 416-303-4444 416-303-4444 सोडी नागरा जी दे नाल।
आज तो मैं कुछ होर भी मांग लेंदी ना ते ओ भी मिल जाना सी।
हो ना तू कोई ट्रकिंग कंपनी खोल ली है
ना? आपा नु की लोड़ है? न्यू पंडाल ट्रांसपोर्ट वाले नु सिटी विच ही ड्राइवर चाहिदे ने।
जेकर तुसी भी ट्रकिंग इंडस्ट्री तो चंगे पैसे कमाना चाहंदे हो तो आज ही ज्वाइन करो न्यू पंडाल ट्रांसपोर्ट नु। सिटी विच ड्राइवर ते ओनर ऑपरेटर चाहिदे ने। टाइम सिर पेमेंट, 12 महीने कम, मस्ती दा सफर ते शानदार हम सफर। न्यू पंडाल ट्रांसपोर्ट, कॉल करो 905-874-8850।
आस्था, विश्वास, श्रद्धा का खोले द्वार इंडियन पूजा बाजार। हर तरह की पूजा पाठ सामग्री, घर के लिए मंदिर और सुंदर मूर्तियाँ, माता की चुनरियाँ, रुमाला साहब, घर को सजाने का सारा साजो सामान, शादियों के लिए ट्रेडिशनल साजो सामान किराए पर भी उपलब्ध है। 8000 स्क्वायर फीट में बना है इंडियन पूजा बाजार, GTA और आसपास के एरिया में बेस्ट प्राइस के लिए मशहूर।
इंडियन पूजा बाजार, 2 मेलनी ड्राइव, ब्रैम्पटन। कॉल 6479860042।
किसी भी तरह के होम अपलायंसेस लई एलीट होम स्टोर नु याद रखना। बेस्ट डील्स ते समय से डिलीवरी लई आज ही पहुंचो 8054 टोरब्रम रोड, ब्रैम्पटन। वधेरे जानकारी लई आज ही कॉल करो 905-605-8866 905-605-8866। एलीट होम स्टोर।
ਸ਼ੀਤਲ, ਜਿਹੜਾ ਰੀਆ ਨੇ ਰੈਸਟੋਰੈਂਟ ਵਾਲਾ ਪ੍ਰੋਜੈਕਟ ਦੱਸਿਆ ਨਾ, ਮੈਨੂੰ ਬਹੁਤ ਵਧੀਆ ਲੱਗਾ। ਮੈਂ ਸੋਚ ਰਿਹਾ ਕਿ ਮੈਂ ਵੀ ਪੈਸੇ ਇਨਵੈਸਟ ਕਰ ਦਿਆਂ ਉਹਦੇ 'ਚ।
ਤੁਹਾਡੀ ਗੱਲ ਤਾਂ ਸਾਰੀ ਠੀਕ ਹੈ, ਪਰ ਇਨਵੈਸਟ ਕਰਨ ਦੇ ਲਈ ਪੈਸੇ ਕਿੱਥੋਂ ਆਣਗੇ ਸਾਡੇ ਕੋਲ?
ਯਾਰ, ਪ੍ਰਾਪਰਟੀ ਤਾਂ ਆਪਣੇ ਕੋਲ ਹੈ ਹੀ ਹੈ। ਮੈਂ ਸੋਚ ਰਿਹਾ ਮੋਰਗੇਜ ਲੈ ਲੈਂਦੇ ਹਾਂ। ਮੈਂ ਗੁਰਪ੍ਰੀਤ ਸਮਰਾ ਜੀ ਦਾ ਆਪਣੀ ਕਮਿਊਨਿਟੀ 'ਚ ਬੜਾ ਨਾਂ ਸੁਣਿਆ, ਜੋ ਕਹਿੰਦੇ ਨੇ ਮੋਰਗੇਜ ਦੇ ਨੰਬਰ 1 ਐਡਵਾਈਜ਼ਰ ਨੇ। ਉਹਨਾਂ ਨਾਲ ਸਾਰੀ ਗੱਲ ਕਰ ਲਈਏ ਮੈਂ।
ਜੇਕਰ ਤੁਸੀਂ ਵੀ ਮੋਰਗੇਜ ਦੀਆਂ ਸਰਵਿਸਿਜ਼ ਲਈ ਇੱਕ ਭਰੋਸੇਮੰਦ, ਓਨੈਸਟ ਤੇ ਐਕਸਪੀਰੀਅੰਸਡ ਮੋਰਗੇਜ ਬ੍ਰੋਕਰ ਦੀ ਭਾਲ ਵਿੱਚ ਹੋ ਤਾਂ ਅੱਜ ਹੀ ਮਿਲੋ ਮੋਰਗੇਜ ਅਲਾਈਅੰਸ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਨੂੰ। ਜੇਕਰ ਤੁਸੀਂ ਵੀ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਮੋਰਗੇਜ ਏਜੰਟ, ਤਾਂ ਹੁਣੇ ਸੰਪਰਕ ਕਰੋ ਗੁਰਪ੍ਰੀਤ ਸਮਰਾ ਜੀ ਨੂੰ। 2155 B Steels Avenue, ਯੂਨਿਟ 32, ਬ੍ਰੈਮਟਨ। ਕਾਲ 905-799-9999
905-799-9999 ਬ੍ਰੋਕਰੇਜ ਲਾਇਸੈਂਸ ਨੰਬਰ 12913।
ਜੀ ਸਰ, ਤੋਂ ਇੱਕ ਵਾਰੀ ਫਿਰ ਵੈਲਕਮ ਜੀ ਆਇਆਂ ਨੂੰ ਤੁਹਾਡਾ WTUR 770 AM ਤੇ। ਤੁਸੀਂ ਜਿਹੜਾ ਟੋਰਾਂਟੋ ਸਮੇਂ ਮੁਤਾਬਕ ਸਾਨੂੰ ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰੇ 1-2 ਸੁਣਦੇ ਹੋ, ਸ਼ਨੀਵਾਰ 11-1, ਐਤਵਾਰ 11-1, ਹਫ਼ਤੇ ਦੇ ਵਿੱਚ 9 ਘੰਟੇ ਇਸ ਫ੍ਰੀਕੁਐਂਸੀ ਤੇ, ਸ਼ਾਮ ਨੂੰ ਸਾਡਾ ਸ਼ੋਅ ਜਿਹੜਾ ਜੀ ਇੱਕ ਡਿਫਰੈਂਟ ਚੈਨਲ ਤੇ ਹੁੰਦਾ ਆ, ਉਡੀਕ ਪ੍ਰੋਗਰਾਮ, ਉਹ ਵੀ ਤੁਸੀਂ ਸੁਣਦੇ। ਦੋਨੇ ਹੀ ਪ੍ਰੋਗਰਾਮ ਤੁਸੀਂ ਲਾਈਵ ਦੇਖਣ ਤੇ ਸੁਣਨ ਵਾਸਤੇ ਟੈਲੀਵਿਜ਼ਨ ਦੇ ਜ਼ਰੀਏ ਰੌਣਕ ਪੰਜਾਬ ਦੇ ਤੁਸੀਂ ਜਿਹੜਾ ਸਾਨੂੰ ਵਾਚ ਕਰ ਸਕਦੇ ਹੋ, ਜਾਂ ਫਿਰ ਆਪਣੀ ਵੈਬਸਾਈਟ ਆ rpd24.com ਤੇ ਤੁਸੀਂ ਵਿਜ਼ਿਟ ਕਰੋ, ਜਿੱਥੇ ਟੈਲੀਵਿਜ਼ਨ ਬਣਿਆ ਕਲਿੱਕ ਕਰ ਲਓ ਤੇ ਲਾਈਵ ਤੁਸੀਂ ਸਾਨੂੰ ਵਾਚ ਕਰੋਗੇ। ਇਸ ਵਕਤ ਖਬਰਾਂ ਦਾ ਸਮਾਂ ਹੋ ਗਿਆ, ਪਿਆਰਾ ਵਤਨ ਪੰਜਾਬ ਚੱਲਦੇ ਆ। ਪੰਜਾਬ ਤੋਂ ਸਾਡੇ ਟੀਮ ਮੈਂਬਰ ਜਸਵੀਰ ਹਸੈਨ ਹੁਣੀ ਇਸ ਵਕਤ ਸਾਡੇ ਨਾਲ ਲੈਣ ਤੇ ਬਣੇ ਆ, ਤੇ ਖਬਰਾਂ ਦੇ ਸਪਾਂਸਰਸ ਦੀ ਗੱਲਬਾਤ ਕਰੀਏ। NBT ਨਿਊ ਭੰਡਾਲ ਟਰਾਂਸਪੋਰਟ ਤੋਂ ਸਰਦਾਰ ਸੁਖਦੇਵ ਸਿੰਘ ਭੰਡਾਲ, ਗੋਲਡਨ ਸਟਾਰ ਫੋਨ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਂ ਹੁਣੀ, ਤੇ ਪਟਾਕਾ.com ਤੋਂ ਲਵਦੀਪ ਗਰੇਵਾਲ ਤੇ ਬਾਈ ਸੁਖੀ ਹੁਣੀ। ਹੋਰ ਸੇਲ ਭਾਅ ਰੇਟ ਤੇ ਤੁਸੀਂ ਫਾਇਰਵਰਕ ਲੈਣੇ ਆ ਤਾਂ ਪਟਾਕਾ.com ਤੇ ਤੁਸੀਂ ਸਾਡੇ ਕਿਸੇ ਵੀ ਨੰਬਰਾਂ ਤੇ ਸੰਪਰਕ ਕਰ ਲੈਣਾ। ਤੇ ਸਵੀਟ ਮਹਿਲ ਤੋਂ ਬਾਈ ਸੁਖਰਾਜ ਕੰਗ 416-679-9999। ਜਸਵੀਰ ਜੀ, ਤੁਹਾਡਾ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਵੈਲਕਮ ਜੀ ਆਇਆਂ ਨੂੰ।
ਨਾਗਰਾਜ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਔਰ ਜਿਹੜੇ ਵੀ ਸਾਡੇ ਸਰੋਤੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
ਸਤਿ ਸ੍ਰੀ ਅਕਾਲ ਜੀ, ਅਦਾਬ, ਨਮਸਕਾਰ। ਤੇ ਖਾਸ ਤੌਰ ਤੇ ਜਸਵੀਰ, ਜਦੋਂ ਵੀ ਇੰਡੀਆ ਇਲੈਕਸ਼ਨ ਜਾਂ ਪੰਜਾਬ ਦੇ ਵਿੱਚ ਹੋਵੇ, ਉਹ ਤੇ ਹੁੰਦੀਆਂ ਰਹਿੰਦੀਆਂ, ਪਰ ਜਿਹੜੀਆਂ ਪੰਚਾਇਤੀ ਚੋਣਾਂ ਜਿਹੜੀਆਂ ਹੁੰਦੀਆਂ, ਇਹਨਾਂ ਦੇ ਵਿੱਚ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਆਮ ਆ ਆਪਾਂ ਜ਼ੋਰ ਲੱਗਣਾ ਵੀ ਚਾਹੀਦਾ, ਜ਼ੋਰ ਲੱਗਦਾ ਵੀ ਆ, ਔਰ ਇਹ ਹੁੰਦਾ ਵੀ ਪਿੰਡ ਦਾ ਏਰੀਏ ਦੀ ਪੰਚਾਇਤ ਸਰਪੰਚ ਜਿਹੜਾ ਵਧੀਆ ਚੁਣਿਆ ਜਾਵੇ, ਕਿਉਂਕਿ ਜੇ ਆਪਾਂ ਮੰਨੀਏ ਜਾਂ ਸਿਆਣਿਆਂ ਦਾ ਵੀ ਕਹਿਣਾ, ਵਧੀਆ ਸਰਪੰਚ ਪੰਚਾਇਤ ਹੋਵੇ ਤੇ ਪਿੰਡ ਦੀ ਮਾਂ ਹੁੰਦਾ ਜੀ।
ਨਗਰ ਸਾਹਿਬ, ਅਸਲ ਚ ਪੰਚਾਇਤੀ ਚੋਣਾਂ ਇਸ ਕਰਕੇ ਵੀ ਮਹੱਤਵਪੂਰਨ ਹੁੰਦੀਆਂ ਨੇ ਕਿ ਇੱਕ ਆਮ ਬੰਦੇ ਦੀ ਅਪਰੋਚ ਸਭ ਤੋਂ ਪਹਿਲਾਂ ਪੰਚਾਇਤ ਤੱਕ ਬਾਣੀ ਹੁੰਦੀ ਹੈ। ਮੰਨ ਲਓ ਘਰ ਚ ਕੋਈ ਛੋਟਾ ਮੋਟਾ ਝਗੜਾ ਹੋ ਗਿਆ
ਜੀ,
ਅਸੀਂ ਕਿੱਥੇ ਜਾਣਾ? ਅਸੀਂ ਸਰਪੰਚ ਕੋ ਜਾਵਾਂਗੇ, ਅਸੀਂ ਪੰਚ ਕੋ ਜਾਵਾਂਗੇ ਕਿ ਭਾਈ ਸਾਡੇ ਘਰ ਆ ਹੋ ਗਿਆ ਤੇ ਆਪਾਂ ਕਿੱਦਾਂ ਕਰੀਏ। ਕਿਤੇ ਕੋਈ ਵੰਡ ਵੰਡਈਏ ਦੀ ਗੱਲ ਆਉਂਦੀ ਆ, ਕਿਤੇ ਕਿਸੇ ਨੇ ਕੋਈ ਸੱਤਾ ਠੰਡਾ ਬੋਲਤਾ ਵੀ ਫਲਾਨਾ ਬੰਦਾ ਮੈਨੂੰ ਆਹ ਕਹਿ ਗਿਆ ਤੇ ਉਹਨੂੰ ਸਮਝਾਓ, ਕਿਤੇ ਕੋਈ ਦਾਰੂ ਟਿੱਕਾ ਪੀ ਕੇ ਰਾਤ ਨੂੰ ਚਾਰ ਬੜਤਾ ਮਾਰ ਦੇਵੇ ਤੇ ਆਂਢੀ ਗੁਆਂਢੀ ਕਹਿੰਦੇ ਜੀ ਮਾੜਾ ਕੰਮ ਕੀਤਾ, ਚਲੋ ਇਹਨੂੰ ਪੰਚਾਇਤ ਨੂੰ ਲੈ ਕੇ ਚੱਲਦੇ ਆ। ਬੜੀਆਂ ਚੀਜ਼ਾਂ ਹੁੰਦੀਆਂ ਨੇ। ਸਭ ਤੋਂ ਪਹਿਲੀ ਅਪਰੋਚ ਜਿਹੜੀ ਆ ਉਹ ਪੰਚਾਇਤ ਤੱਕ ਹੁੰਦੀ ਆ, ਉਦੋਂ ਬਾਅਦ ਪੰਚਾਇਤ ਇਹਨਾਂ ਨੇ ਬੜੇ ਥਾਣੇ ਤੱਕ ਜਾਂਦੀ ਆ, ਥਾਣੇ ਚ ਇਹਨਾਂ ਨੇ ਬੜੇ ਕਚਹਿਰੀ ਤੱਕ ਜਾਂਦੀ ਆ, ਕਈ ਵਾਰੀ ਫਿਰ
MLA
ਉੱਥੋਂ ਤੱਕ ਵੀ ਗੱਲਾਂ ਚੱਲ ਜਾਂਦੀਆਂ, ਪਰ ਪਹਿਲੀ ਪਹੁੰਚ ਹੁੰਦੀ ਆ ਪੰਚਾਇਤ। ਤੇ ਪੰਚਾਇਤ ਸਾਡੇ ਲੋਕਤੰਤਰ ਦੀ ਨੀਂਹ ਹੈਗੀ ਆ। ਤੇ ਇਹਨਾਂ ਚੋਣਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਫਿਰ ਜੇ ਇੰਨੀ ਮਹੱਤਵਪੂਰਨ ਚੀਜ਼ ਹੈਗੀ ਆ ਤੇ ਦਿਲਚਸਪੀ ਤਾਂ ਪੈਦਾ ਹੋਏਗੀ। ਸਾਨੂੰ ਪਤਾ ਨਾ ਕਿ ਸਾਡਾ ਗੁਆਂਢੀ ਖੜਾ ਆ, ਸਾਡਾ ਆਪਣਾ ਰਿਸ਼ਤੇਦਾਰ ਖੜਾ ਆ, ਸਾਡਾ ਆਪਣਾ ਬੰਦਾ ਖੜਾ ਆ, ਅਸੀਂ ਉਹਨੂੰ ਜਿਤਾਉਣਾ ਆ, ਹਰਾਉਣਾ ਆ, ਕੀ ਕਰਨਾ, ਉਹਨੇ ਸਾਡੇ ਨਾਲ ਚੰਗਾ ਕੀਤਾ, ਮਾੜਾ ਕੀਤਾ। ਇੱਕ ਇਕਲੌਤੀ ਚੋਣ ਇਹ ਹੁੰਦੀ ਆ ਨਾਗਰਾ ਸਾਹਿਬ ਜਿਹਦੇ ਵਿੱਚ ਸਾਨੂੰ ਕੈਂਡੀਡੇਟ ਦਾ ਸਾਰਾ ਕੁਝ ਪਤਾ ਹੁੰਦਾ। MLA ਦਾ ਨੀ ਪਤਾ ਹੁੰਦਾ ਜਦੋਂ MLA ਦੇ ਚੋਣ ਲੜਦਾ, ਸਾਨੂੰ ਕੀ ਪਤਾ ਕਿਹੜੇ ਪਿੰਡ ਦਾ ਉਹ ਬੰਦਾ ਹੈਗਾ। ਇੱਕ ਪਿੰਡ ਦੇ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਪਤਾ ਹੋਊਗਾ, ਬਾਕੀ ਪਿੰਡ ਵਾਲਿਆਂ ਨੂੰ ਥੋੜੀ ਪਤਾ ਹੈ। ਤੇ MP ਦੀ ਚੋਣ ਦੇ ਵਿੱਚ ਉਹਦੇ ਕੋਲ 9 ਵਿਧਾਨ ਸਭਾ ਹਲਕੇ ਹੁੰਦੇ ਆ, ਕਿਹੜੇ ਪਿੰਡ ਦਾ ਆ ਬਾਕੀਆਂ ਨੂੰ ਪਤਾ ਹੀ ਨੀ ਹੁੰਦਾ। ਉਹ ਪਾਰਟੀ ਦੇ ਹਿਸਾਬ ਨਾਲ ਪੈ ਜਾਂਦੀਆਂ ਵੋਟਾਂ। ਪਿੰਡ ਵਾਲੇ ਦਾ ਪਤਾ ਹੁੰਦਾ ਉਹ ਫਲਾਨੀ ਗਲੀ ਦਾ ਆ, ਉਹ ਫਲਾਨੇ ਖਾਨਦਾਨ ਦੇ ਵਿੱਚ ਹੋਗਾ, ਉਹਦੇ ਦਾਦੇ ਪਿਓ ਦਾਦੇ ਨੇ ਆਹ ਕੰਮ ਕੀਤਾ ਸੀ, ਉਹਨੇ ਆਹ ਕੰਮ ਕੀਤਾ, ਸਾਰਾ ਕੁਝ ਪਤਾ ਹੁੰਦਾ। ਇਸ ਕਰਕੇ ਇਹ ਚੋਣ ਨਾ ਕਰੂਸ਼ੀਅਲ ਵੀ ਹੁੰਦੀ ਹੈ, ਮਹੱਤਵਪੂਰਨ ਵੀ ਹੁੰਦੀ ਹੈ। ਇਹਦੇ ਵਿੱਚ ਸਭ ਤੋਂ ਵੱਧ ਜ਼ੋਰ ਵੀ ਲੱਗਦਾ ਜਿਹੜਾ ਉਹ ਤੁਹਾਨੂੰ ਨਜ਼ਰ ਆਉਂਦਾ ਆ। ਤੇ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਹੈਗੀਆਂ ਨੇ ਨਾਗਰਾ ਸਾਹਿਬ, ਤੇ ਇਸ ਵੇਲੇ ਜਿੰਨਾ ਜ਼ੋਰ ਅਜ਼ਮਾਇਸ਼ ਇਹਨਾਂ ਪੰਚਾਇਤੀ ਚੋਣਾਂ ਲੈ ਕੇ ਚੱਲਦੀ ਪਈ ਹੈ, ਮੇਰਾ ਖਿਆਲ ਹੈ ਕਿ ਇਸ ਵਾਰ ਕੁਝ ਜ਼ਿਆਦਾ ਦਿਲਚਸਪੀ ਜਿਹੜੀ ਆ ਲੋਕ ਦਿਖਾ ਰਹੇ ਇਹਨਾਂ ਚੋਣਾਂ ਚ।
ਜਸਵੀਰ ਜੀ, ਤੇ ਇਸੇ ਤਰ੍ਹਾਂ ਦੀ ਮਿਲਦੀ ਗਿਣਦੀ ਖਬਰ, ਕੁਝ ਇੱਕ ਜਗ੍ਹਾ ਰੱਦ ਹੋਈਆਂ ਪੰਚਾਇਤੀ ਚੋਣਾਂ ਜੀ,
ਨਾਗਰਾ ਸਾਹਿਬ ਜੀ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਸੀ ਤੇ 2018 ਦੀਆਂ ਚੋਣਾਂ ਚ ਉਹਨੇ ਧੱਕਾ ਨਹੀਂ ਕੀਤਾ ਹੋਏਗਾ, ਲਾਜ਼ਮੀ ਤੌਰ ਤੇ ਕੀਤਾ ਹੋਏਗਾ ਜੇ ਸਰਕਾਰ ਹੁੰਦੀ ਹੈ। ਇਹ ਵੀ ਜ਼ਰੂਰੀ ਨਹੀਂ ਹੈ ਕਿ ਜੇ ਉਹਦੇ ਤੋਂ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਪੰਚਾਇਤਾਂ ਦੀਆਂ ਚੋਣਾਂ ਦੇ
ਸਰਕਾਰ,
ਇਹ ਵੀ ਹਕੀਕਤ ਹੈ ਕਿ ਇਸ ਵੇਲੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹ ਬਿਲਕੁਲ ਹੀ ਨਿਰਪੱਖ ਹੋ ਕੇ ਚੱਲਦੀ ਹੈ ਤੇ ਉਹ ਧੱਕਾ ਨਾ ਕਰਦੀ ਹੋਵੇ, ਪਰ ਇਸ ਸਰਕਾਰ ਦੇ ਉੱਤੇ ਉਂਗਲਾਂ ਬਹੁਤੀਆਂ ਉੱਠ ਰਹੀਆਂ ਨੇ। ਇਹਦਾ ਕਾਰਨ ਇਹ ਹੈ ਕਿ ਇਹ ਤਾਂ ਕਹਿੰਦੇ ਸੀ ਅਸੀਂ ਬਦਲਾ ਵਾਲੇ ਆ, ਇਹ ਤਾਂ ਕਹਿੰਦੇ ਸੀ ਅਸੀਂ ਕੱਟੜੇ ਇਮਾਨਦਾਰ ਆ, ਅਸੀਂ ਤਾਂ ਇੱਦਾਂ ਦੀ ਕੋਈ ਪੋਲਿਟਿਕਸ ਕਰ ਲਈ, ਅਸੀਂ ਤਾਂ ਕੰਮ ਕਰਨੇ ਲੋਕਾਂ ਦੇ। ਮੁੱਖ ਮੰਤਰੀ ਭਗਵੰਤ ਮਾਨ ਹੋਈ ਤਾਂ ਬਿੱਲ ਲੈ ਕੇ ਆਉਂਦੇ ਆ ਵਿਧਾਨ ਸਭਾ ਦੇ ਵਿੱਚ ਕਿ ਭਾਈ ਚੋਣ ਨਿਸ਼ਾਨ ਨੀ ਹੋਏਗਾ, ਪਾਰਟੀ ਵੱਲ ਤੋਂ ਉੱਪਰ ਉੱਠ ਕੇ ਚੀਜ਼ਾਂ ਹੋਣੀਆਂ ਚਾਹੀਦੀਆਂ, ਸਰਬਸੰਮਤੀ ਹੋਣੀ ਚਾਹੀਦੀ ਹੈ। ਤੇ ਫੇਰ ਵੀ ਜੇ ਇੱਕ ਖਾਸ ਧਿਰ ਜਿਹੜੀ ਆਪੋਜੀਸ਼ਨ ਚ ਆ ਉਹਨਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾ ਰਹੇ ਹੋਣ, ਔਰ ਨਾਮਜ਼ਦਗੀ ਪੱਤਰ ਵੀ ਕਮਾਲ ਕਮਾਲ ਦੇ ਤਰੀਕਿਆਂ ਨਾਲ ਰੱਦ ਕੀਤੇ ਜਾਂਦੇ ਆ, ਕਿਸੇ ਨੂੰ ਨਾਮਜ਼ਦਗੀ ਪੱਤਰ ਦਰਜ ਨਹੀਂ ਕਰਨ ਦਿੱਤਾ ਜਾਂਦਾ, ਕਿਸੇ ਦੇ ਬਾਹਰ ਖੜੇ ਲਾਈਨ ਚ ਖੜੇ ਦੇ ਪੇਪਰ ਫੂ ਕੇ ਲੈ ਜਾਂਦੇ ਆ, ਕਿਸੇ ਨੂੰ ਲਾਈਨ ਚ ਖੜੇ ਤੋਂ ਧੂ ਕੇ ਲੈ ਜਾਂਦੇ ਆ, ਇਹਦਾ ਧੱਕੇ ਨਾਲ ਹੀ ਕਹਿੰਦੇ ਜੀ ਸਰਬਸੰਮਤੀ ਹੋ ਗਈ ਹੈ। ਹੁਣ ਇੱਕ MLA ਆਮ ਆਦਮੀ ਪਾਰਟੀ ਦਾ ਉਹ ਘਰੇ ਆਪਣੇ ਭਰਾ ਨੂੰ ਬਿਠਾ ਕੇ ਬਣਾ ਦਿੱਤਾ ਸਰਪੰਚ, ਹੋ ਗਈ ਸਰਬਸੰਮਤੀ ਕਹਿੰਦੇ ਜੀ ਪਿੰਡ ਦੇ ਵਿੱਚ, ਉਹ ਕੇਸ ਜਿਹੜਾ ਕੋਰਟ ਦੇ ਵਿੱਚ ਪਹੁੰਚ ਗਿਆ। ਲਗਭਗ ਜਿਹੜਾ ਆ ਉਹ 100 ਤੋਂ ਵੱਧ ਪਟੀਸ਼ਨਾਂ ਪਹੁੰਚੀਆਂ ਹੋਈਆਂ ਸੀਗੀਆਂ ਹਾਈ ਕੋਰਟ ਦੇ ਵਿੱਚ ਕਿ ਧੱਕਾ ਹੋ ਰਿਹਾ ਇਸ ਸਰਕਾਰ ਦੇ ਵਿੱਚ, ਤੇ ਹੁਣ ਜਦੋਂ ਪਟੀਸ਼ਨਾਂ ਪਹੁੰਚੀਆਂ ਨੇ ਤੇ ਹਾਈ ਕੋਰਟ ਨੇ ਦੇਖਿਆ ਭਾਈ ਕਈ ਹੁਣ ਹੋਇਆ ਤੁਸੀਂ ਨਾਮਜ਼ਦਗੀ ਪੱਤਰ ਦਾਖਲ ਕਰ ਦਿਓ ਨਾਗਰਾ ਸਾਹਿਬ, ਉਹਦੇ ਤੋਂ ਬਾਅਦ ਇੱਕ ਪ੍ਰਕਿਰਿਆ ਹੁੰਦੀ ਸਕਰੂਟਨਿੰਗ ਦੀ, ਉਹਨਾਂ ਦਾ ਜਾਂਚ ਪਰਖ ਕੀਤੀ ਜਾਂਦੀ, ਜੇ ਕੋਈ ਕਮੀ ਹੋਵੇ ਨਾ ਤੇ ਫਿਰ ਇਹਦਾ ਮਤਲਬ ਤੁਹਾਡਾ ਰੱਦ ਕਰ ਦਿੰਦਾ ਹੋਣਾ, ਕਰ ਦੇਣਾ ਹੁੰਦਾ ਪਰਚਾ, ਪਰ ਉਹ ਤਰੀਕ ਨਿਕਲ ਚੁੱਕੀ ਹੈ, ਪਰਚੇ ਤੁਹਾਡੇ ਐਕਸੈਪਟ ਹੋ ਚੁੱਕੇ ਆ, ਤੁਹਾਡੇ ਕਵਰਿੰਗ ਕੈਂਡੀਡੇਟ ਨੇ ਆਪਣਾ ਪਰਚਾ ਅਗਲੀ ਤਰੀਕ ਚੜ ਕੇ ਵਾਪਸ ਵੀ ਲੈ ਲਿਆ, ਫਿਰ ਚੋਣ ਨਿਸ਼ਾਨ ਵੀ ਤੁਹਾਨੂੰ ਦਿੱਤੇ, ਮੁੜ ਕੇ ਕਿਹਾ ਜਾਵੇ ਤੁਹਾਡਾ ਪਰਚਾ ਰੱਦ ਹੋ ਗਿਆ, ਤੇ ਇਹ ਕਿੱਥੋਂ ਦੀ ਗੱਲ ਹੈ। ਹੁਣ ਇਹ ਜਦੋਂ ਮਾਮਲੇ ਕੋਰਟ ਦੇ ਵਿੱਚ ਪਹੁੰਚੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਨਾਲ ਹੀ ਕੋਰਟ ਨੇ ਫਿਰ ਕਹਿਤਾ ਇਹ ਤਾਂ ਕੰਮ ਭਾਈ ਔਖਾ ਆ, ਕਿ 250 ਦੇ ਕਰੀਬ ਜਿਹੜਾ ਆ ਉਹ ਪੰਚਾਇਤਾਂ ਇਹੋ ਜਿਹੀਆਂ ਜਿਹਨਾਂ ਦੀ ਚੋਣ ਰੱਦ ਕਰ ਦਿੱਤੀ ਹੈ ਚੋਣ ਕਮਿਸ਼ਨ ਨੇ, ਉਹ ਕਹਿੰਦੇ ਠੀਕ ਨੀ ਹੈ। ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 14 ਤਰੀਕ ਨੂੰ ਹੋਣੀ ਆ, ਤੇ ਦੇਖਦੇ ਆ ਇੱਥੋਂ ਤੱਕ ਕਿ ਜਿਹੜਾ ਆ ਉਹ ਇਹ ਵੀ ਸਵਾਲ ਪੁੱਛ ਲੈ ਗਿਆ ਪੰਜਾਬ ਸਰਕਾਰ ਦੇ ਕੋਲੋਂ, ਕਹਿੰਦੇ ਜੀ ਇੱਕ ਘੰਟੇ ਚ ਜਵਾਬ ਦਿਓ, ਤੁਸੀਂ ਜਿਹੜਾ ਪੰਜਾਬ ਦਾ ਇਲੈਕਸ਼ਨ ਕਮਿਸ਼ਨਰ ਆ ਉਹ ਕਿੱਦਾਂ ਚੁਣਦੇ ਹੋ, ਹੈ ਕੋਈ ਪ੍ਰਕਿਰਿਆ ਤੁਹਾਡੇ ਕੋਲ? ਤੇ ਨਾਲ ਉਹਨਾਂ ਨੇ ਉਹ ਪ੍ਰਕਿਰਿਆ ਤੋਂ ਵੀ ਪੁੱਛ ਲਿਆ, ਤੇ ਨਾਲ ਇਹ ਵੀ ਪੁੱਛ ਲਿਆ ਕਿ ਕੀ ਹੁਣ ਤੁਸੀਂ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਵਾਪਸ ਲਓਗੇ, ਕਿ ਨਿਰਪੱਖ ਤਰੀਕੇ ਨਾਲ ਸਹੀ ਢੰਗ ਨਾਲ ਤੁਸੀਂ ਇਹ ਚੋਣਾਂ ਕਰਵਾ ਸਕਦੇ ਹੋ? ਹੁਣ ਜਦੋਂ ਏਦਾਂ ਦੇ ਤੱਤੇ ਤੇ ਤਿੱਖੇ ਸਵਾਲ ਕੋਰਟ ਪੁੱਛ ਲਵੇ ਤੇ ਔਖਾ ਹੋ ਜਾਂਦਾ। 250 ਪੰਚਾਇਤਾਂ ਦੀ ਚੋਣ ਰੱਦ ਹੋ ਗਈ ਹੈ ਨਾਗਰਾ ਸਾਹਿਬ, 14 ਤਰੀਕ ਨੂੰ ਕੋਰਟ ਤੈਅ ਕਰੇਗੀ ਕਿ ਹੁਣ ਅੱਗੇ ਕੀ ਹੋਣਾ ਤੇ ਕੀ ਨਹੀਂ ਹੋਣਾ। ਇਹਨਾਂ ਜਿਨ੍ਹਾਂ ਦੇ ਵਿੱਚ ਸਰਬਸੰਮਤੀ ਹੋ ਗਈ ਆ ਉਹ ਉਸੇ ਤਰੀਕੇ ਨਾਲ ਰਹਿਣਗੀਆਂ, ਜਿੱਥੇ ਕੋਈ ਰੌਲਾ ਗੋਲਾ ਨਹੀਂ ਉਹ ਪੰਚਾਇਤਾਂ ਦੀਆਂ ਚੋਣਾਂ ਉਸੇ ਤਰੀਕੇ ਨਾਲ 15 ਤਰੀਕ ਨੂੰ ਹੋਣਗੀਆਂ। ਪਰ 250 ਪੰਚਾਇਤਾਂ ਦੀ ਚੋਣ ਕਿੱਦਾਂ ਹੋਣੀ ਆ, ਕਦੋਂ ਹੋਣੀ ਆ, ਕਿਵੇਂ ਹੋਣੀ ਆ, ਇਹ ਹੁਣ ਕੋਰਟ ਤੈਅ ਕਰੇਗਾ।
ਜੀ ਸਰ, ਤੋਂ ਇਸ ਵਕਤ ਸਾਡੀ ਪੰਜਾਬ ਤੋਂ ਜਸਵੀਰ ਹੁਸੈਨ ਹੁਣੀ ਸਾਡੇ ਟੀਮ ਮੈਂਬਰ ਹੈ, ਜਿਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ। ਤੁਸੀਂ ਵੀ ਕੋਈ ਸਵਾਲ ਕਰਨਾ 416-930-1111 ਆਪਣਾ ਨੰਬਰ ਆ, ਇਸ ਨੰਬਰ ਤੇ ਤੁਹਾਡੀ ਸਾਡੀ ਗੱਲ ਹੋ ਸਕਦੀ ਆ। ਪਰਸਨਲ ਮੇਰੀ ਆਈਡੀ ਸੁਡੀ ਨਗਰਾ, ਫੇਸਬੁੱਕ ਤੇ ਵੀ ਕੁਝ ਪਰਿਵਾਰ ਜੁੜੇ ਆ, ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ। ਗਹਿਣੇ ਮੱਟੂ ਦੀ ਗੱਲ ਕਰਾਂ ਜਾਂ ਫਿਰ ਕੁਲਵਿੰਦਰ ਹੋਣਾ ਦੀ, ਲਖਵੀਰ ਹੋਣੀ, ਗੁਰਮੇਜ ਰੰਧਾਵਾ, ਪੈਨੇਮੋਂਟ ਬੈਂਕਟ ਕਨਵੈਨਸ਼ਨ ਸੈਂਟਰ ਦੇ ਕਰਤਾ ਧਰਤਾ ਹਰਪ੍ਰੀਤ ਜੌਲ, ਗੁਰਮੇਜ ਰੰਧਾਵਾ, ਔਰ ਇਹ ਦੋ ਹਾਲ ਆ, ਇਕ ਪਾਸੇ 150 ਦੀ ਗੈਦਰਿੰਗ ਤੇ ਦੂਸਰੇ ਪਾਸੇ 550 ਦੀ, 55 ਟੇਬਲ ਖੁੱਲੇ ਡੁੱਲੇ ਲੱਗਦੇ ਆ। ਆਉਣ ਵਾਲੇ ਦਿਨਾਂ ਦੇ ਵਿਚ ਕੋਈ ਵੀ ਤੁਸੀਂ ਪ੍ਰੋਗਰਾਮ ਕਰਨਾ ਤਾਂ ਵਿਜ਼ਿਟ ਕਰਨਾ 220 ਹੰਬਰ ਲਾਈਨ ਡਰਾਈਵ ਇਟੋਵਿਕੋ ਦੇ ਵਿਚ, 416-358-0313 ਤੇ ਡਾਕਟਰ ਕੁਮਾਰ ਦਾ ਨੰਬਰ ਮੰਗਿਆ। ਤੁਸੀਂ ਨਸ਼ਾ ਵੱਧ ਕਰਦੇ ਹੋ ਜਾਂ ਵੈਸੇ ਕੋਈ ਹੈਲਥ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ, ਕੁਝ ਕੁ ਇਲਾਜ ਇਹੋ ਜਿਹੇ ਹੁੰਦੇ ਆ ਜਿਹੜੇ ਜੜੀ ਬੂਟੀਆਂ ਨਾਲ ਹੁੰਦੇ ਆ, ਤੇ ਜੜੀ ਬੂਟੀਆਂ ਦੇ ਖਾਨਦਾਨੀ ਮਾਹਰ ਮੈਂ ਕਹਾਂਗਾ ਡਾਕਟਰ ਕੁਮਾਰ, 416-425-01-38, 416-425-0138 ਜਿਹੜਾ ਨੰਬਰ ਆ। ਕਮਜ਼ੋਰੀ ਆ ਗਈ ਆ, ਵੀਕਨੈਸ ਆ ਗਈ ਆ, ਤਾਂ ਇਕ ਵਾਰੀ ਤੁਸੀਂ ਡਾਕਟਰ ਕੁਮਾਰ ਨੂੰ ਜਿਹੜਾ ਮਿਲ ਕੇ ਆਓ, 416-425-0138 ਤੇ ਕਾਲ ਜਿਹੜੀ ਆ ਤੁਸੀਂ ਕਰ ਲੈਣੀ ਆ। ਤੇ ਖਾਸ ਤੌਰ ਤੇ ਨਾਲ ਹੀ ਨਰਿੰਦਰ ਨਾਗਰਾ ਛੋਟਾ ਮੇਰਾ ਵੀਰ ਆ, ਉਹ ਵੀ ਸਾਨੂੰ ਵਾਚ ਕਰ ਰਿਹਾ, ਨਾਲ ਹੀ ਜੱਖੂ ਸਾਹਿਬ ਦਾ ਵੀ ਧੰਨਵਾਦ ਕਰਦੇ ਆ, ਸਾਰਿਆਂ ਦਾ ਥੈਂਕਸ ਕਰਦਾ। ਤੇ ਜਸਵੀਰ ਜੀ, ਅਗਲੀ ਖਬਰ ਤੇ ਜਿਹੜਾ ਜੀ ਆਪਾਂ ਝਾਤ ਮਾਰਦੇ ਆ, ਜਿਹੜਾ ਜੀ ਵੈਸੇ ਵੀ ਆਪਾਂ ਕਹਿੰਦੇ, ਆਮ ਲੋਕੀ ਵੀ ਕਹਿੰਦੇ ਸੀਗੇ, ਹੁਣ ਤੇ ਕੁਝ ਕੁ ਪਿਕਚਰ ਵਾਂਗੂ ਜਿਵੇਂ ਸ਼ੀਸ਼ੇ ਤੇ ਘੱਟਾ ਪਿਆ ਹੁੰਦਾ ਕਲੀਅਰ ਹੋ ਜਾਂਦਾ, ਸਾਫ ਕਰ ਦਈਏ ਵੀ ਜਿਹੜੀ ਆ ਮਾਨ ਦੀ ਕਮਾਨ ਕੇਜਰੀਵਾਲ ਦੇ ਹੱਥ, ਹੁਣ ਤੇ ਸਾਰਾ ਕੁਝ 1x1 ਕਰਕੇ ਕਲੀਅਰ ਹੋ ਰਿਹਾ ਕਿ ਨਹੀਂ?
ਨਗਰਾ ਸਾਹਿਬ, ਇੱਕ ਤਾਂ ਹੁੰਦੀ ਹੈ ਵੀ ਚਲੋ ਬੰਦੇ ਨੇ ਹੁੰਦਾ ਨਾ ਪਤੰਗ ਚੜਾਉਣੇ ਆਪਾਂ, ਤੇ ਪਤੰਗ ਕੁਝ ਆਪਣੀਆਂ ਵੀ ਅਟਖੇਲੀਆਂ ਕਰਦਾ, ਕਿਤੇ ਹਵਾ ਤੇਜ਼ ਆ ਗਈ ਉਹ ਝੱਪ ਖਾਂਦਾ ਆ, ਇਧਰ ਨੂੰ ਮੁੜਦਾ ਉਧਰ ਮੁੜਦਾ, ਸਾਨੂੰ ਤੁਣਕੇ ਮਾਰ ਮਾਰ ਕੇ ਟਿਕਾਣੇ ਸਿਰ ਲਿਆਉਣਾ ਪੈਂਦਾ। ਪਰ ਜਦੋਂ ਪਤਾ ਲੱਗੇ ਕਿ ਭਾਈ ਪਤੰਗ ਹੈ ਹੀ ਤੁਣਕਿਆਂ ਦੇ ਆਸਰੇ ਆ, ਆਪਣੀ ਮਰਜ਼ੀ ਤੇ ਕਿਤੇ ਕਰਦਾ ਹੀ ਨੀ ਪਿਆ, ਕਿਤੇ ਕਿਸੇ ਪਾਸੇ ਨੂੰ ਉਲਰਦਾ ਨੀ ਪਿਆ, ਜਿਧਰ ਅਸੀਂ ਤੁਣਕਾਂ ਮਾਰਦੇ ਉਧਰ ਨੂੰ ਉਹ ਉਲਰ ਜਾਂਦਾ, ਉਹ ਫਿਰ ਪਤੰਗ ਦੀ ਜਿਹੜੀ ਆ ਉਹ ਚੀਜ਼ ਕਿਸੇ ਹੋਰ ਪਾਸੇ ਨੂੰ ਚਲ ਜਾਂਦੀ ਆ। ਤੇ ਭਗਵੰਤ ਮਾਨ ਹੋਰਾਂ ਨੂੰ ਲੈ ਕੇ ਵੀ ਹੁਣ ਇਹੀ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਡੋਰ ਆ ਗਈ ਆ ਅਰਵਿੰਦ ਕੇਜਰੀਵਾਲ ਦੇ ਹੱਥ, ਜਦੋਂ ਤੋਂ ਉਹ ਜੇਲ੍ਹ ਤੋਂ ਆਏ ਨੇ ਤੇ ਤੁਣਕਾਂ ਮਾਰ ਕੇ ਕਦੀ ਖੱਜੇ ਤੇ ਕਦੀ ਖੱਬੇ, ਕੁਝ ਨਾ ਕੁਝ ਹੋ ਰਿਹਾ। ਹੁਣ ਦੇਖੋ ਕੈਬਨਿਟ ਦੇ ਵਿੱਚ ਜਿਹੜਾ ਫੇਰਬਦਲ ਹੋਇਆ ਉਹ ਵੀ ਭਗਵੰਤ ਮਾਨ ਦੀ ਮਰਜ਼ੀ ਨਾਲ ਨਹੀਂ ਹੋਇਆ, ਉਹ ਫੇਰਬਦਲ ਅਰਵਿੰਦ ਕੇਜਰੀਵਾਲ ਦੀ ਮਰਜ਼ੀ ਨਾਲ ਹੋਇਆ। ਔਰ ਇਸੇ ਤਰੀਕੇ ਦੇ ਨਾਲ ਭਗਵੰਤ ਮਾਨ ਹੋਰਾਂ ਦੇ ਨੇੜਲੇ ਕਈ ਕਿਨਾਰੇ ਤੇ ਕਰ ਦਿੱਤੇ ਗਏ। ਭਗਵੰਤ ਮਾਨ ਹੋਰਾਂ ਦੇ ਓਐਸਸੀ ਜਿਹੜੇ ਸੀ ਓਂਕਾਰ ਸਿੰਘ ਸਿੱਧੂ, ਉਹਨਾਂ ਨੂੰ ਹਟਾ ਦਿੱਤਾ ਗਿਆ, ਮਨਜੀਤ ਸਿੰਘ ਨੂੰ ਹਟਾ ਦਿੱਤਾ ਗਿਆ, ਉਹਦੇ ਤੋਂ ਬਾਅਦ ਉਹਨਾਂ ਦੇ ਡਾਇਰੈਕਟਰ ਕਮਿਊਨੀਕੇਸ਼ਨ ਸੀਗੇ ਨਵਨੀਤ ਵਧਵਾ, ਉਹਨਾਂ ਨੂੰ ਹਟਾ ਦਿੱਤਾ ਗਿਆ। ਫਿਰ ਉਹਨਾਂ ਦੀ ਥਾਂ ਤੇ ਇੱਕ ਕੁੜੀ ਜਿਹੜੀ ਹੈ ਉਹ ਮਨਪ੍ਰੀਤ ਕੌਰ, ਉਹਨੂੰ ਅਪੁਆਇੰਟ ਕੀਤਾ ਸੀ, 1.5 ਮਹੀਨਾ ਮਸੀ ਹੋਇਆ ਸੀਗਾ, ਅੱਜ ਪਤਾ ਲੱਗਦਾ ਕਿ ਉਹਦਾ ਵੀ ਰਿਜ਼ਾਈਨ ਲੈ ਲਿਆ ਗਿਆ। ਬਲਕੇਜ ਪੰਨੂ ਮੁੱਖ ਮੰਤਰੀ ਭਗਵੰਤ ਮਾਨ ਦਾ ਬਹੁਤ ਖਾਸ ਅਮਖਾਸ ਸੀਗਾ, ਉਹਦਾ ਵੀ ਅਸਤੀਫਾ ਲੈ ਲਿਆ ਗਿਆ। ਔਰ ਹੁਣ ਇਹ ਸਭ ਤੋਂ ਬਾਅਦ ਮਾਣਿਕ ਗੋਇਲ ਆਰਟੀਆਈ ਐਕਟੀਵਿਸਟ, ਉਹ ਕਹਿੰਦੇ ਤੁਸੀਂ ਕਿੱਥੇ ਤੁਰੇ ਫਿਰਦੇ ਆ, ਭਗਵੰਤ ਮਾਨ ਹੋਰਾਂ ਦੇ ਓਐਸਡੀ ਰਾਜਵੀਰ ਘੁੰਮਣ, ਉਹਨਾਂ ਦਾ ਵੀ ਅਸਤੀਫਾ ਲੈ ਲਿਆ ਗਿਆ। ਬਸ ਇੰਨਾ ਕਿਹਾ ਕਿ ਖੁਲਾਸਾ ਉਹਦਾ ਥੋੜੀ ਦੇਰ ਤੱਕ ਬਾਅਦ ਚ ਹੋਏਗਾ, ਅੱਜ ਭੜਕੇ ਪਰਸੋਂ ਨਰਸੋਂ ਉਹ ਹੋ ਜਾਏਗਾ ਖੁਲਾਸਾ। ਤੇ ਅਜੇ ਚੰਦ ਰੋਜ਼ ਪਹਿਲਾਂ ਜਿਹੜਾ ਆ ਉਹ ਬਲਤੇਜ ਪੰਨੂ ਨੇ ਇੱਕ ਪੋਸਟ ਪਾਈ ਸੀਗੀ, ਕਹਿੰਦੇ ਜੀ ਅਸੀਂ ਨਾਲ ਖੜਨ ਵਾਲੇ ਆ, ਲੜਨ ਵਾਲੇ ਆ, ਭੱਜਣ ਵਾਲਿਆਂ ਚੋਂ ਨਹੀਂ ਆ, ਪਰ ਆ ਅਸਤੀਫਾ ਕਿਉਂ ਦੇ ਦਿੱਤਾ, ਆਪਣੇ ਅਹੁਦੇ ਤੇ ਲੜੇ ਕਿਉਂ ਨਹੀਂ ਆਪਣੇ ਅਹੁਦੇ ਦੇ ਲਈ, ਇਹ ਵੀ ਸਵਾਲ ਹੈਗਾ। ਤੇ ਭਗਵੰਤ ਮਾਨ ਹੋਰਾਂ ਦੇ ਆਲੇ ਦੁਆਲੇ ਕਿਹਾ ਜਾ ਰਿਹਾ ਕਿ ਹੁਣ ਤਾਂ ਪੱਕੇ ਤੌਰ ਤੇ ਚੀਜ਼ਾਂ ਕਰਦੀਆਂ, ਅਰਵਿੰਦ ਕੇਜਰੀਵਾਲ ਨੇ ਆਪਣਾ ਜਿਹੜਾ ਪੀ ਐ ਵਿਭਵ ਕੁਮਾਰ, ਇਹਦੀ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ ਦੇ ਵਿੱਚ ਰੱਖੜ ਪਏ ਸੀ ਤੇ ਜੇਲ੍ਹ ਵੀ ਕੱਟਣੀ ਪਈ ਸੀਗੀ, ਕਹਿੰਦੇ ਜੀ ਵਿਭਵ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਲਾ ਦਿੱਤਾ ਗਿਆ ਐਡਵਾਈਜ਼ਰ, ਤੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨੇੜੇ ਤੇੜੇ ਸੀਗੇ ਸਾਰੇ ਬੰਦੇ ਲਾ ਕੇ ਦਿੱਲੀ ਵਾਲੇ ਆਪਣੇ ਲਾ ਰਹੇ ਆ। ਹੁਣ ਇਹ ਹੈ ਕਿ ਸਾਹ ਲੈਣਾ ਵੀ ਹੋਊਗਾ ਤੇ ਦਿੱਲੀ ਵਾਲਿਆਂ ਤੋਂ ਪੁੱਛ ਕੇ ਲੈਣਾ ਪਏਗਾ, ਫਾਈਲ ਆਏਗੀ ਤਾਂ ਦਿੱਲੀ ਵਾਲੇ ਕਹਿਣਗੇ ਕਿੱਥੇ ਸਾਈਨ ਕਰਨੇ ਆ ਤੇ ਕਿੱਥੇ ਸਾਈਨ ਨਹੀਂ ਕਰਨੇ। ਭਗਵੰਤ ਮਾਨ ਹੋਰਾਂ ਦੀਆਂ ਡੋਰਾਂ ਹੁਣ ਅਰਵਿੰਦ ਕੇਜਰੀਵਾਲ ਦੇ ਹੱਥ ਹੋ ਗਈਆਂ ਨੇ, ਇਹਦਾ ਦੀਆਂ ਚਰਚਾਵਾਂ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਤੇ ਸੰਕੇਤ ਵੀ ਮਿਲਣੇ ਸ਼ੁਰੂ ਹੋ ਗਏ ਨੇ।
ਔਰ ਜਸਵੀਰ ਫਿਰ ਤੇ ਜਿਹੜਾ ਦੋ ਢਾਈ ਸਾਲ ਦਾ ਜਿੰਨਾ ਕੁ ਵੀ ਸਮਾਂ ਰਹਿ ਗਿਆ ਇਸ ਮੁਤਾਬਕ ਤੇ ਫਿਰ ਜਿਵੇਂ ਆਮ ਵੀ ਲੋਕਾਂ ਦੀਆਂ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਤੇ ਸਫਾਇਆ ਹੋ ਜਾਵੇਗਾ ਕਿਉਂਕਿ ਪਹਿਲਾਂ ਵੀ ਨੀ ਕੰਮ ਹੋਏ ਜੇ ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕਈ ਜਗ੍ਹਾ ਬਹੁਤ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਕਿ ਵੱਡੀਆਂ ਵੱਡੀਆਂ ਗ੍ਰਾਂਟਾਂ ਦਵਾਵਾਂਗੇ ਪਰ ਦੂਸਰੇ ਪਾਸੇ ਕਰਜ਼ੇ ਤੇ ਕਰਜ਼ਾ ਕਰਜ਼ੇ ਤੇ ਕਰਜ਼ਾ
ਨਾਗਰਾ ਸਾਹਿਬ ਬਹੁਤ ਸਾਰੀਆਂ ਚੀਜ਼ਾਂ ਨੇ ਆ ਹੁਣੇ ਤਾਂ ਮੰਡੀ ਬੋਰਡ ਦੇ ਨਾਮ ਤੇ ਵੀ ਕਰਜ਼ਾ ਲਿਆ 1800 ਕਰੋੜ ਰੁਪਏ ਦਾ ਮੰਡੀ ਬੋਰਡ ਦੇ ਨਾਂ ਤੇ ਕਰਜ਼ਾ ਲੈ ਲਿਆ 1150 ਕਰੋੜ ਰੁਪਇਆ ਜਿਹੜਾ ਉਹ ਪੰਜਾਬ ਸਰਕਾਰ ਨੇ ਕਰਜ਼ਾ ਜਿਹੜਾ ਲੈ ਲਿਆ ਹੁਣ ਕਹਿੰਦੇ ਡੈਮਾਂ ਦੀ ਸਫਾਈ ਕਰਨ ਲਈ 192 ਕਰੋੜ ਰੁਪਇਆ ਜਿਹੜਾ ਆ ਉਹ ਆਪਾਂ ਵਰਲਡ ਬੈਂਕ ਤੋਂ ਕਰਜ਼ਾ ਲੈ ਲੈਣਾ ਆ ਤੇ ਇਸ ਹਿਸਾਬ ਨਾਲ ਕਿਹਾ ਜਾ ਰਿਹਾ ਕਿ ਮਾਰਚ 2025 ਦੇ ਵਿੱਚ ਸਾਡੇ ਕਰਜ਼ਾ ਜਿਹੜਾ ਪੰਜਾਬ ਸਿਰ ਲਗਭਗ 4 ਲੱਖ ਕਰੋੜ ਦੇ ਨੇੜੇ ਤੇੜੇ ਪਹੁੰਚ ਜਾਣਾ ਥੋੜਾ ਘੱਟ ਹੋਊਗਾ ਪਰ 4 ਲੱਖ ਕਰੋੜ ਦੇ ਨੇੜੇ ਤੇੜੇ ਪਹੁੰਚ ਜਾਣਾ ਇਹੀ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਕਹਿੰਦੇ ਹੁੰਦੇ ਸੀਗੇ ਦੇਖੋ 2,80,000 ਕਰੋੜ ਰੁਪਇਆ ਕਰਜ਼ਾ ਚੜ ਗਿਆ ਪੰਜਾਬ ਚ ਇਹਨਾਂ ਨੇ ਬਣਾਇਆ ਕੀ ਆ ਨਵੀਂ ਕੋਈ ਯੂਨੀਵਰਸਿਟੀ ਨੀ ਬਣਾਈ ਕੋਈ ਨਵਾਂ ਹਾਸਪਿਟਲ ਨੀ ਬਣਾਇਆ ਕੋਈ ਨਵਾਂ ਕਾਲਜ ਨੀ ਬਣਾਇਆ ਸਕੂਲ ਨੀ ਬਣਾਇਆ ਤੇ ਕਰਜ਼ਾ ਕਿੱਥੇ ਚਲੇ ਗਿਆ ਫਿਰ ਪੈਸੇ ਤਾਂ ਇਹਨਾਂ ਨੇ ਜੇਬ ਚ ਪਾ ਲਿਆ ਤੇ ਦੱਸੋ 2.5 ਸਾਲਾਂ ਚ ਕਿਹੜੀ ਯੂਨੀਵਰਸਿਟੀ ਬਣ ਗਈ ਕਿਹੜਾ ਕਾਲਜ ਬਣ ਗਿਆ ਕਿਹੜਾ ਹਸਪਤਾਲ ਬਣ ਗਿਆ ਕਿਹੜਾ ਨਵਾਂ ਸਕੂਲ ਬਣ ਗਿਆ ਪਹਿਲਿਆਂ ਨੂੰ ਪੇਂਟ ਕਰ ਕਰਕੇ ਆਪਾਂ ਆਮ ਆਦਮੀ ਕਲੀਨਿਕ ਬਣਾਤਾ ਪਹਿਲਿਆਂ ਨੂੰ ਪੇਂਟ ਕਰਕੇ ਆਪਾਂ ਸਕੂਲ ਆਫ ਐਮੀਨੈਂਸ ਬਣਾਤਾ ਤੇ ਹਸਪਤਾਲਾਂ ਦਾ ਹਾਲ ਜਾ ਕੇ ਦੇਖ ਲੋ ਇਹੋ ਜਿਹਾ ਹੈਗਾ ਹਸਪਤਾਲ ਆਪ ਬਿਮਾਰ ਲੱਗਦੇ ਆ ਇਸ ਕਰਕੇ ਉਹ ਚੀਜ਼ਾਂ ਤਾਂ ਲਾਜ਼ਮੀ ਤੌਰ ਤੇ ਚੋਣਾਂ ਚ ਬੋਲਣਗੇ ਇਹ 22 ਦੀਆਂ ਚੋਣਾਂ ਦੇ ਵਿੱਚ ਨਾਗਰਾ ਸਾਹਿਬ ਇਸ ਕਰਕੇ ਆਮ ਆਦਮੀ ਪਾਰਟੀ ਜਿੱਤੀ ਕਿਉਂਕਿ ਲੋਕਾਂ ਨੇ ਰਿਜੈਕਟ ਕੀਤਾ ਕਾਂਗਰਸ ਨੂੰ ਤੇ ਅਕਾਲੀ ਦਲ ਕਿ ਭਾਈ ਇਹਨਾਂ ਨੇ ਵਾਰੀ ਵਾਰੀ ਲਾ ਕੇ ਦੇਖ ਲਈ ਹੈ ਕੀਤਾ ਕੱਖ ਨੀ ਆਪਾਂ ਐਸੀ ਇਹਨਾਂ ਨੂੰ ਹਰਾਉਣਾ ਆ ਤੇ ਉਹ ਹਰਾਉਣ ਦੇ ਜਿਹਦੇ ਦੇ ਵਿੱਚ ਆਮ ਆਦਮੀ ਪਾਰਟੀ ਜਿਤਾਈ ਹੈ ਤੇ ਭਗਵੰਤ ਮਾਨ ਕਹਿੰਦੇ ਹੁੰਦੇ ਸੀਗੇ ਜੇ ਡਾਕਟਰਾਂ ਤੋਂ ਇਲਾਜ ਨਾ ਹੋਵੇ ਨਾ ਕਦੇ ਕਦੇ ਹਥੌੜਾ ਕਰਾ ਲੈਣਾ ਚਾਹੀਦਾ ਕਿਸੇ ਸਿਆਣੇ ਦੇ ਕੋਲੋਂ ਇਹ ਹਥੌੜਾ ਕਰਾਇਆ ਸੀਗਾ ਪੰਜਾਬ ਦੇ ਲੋਕਾਂ ਨੇ ਨਿਰਭਰ ਕਰਦਾ ਆ ਇਹ ਤਾਂ ਹਥੌੜੇ ਤੇ ਜੇ ਤਾਂ ਆਰਾਮ ਆ ਗਿਆ ਥੋੜਾ ਬਹੁਤਾ ਪੰਜਾਬ ਦੇ ਲੋਕਾਂ ਨੂੰ ਲੱਗਾ ਤੇ ਠੀਕ ਆ ਤਾਂ ਫਿਰ ਤਾਂ 27 ਦੇ ਵਿੱਚ ਵੋਟਾਂ ਪਾ ਦੇਣਗੇ ਪਰ ਜੇ ਲੱਗਾ ਕਿ ਨਹੀਂ ਭਾਈ ਹਥੌੜੇ ਵਾਲਾ ਤਾਂ ਭਾਈ ਜਿਹੜਾ ਬਾਬਾ ਹੈਗਾ ਆ ਉਹ ਠੱਗ ਹੈਗਾ ਆ ਉਹ ਬਾਬਾ ਠੀਕ ਨੀ ਹੈਗਾ ਝੂਠ ਬੋਲਦਾ ਤੇ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੋਟ ਪੈਣੀ ਆ ਤੇ ਨਹੀਂ ਪੈਣੀ
ਸਹੀ ਗੱਲ ਜੀ ਸਰੋਤੇ ਕਿੱਥੇ ਸਾਡੀ ਗੱਲਬਾਤ ਜਸਵੀਰ ਹੁਸੈਨ ਹੁਣਾਂ ਨਾਲ ਚੱਲ ਰਹੀ ਆ ਪੰਜਾਬ ਤੋਂ ਤੇ ਤੁਸੀਂ RPD 24 ਟੈਲੀਵਿਜ਼ਨ IPTV ਬਾਕਸ ਕਿਸੇ ਵੀ ਕੰਟਰੀ ਦੇ ਵਿੱਚ ਤੁਹਾਡੇ ਕੋਲ ਹੈਗਾ IPTV ਬਾਕਸ ਤੇ ਤੁਸੀਂ ਜਿੱਥੇ ਪੰਜਾਬੀ ਦੇ ਚੈਨਲ ਆ ਹਨਾ ਉੱਥੇ ਜਾ ਕੇ ਤੁਸੀਂ ਰੌਣਕ ਪੰਜਾਬ ਦੀ ਦੇਖ ਲਿਓ RAONUK ਪੰਜਾਬ ਦੀ ਤੇ ਉਹਦੇ ਉੱਪਰ ਜਾ ਕੇ ਤੁਸੀਂ ਜਿਹੜੇ ਸਾਡੇ ਦੋਨੇ ਪ੍ਰੋਗਰਾਮ ਟੋਰਾਂਟੋ ਦੇ ਵਿੱਚ ਜਿਹੜੇ ਅਸੀਂ ਕਰਦੇ ਹਾਂ ਡੇਲੀ ਦੇ 2 ਘੰਟੇ ਸ਼ੋਅ ਹੁੰਦਾ ਹੈ ਸਾਡਾ 7 ਡੇਜ਼ ਚਾਹੇ ਮੈਂ ਕਰਦਾ ਹੁੰਦਾ ਜੇ ਕਿਤੇ ਮੈਂ ਬਿਜ਼ੀ ਹੋਵਾਂ ਜਾਂ ਇਕੱਠੇ ਪ੍ਰੋਗਰਾਮ ਵੀ ਕਈ ਵਾਰੀ ਕਰੀਦਾ ਮੇਰੇ ਟੀਮ ਮੈਂਬਰ ਲਖਵੀਰ ਗਿੱਲ ਹੁੰਦੇ ਤੇ ਪੰਜਾਬ ਤੋਂ ਸਾਡੇ ਜਿਸ ਤਰ੍ਹਾਂ ਜਸਵੀਰ ਹੁਸੈਨ ਹੁਣਾਂ ਦੀ ਗੱਲ ਕਰਾਂ ਰੋਸ਼ਨ ਖੜਾ ਵੀਰ ਹੁਣੀ ਇਸੇ ਤਰ੍ਹਾਂ ਸਾਡੇ ਵੱਖੋ ਵੱਖਰੇ ਰਿਪੋਰਟਰ ਜਿਹੜੇ ਹੁੰਦੇ ਆ ਔਰ ਇਹ ਤੁਹਾਡੇ ਨਾਲ ਵਾਅਦਾ ਜਿੰਨਾ ਚਿਰ ਵੀ ਪ੍ਰੋਗਰਾਮ 17 ਸਾਲ ਦਾ ਸਮਾਂ ਹੋ ਗਿਆ ਆਪਾਂ ਨੂੰ ਰੇਡੀਓ ਪ੍ਰੋਗਰਾਮ ਕਰਦਿਆਂ ਨੂੰ ਚਾਹੇ 2 ਸ਼ੋਆਂ ਦੀ ਗੱਲ ਕਰੀਏ ਜਾਂ ਫਿਰ ਰੌਣਕ ਪੰਜਾਬ ਟੈਲੀਵਿਜ਼ਨ ਪਿਛਲੇ ਕੋਈ 7 ਸਾਲ ਤੋਂ ਜਲੰਧਰ ਰੈਡੀਸਨ ਹੋਟਲ ਦੇ ਲਾਗੇ ਆਪਣਾ ਆਫਿਸ ਜਿਹੜਾ ਨਵਾਂ ਸਟੂਡੀਓ ਬਣ ਰਿਹਾ ਇਸ ਐਂਡ ਆਫ ਮੰਥ ਤੱਕ ਉਹ ਵੀ ਤਿਆਰ ਹੋ ਜਾਣਾ ਆ ਉਥੋਂ ਹੋਰ ਬਹੁਤ ਸਾਰੇ ਪ੍ਰੋਗਰਾਮ ਸਾਡੀ ਟੀਮ ਜਿਹੜੀ ਆ ਤਿਆਰ ਕਰਿਆ ਕਰੇਗੀ ਹੁਣ ਪਿੰਡ ਪਿੰਡ ਜਾ ਕੇ ਜਿਹੜਾ ਜੀ ਵੱਖੋ ਵੱਖਰੇ ਜਿੱਥੇ ਤੱਕ ਵੀ ਸਾਡੀ ਪਹੁੰਚ ਜਾ ਹੁੰਦਾ ਮਾਝਾ ਮਾਲਵਾ ਦੁਆਬੇ ਦੀ ਗੱਲ ਕਰਾਂ ਰਿਪੋਰਟਰਾਂ ਦੀ ਡਿਊਟੀ ਲਾਈ ਆ ਵੀ ਬਾਕੀ ਪ੍ਰੋਗਰਾਮ ਹੋਲਡ ਕਰ ਲਓ ਇਹਨਾਂ ਦਿਨਾਂ ਦੇ ਉੱਪਰ ਆਮ ਪਿੰਡਾਂ ਦਾ ਆਮ ਲੋਕਾਂ ਦਾ ਦਰਦ ਜਿਹੜਾ ਸਾਹਮਣੇ ਬਿਆਨ ਕਰੀਏ ਜਸਵੀਰ ਹਜੇ ਤੱਕ ਵੀ ਜੇ ਆਪਾਂ ਚਾਹੇ ਮੇਰੇ ਪਿੰਡ ਦੀ ਜਾਂ ਕਿਸੇ ਪਿੰਡ ਦੀ ਵੀ ਗੱਲ ਕਰ ਲਈਏ ਸੜਕਾਂ ਨਾਲੀਆਂ ਦੇ ਵਿੱਚ ਹੀ ਫਸੇ ਆ ਮੈਨੂੰ ਪਹਿਲਾਂ ਵੀ ਸੁਣਦੇ ਹੁੰਦੇ 20 ਸਾਲ ਪਿੱਛੇ ਚੱਲ ਜਾਈਏ ਚਾਹੇ ਹੁਣ 2 ਸਾਲ ਪਿੱਛੇ ਚੱਲ ਜਾਈਏ ਵੀ ਪਿੰਡ ਦੇ ਵਿੱਚ ਵਿਕਾਸ ਪਰ ਜਿੰਨਾ ਕੁ ਵੀ ਕਿਸੇ ਪਿੰਡ ਦੇ ਵਿੱਚ ਵਿਕਾਸ ਹੁੰਦਾ ਜਿੰਨਾ ਕੁ ਕੁਝ ਦੇਖਿਆ ਜਾਂ ਆਪਣੇ ਵੱਲੋਂ ਵੀ ਕਿਤੇ ਤਿਲ ਫੁੱਲ ਕੁਝ ਦਿੱਤਾ ਹੋਊਗਾ ਤੇ ਉਹ NRI ਦੀ ਹੀ ਬਦੌਲਤ ਚਾਹੇ ਕੋਈ ਖੇਡ ਮੇਲੇ ਆ ਚਾਹੇ ਕੋਈ ਧਾਰਮਿਕ ਸਥਾਨ ਬਣਦਾ ਆ NRI ਨੂੰ ਫੋਨ ਆਈ ਨੂੰ ਮਾਣ ਨਾਲ ਆਉਂਦੇ ਆ ਪਰ ਸਰਕਾਰਾਂ ਵੱਲੋਂ ਤੇ ਫੰਡ ਫੁੰਡ ਕਿਤੇ ਕੋਈ ਮਿਲਦਾ ਨਹੀਂ ਨਾ ਕੋਈ ਆਸ ਆ ਜੇ ਕਿਤੇ ਕੋਈ ਕਹਿ ਵੀ ਜਾਂਦਾ ਉਹ ਬਾਅਦ ਦੇ ਵਿੱਚ ਸਿਰਫ ਖਬਰਾਂ ਜਾਂ ਸੋਸ਼ਲ ਮੀਡੀਆ ਤੇ ਇੱਕ ਸੁਰਖੀ ਬਣ ਕੇ ਰਹਿ ਜਾਂਦਾ ਜੀ
ਨਾਗਰਾ ਸਾਹਿਬ ਤੁਸੀਂ ਕਹਿੰਦੇ ਜੀ ਸਰਕਾਰਾਂ ਵੱਲੋਂ ਫੰਡ ਮਿਲਦੇ ਨੇ ਜੇ ਫੰਡਾਂ ਦੀ ਗੱਲ ਕਰੋ ਨਾ
ਜੀ
75 ਸਾਲ ਤੋਂ ਉੱਪਰ ਹੋ ਗਿਆ ਸਾਡੇ ਮੁਲਕ ਨੂੰ ਆਜ਼ਾਦ ਹੋਏ ਨੂੰ ਜੇ ਆਪਾਂ ਮੰਨ ਕੇ ਚੱਲੀਏ ਕਿ ਪਹਿਲਾਂ ਕਿਉਂਕਿ ਉਹ ਆਜ਼ਾਦੀ ਮਿਲੀ ਸੀਗੀ ਅਜੇ ਸੈੱਟ ਹੋਣਾ ਸੀਗਾ ਬੜੀਆਂ ਚੀਜ਼ਾਂ ਸੀ ਐਡਜਸਟ ਕਰਨੀਆਂ ਸੀਗੀਆਂ ਕਮਾਈਆਂ ਕਰਨੀਆਂ ਸੀਗੀਆਂ ਫੇਰ ਜਾ ਕੇ ਲੱਗਣਾ ਸੀਗਾ ਆਪਾਂ ਮੰਨ ਕੇ ਚੱਲਦੇ ਆ 10-15 ਸਾਲ ਉਹਦੇ ਚ ਉਡਾ ਦਈਏ ਕਿ ਭਾਈ ਨਹੀਂ ਉਹ ਨਹੀਂ ਆ ਆਪਾਂ ਕਹਿੰਦੇ ਜੀ 60 ਤੋਂ 50 ਸਾਲ ਇਹੋ ਜਿਹਾ ਸੀਗੇ ਤੁਸੀਂ 50 ਸਾਲਾਂ ਦਾ ਲੇਖਾ ਜੋਖਾ ਖੋਲ ਕੇ ਦੇਖ ਲੋ ਪਿੰਡਾਂ ਲਈ ਜਿੰਨੀਆਂ ਗਰਾਂਟਾਂ ਆਈਆਂ ਹੋਣਗੀਆਂ ਨਾ ਹੁਣ ਤੱਕ ਜੇ ਉਹ ਲੇਖਾ ਜੋਖਾ ਲਾਇਆ ਜਾਵੇ ਓਨੇ ਚ ਪਿੰਡ ਸੋਨੇ ਦਾ ਬਣ ਜਾਣਾ ਸੀਗਾ ਜਿੰਨੇ ਪੈਸੇ ਆਉਂਦੇ ਆ। ਸਮੱਸਿਆ ਇਹ ਹੈ ਕਿ ਉਪਰੋਂ ਆਉਂਦਾ 100 ਰੁਪਇਆ ਤੇ ਜਦੋਂ ਤੱਕ ਪਿੰਡ ਦੀਆਂ ਗਲੀਆਂ ਨਾਲੀਆਂ ਤੱਕ ਪਹੁੰਚਦਾ ਨਾ ਰੁਪਈਏ ਰਹਿ ਜਾਂਦੇ ਆ 10, 8, 7 ਤੇ ਫਿਰ 8, 7, 10 ਰੁਪਈਏ ਚ ਉਹ ਪਿੰਡ ਦੀ ਗਲੀ ਤੇ ਨਾਲੀ ਕਿੱਦਾਂ ਦੀ ਬਣੇਗੀ ਤੁਸੀਂ ਉਹਦੇ ਤੋਂ ਆਪ ਅੰਦਾਜ਼ਾ ਲਾ ਸਕਦੇ ਹੋ। ਬਾਕੀ ਦੇ ਜਿਹੜੇ ਪੈਸੇ ਆ ਉਹ ਕਿਹਦੀ ਕਿਹਦੀ ਜੇਬ ਚ ਜਾਂਦੇ ਆ ਉਹ ਦੱਸਣ ਪੁੱਛਣ ਦੀ ਤਾਂ ਲੋੜ ਹੈ ਹੀ ਨਹੀਂ ਹੈ। ਹਰ 5 ਸਾਲ ਬਾਅਦ 5 ਸਾਲ ਕਾਹਦੇ ਨਾਗਰਾ ਸਾਹਿਬ ਮੈਨੂੰ ਲੱਗਦਾ ਕਿ 1.5-2 ਸਾਲ ਬਾਅਦ ਹੀ ਚੋਣਾਂ ਆ ਜਾਂਦੀਆਂ ਨੇ। ਕਦੀ ਕੋਈ ਜ਼ਿਮਨੀ ਚੋਣ ਆ ਗਈ, ਕਦੀ ਵਿਧਾਨ ਸਭਾ ਦੀ ਚੋਣ ਆ ਗਈ, ਕਦੀ ਲੋਕ ਸਭਾ ਦੀ ਚੋਣ ਆ ਗਈ, ਆਹ ਪੰਚਾਇਤੀ ਚੋਣ ਆ ਗਈ ਹੈ ਜੀ, ਆਹ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਆ ਗਈ। ਚੋਣ ਤਾਂ ਆਈ ਰਹਿੰਦੀ ਆ ਕੋਈ ਨਾ ਕੋਈ, ਮਤਲਬ ਚੋਣਾਂ ਦੇ ਵਿੱਚ ਤੁਹਾਨੂੰ ਗਲੀਆਂ ਨਾਲੀਆਂ ਤੱਕ ਸੀਮਤ ਕਰ ਦਿੱਤਾ ਜਾਂਦਾ। ਭਾਈ ਗਲੀਆਂ ਨਾਲੀਆਂ ਜ਼ਰੂਰੀ ਹੈਗੀਆਂ ਨੇ ਕੱਲੀਆਂ, ਅਜੇ ਤੱਕ ਬਣੀਆਂ ਕਾਹਤੋਂ ਨੀ, ਇੰਨੇ ਸਾਲਾਂ ਦੇ ਵਿੱਚ ਇੰਨੇ ਪੈਸੇ ਖਰਚ ਕਰ ਦਿੱਤੇ ਗਏ, ਕਿਉਂ ਟੁੱਟ ਜਾਂਦੀਆਂ ਨੇ, ਟੁੱਟਦੀਆਂ ਨੀ ਹੈ, ਤੋੜੀਆਂ ਜਾਂਦੀਆਂ ਨੇ ਜੇ ਬਣ ਵੀ ਜਾਂਦੀਆਂ ਨੇ, ਕਿਉਂਕਿ ਜਦੋਂ ਤੋੜ ਕੇ ਬਣਾਵਾਂਗੇ ਫਿਰ 4 ਪੈਸੇ ਬਚਣਗੇ ਵੀ ਵਿੱਚੋਂ ਠੇਕੇਦਾਰਾਂ ਨੂੰ, ਠੇਕੇਦਾਰਾਂ ਦੇ ਜ਼ਰੀਏ ਕਈਆਂ ਹੋਰਨਾਂ ਨੂੰ ਬਚਣਗੇ। ਇਸ ਕਰਕੇ ਅਸੀਂ ਗਲੀਆਂ ਨਾਲੀਆਂ ਚ ਫਸੇ ਹੋਏ ਆ, ਵਰਨਾ ਲੋੜ ਤਾਂ ਇਹ ਸੀ ਕਿ ਗਲੀਆਂ ਨਾਲੀਆਂ ਸਾਡੀਆਂ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਬਿਲਡਿੰਗਾਂ, ਪੁਲ, ਲਾਈਨਾਂ ਅੱਜ ਵੀ ਖੜੀਆਂ ਨੇ ਨਾਗਰਾ ਸਾਹਿਬ, ਉਹ ਅਸੀਂ ਅੱਜ ਵੀ ਵਰਤਦੇ। ਜਿਹੜੇ ਅੱਜ ਪੁਲ ਬਣਦੇ ਆ ਉਹ 4 ਦਿਨ ਨੀ ਕੱਢਦੇ, ਡਿੱਗ ਜਾਂਦੇ ਆ। ਕੋਈ ਵੀ ਪੁਲ ਬਣਿਆ ਹੋਵੇ, ਕੋਈ ਸੜਕ ਬਣੀ ਹੋਵੇ, ਉਹ ਸਾਲ ਨੀ ਕੱਢਦੀ, ਟੁੱਟ ਜਾਂਦੀ ਹੈ। ਕੀ ਪਾਉਂਦੇ ਆ ਭਾਈ ਲੁੱਕ ਦੇ, ਜਿਹੜਾ ਬਜਰੀ ਦੇ ਨਾਲ ਲੁੱਕ ਪਾਉਂਦੇ ਆ ਜਾਂ ਥੁੱਕ ਪਾਉਂਦੇ ਆ, ਘੱਟੋ ਘੱਟ 5 ਸਾਲ ਤਾਂ ਕੱਢੇ ਕੋਈ ਸੜਕ ਨਾ, ਨਹੀਂ ਕੱਢਦੀ 5 ਸਾਲ ਸੜਕ, ਕਿਉਂ? ਕਿਉਂਕਿ ਸਾਡੀ ਬੇਈਮਾਨੀਆਂ। ਉਹ ਬੜਾ ਪੁਰਾਣਾ ਚੁਟਕਲਾ ਆ, ਮੇਰੇ ਖਿਆਲ ਜਸਵਿੰਦਰ ਭੱਲੇ ਨੇ ਸੁਣਾਇਆ ਸੀਗਾ ਚੁਟਕਲਾ। ਉਹ ਕਹਿੰਦੇ ਜੀ ਕੋਈ ਜਿਹੜਾ ਉਹ ਬਾਹਰ ਚਲੇ ਗਿਆ, ਸਾਡਾ ਲੀਡਰ ਪੰਜਾਬ ਦਾ ਮੰਨ ਕੇ ਚੱਲਦੇ ਆ, ਲੀਡਰ ਬਾਹਰ ਚਲੇ ਗਿਆ, ਮੰਤਰੀ ਸੀਗਾ ਉੱਥੇ, ਕੋਈ ਅੰਗਰੇਜ਼ਾਂ ਦਾ ਮੰਤਰੀ ਸੀਗਾ, ਉਹਨੂੰ ਮਿਲਦਾ ਆ ਤੇ ਉਹਨੂੰ ਕਹਿੰਦਾ ਤੂੰ ਘਰ ਬਹੁਤ ਸੋਹਣਾ ਬਣਾਇਆ ਤੇ ਕਿੱਦਾਂ ਬਣਾਇਆ। ਉਹਨੂੰ ਆਪਣੀ ਛੱਤ ਤੇ ਲੈ ਜਾਂਦਾ, ਕਹਿੰਦਾ ਉਹ ਸਾਹਮਣੇ ਹਾਈਵੇ ਨਿਕਲਦਾ ਦੇਖਿਆ ਨਾ ਤੂੰ? ਕਹਿੰਦਾ ਹਾਂ ਨਜ਼ਰ ਆ ਰਿਹਾ। ਬਸ ਕਹਿੰਦਾ ਉਹਦੇ ਚੋਂ ਥੋੜੇ ਜਿਹੇ ਪੈਸੇ ਮੈਂ ਬਚਾਏ ਤੇ ਮੈਂ ਆਪਣੀ ਆਪ ਕੋਠੀ ਖੜੀ ਕਰ ਲਈ ਹੈ। ਉਹ ਸਾਲ ਕੁ ਬਾਅਦ ਉਹ ਬਾਹਰਲਾ ਜਿਹੜਾ ਵਿਦੇਸ਼ੀ ਮੰਤਰੀ ਸੀਗਾ ਉਹ ਇੱਧਰ ਪੰਜਾਬ ਚ ਆ ਜਾਂਦਾ ਇੱਧਰ ਮੰਤਰੀ ਕੋਲ, ਤੇ ਉਹ ਉਹਨੂੰ ਆਣ ਕੇ ਕਹਿੰਦਾ ਤੂੰ ਘਰ ਯਾਰ ਬੜਾ ਸ਼ਾਨਦਾਰ ਬਣਾਇਆ ਤੇ ਕਿੱਦਾਂ ਬਣਾਇਆ? ਉਹ ਕਹਿੰਦਾ ਆ ਜਾ ਮੇਰੀ ਛੱਤ ਤੇ। ਉਹਨੂੰ ਛੱਤ ਤੇ ਲਿਜਾਂਦਾ, ਕਹਿੰਦਾ ਉਹ ਸਾਹਮਣੇ ਤੈਨੂੰ ਨਜ਼ਰ ਆਉਂਦਾ ਹਾਈਵੇ? ਉਹ ਕਹਿੰਦਾ ਮੈਨੂੰ ਤਾਂ ਕਿਤੇ ਨੀ ਨਜ਼ਰ ਆਉਂਦਾ। ਕਹਿੰਦਾ ਜੇ ਮੇਰੀ ਕੋਠੀ ਨਾ ਬਣਦੀ ਨਾ ਫਿਰ ਤੈਨੂੰ ਨਜ਼ਰ ਆਉਣਾ ਸੀਗਾ, ਉਹ ਤਾਂ ਨੀ ਨਜ਼ਰ ਆ ਰਿਹਾ ਕਿਉਂਕਿ ਮੈਂ ਸਾਰੇ ਪੈਸੇ ਕੋਠੀ ਤੇ ਖਰਚ ਕਰ ਲਿਆ। ਸਾਡੇ ਇੱਥੇ ਪੈਸੇ ਇੱਧਰ ਲੱਗਦੇ ਆ, ਇਸੇ ਕਰਕੇ ਗਲੀਆਂ ਨਾਲੀਆਂ, ਇਸੇ ਕਰਕੇ ਸਕੂਲਾਂ ਦੀ ਹਾਲਤ ਮਾੜੀ, ਇਸੇ ਕਰਕੇ ਹਸਪਤਾਲਾਂ ਦੀ ਮਾੜੀ ਹਾਲਤ, ਇਸੇ ਕਰਕੇ ਲੋਕ ਭਲਾਈ ਦੀਆਂ ਸਕੀਮਾਂ ਸਿਰੇ ਚਾੜੀ ਨੀ ਪਾਉਂਦੀਆਂ
ਜੀ। ਤੇ ਹੁਣ ਗੱਲ ਕਰਦੇ ਆ ਵਿਕਰਮ ਮਜੀਠੀਆ ਨੂੰ ਮਾਣ ਹਾਨੀ ਦਾ ਨੋਟਿਸ ਜਿਹੜਾ ਜੀ
ਨਾਗਰਾ ਸਾਹਿਬ, ਵਿਕਰਮ ਮਜੀਠੀਆ ਹੋਰੀ ਬੜੇ ਤੱਤੇ ਚੱਲ ਰਿਹਾ ਇਸ ਵੇਲੇ। ਭਾਵੇਂ ਵਿਕਰਮ ਮਜੀਠੀਆ ਨੇ ਮਾਫ਼ੀ ਮੰਗਵਾ ਲਈ ਆ ਅਰਵਿੰਦ ਕੇਜਰੀਵਾਲ ਤੋਂ ਮਾਣਹਾਨੀ ਦੇ ਕੇਸ ਦੇ ਵਿੱਚ, ਪਰ ਕਦੀ ਕਦੀ ਉਹ ਕੁਝ ਗੱਲਾਂ ਏਦਾਂ ਦੀਆਂ ਕਰ ਜਾਂਦੇ ਆ ਮਾਹੌਲ ਤੱਤਾ ਹੋ ਜਾਂਦਾ। ਹੁਣ ਹੋਇਆ ਕੀ ਹੋਇਆ? ਇਹ ਕਿ ਵਿਕਰਮ ਮਜੀਠੀਆ ਨੇ ਇੱਕ ਟਿੱਪਣੀ ਕੀਤੀ। ਟਿੱਪਣੀ ਕੀ ਕੀਤੀ? ਉਹ ਕਹਿੰਦੇ ਦੇਖੋ ਭਗਵੰਤ ਮਾਨ ਦੇ OSD ਹਟਾਏ ਜਾ ਰਹੇ, ਕਦੀ ਕੋਈ ਹਟਾ ਦਿੱਤਾ ਜਾਂਦਾ, ਕਦੀ ਕੋਈ ਹਟਾ ਦਿੱਤਾ ਜਾਂਦਾ। ਅਸਲ ਚ ਕਹਿੰਦੇ ਜੀ ਕਰਪਸ਼ਨ ਬਹੁਤ ਹੋਈ ਆ ਭਗਵੰਤ ਮਾਨ ਦੇ ਰਾਜ ਦੇ ਵਿੱਚ, ਤੇ ਇਹਨਾਂ ਦਾ ਇੱਕ OSD ਹੈ ਕਹਿੰਦੇ ਜੀ, ਉਹਦੀ ਸਿਟੀਜ਼ਨਸ਼ਿਪ ਪਰਿਵਾਰ ਦੀ ਹੈਗੀ ਆ ਕੈਨੇਡਾ ਦੀ, ਉਹਨੇ ਪੰਜਾਬ ਦਾ ਪੈਸਾ ਲੁੱਟ ਕੇ ਤੇ ਕੈਨੇਡਾ ਦੇ ਵਿੱਚ ਇਨਵੈਸਟ ਕੀਤਾ। ਕਹਿੰਦੇ ਰੋਕ ਲਓ, ਫੜ ਲਓ ਉਹਨੂੰ ਬਹੁਤ ਛੇਤੀ, ਕਹਿੰਦੇ ਉਹ ਵੀ ਪੰਜਾਬ ਛੱਡ ਕੇ ਕੈਨੇਡਾ ਜਾ ਰਿਹਾ, ਮੁੜ ਕੇ ਲੱਭਣਾ ਔਖਾ ਹੋ ਜਾਊਗਾ। ਤੇ ਹੁਣ ਜਿਸ OSD ਦਾ ਨਾਂ ਲਿਆ ਸੀਗਾ ਵਿਕਰਮ ਮਜੀਠੀਆ ਨੇ, ਉਸ OSD ਨੇ ਸਖ਼ਤਾ ਕੇਸ ਲੀਗਲ ਨੋਟਿਸ ਭੇਜ ਦਿੱਤਾ। ਉਹ ਕਹਿੰਦੇ ਜੀ 48 ਘੰਟਿਆਂ ਦੇ ਅੰਦਰ ਅੰਦਰ ਜਾ ਤਾਂ ਮੰਗ ਲਓ ਮਾਫ਼ੀ, ਨਹੀਂ ਤਾਂ ਫਿਰ ਆ ਚੱਕੋ ਮਾਣਹਾਨੀ ਦਾ ਕੇਸ ਤੁਹਾਡੇ ਉੱਤੇ ਕਰ ਦਿੱਤਾ ਜਾਏਗਾ। ਹੁਣ ਅਜੇ ਤੱਕ ਵਿਕਰਮ ਮਜੀਠੀਆ ਨੇ ਇਸ ਸੰਦਰਭ ਦੇ ਵਿੱਚ ਕੋਈ ਟਿੱਪਣੀ, ਕੋਈ ਜਵਾਬ ਜਿਹੜਾ ਉਹ ਨਹੀਂ ਦਿੱਤਾ ਕਿ ਮੈਂ ਮਾਫ਼ੀ ਮੰਗਣੀ ਆ ਜਾਂ ਫਿਰ ਜਿਹੜਾ ਆ ਉਹ ਇਸ ਮਾਣਹਾਨੀ ਦੇ ਕੇਸ ਦਾ ਮੈਂ ਜਵਾਬ ਦੇਵਾਂਗਾ। ਇਸ ਕਰਕੇ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਉਹ, ਪਰ ਕਹਿੰਦੇ ਨੇ ਨਾ ਕਿ ਬੰਦਾ ਟਲਦਾ ਨੀ ਹੈ। ਹੁਣ ਵਿਕਰਮ ਮਜੀਠੀਆ ਦਾ ਮੈਂ ਸੋਸ਼ਲ ਮੀਡੀਆ ਪੇਜ ਦੇਖ ਰਿਹਾ ਸੀਗਾ, ਮਾਣਹਾਨੀ ਦੇ ਕੇਸ ਦੇ ਬਾਵਜੂਦ ਵਿਕਰਮ ਮਜੀਠੀਆ ਨੇ ਇੱਕ ਪੋਸਟ ਪਾਈ ਆ। ਉਹ ਕਹਿੰਦੇ ਜੀ ਦਾਸ ਨੇ ਕੁਝ ਦਿਨ ਪਹਿਲਾਂ 5 ਅਕਤੂਬਰ ਨੂੰ ਹੀ ਕਹਿ ਦਿੱਤਾ ਸੀਗਾ ਕਿ ਬਲਤੇਜ ਪੰਨੂ ਦਾ ਅਸਤੀਫਾ ਲੈ ਲਿਆ ਜਾਵੇਗਾ, ਰਾਜਵੀਰ ਤੇ ਦੂਜਿਆਂ ਦੀ ਛੁੱਟੀ ਤੈਅ ਆ, ਮੁੱਖ ਮੰਤਰੀ ਦੇ ਸਲਾਹਕਾਰ ਤੇ OSD ਕੈਨੇਡੀਅਨ ਸਿਟੀਜ਼ਨ ਨੇ ਤੇ ਉਹਨਾਂ ਦੇ ਪਰਿਵਾਰ ਵੀ ਉੱਥੇ ਹੀ ਰਹਿੰਦੇ ਨੇ, ਮੁੱਖ ਮੰਤਰੀ ਦੇ ਐਡਵਾਈਜ਼ਰ ਤੇ OSD ਪਹਿਲਾਂ ਹੀ ਹਵਾਲਾ ਰਾਹੀਂ ਕੈਨੇਡਾ ਤੇ ਆਸਟ੍ਰੇਲੀਆ ਪੈਸਾ ਭੇਜ ਚੁੱਕੇ ਨੇ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ LOC ਜਾਰੀ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਪੈਸਾ ਲੁੱਟ ਕੇ ਵਿਦੇਸ਼ਾਂ ਵੱਲ ਇਹ ਨਾ ਭੱਜ ਸਕਣ। ਬੰਦੇ ਨੇ ਫਿਰ ਪੋਸਟ ਪਾਤੀ ਹੈ। ਮਾਣਹਾਨੀ ਦੇ ਕੇਸ ਤੋਂ ਡਰਦਾ ਨਹੀਂ ਵਿਕਰਮ ਲਿਖਿਆ, ਸ਼ਾਇਦ ਉਹਨੂੰ ਵੀ ਪਤਾ ਆ ਕਿ ਭਾਈ ਸੁਖਬੀਰ ਬਾਦਲ ਨੇ ਤਾਂ ਭਗਵੰਤ ਮਾਨ ਤੇ ਵੀ ਮਾਣਹਾਨੀ ਦਾ ਕੇਸ ਕੀਤਾ ਹੋਇਆ, ਜੇ ਮੈਂ ਚਾਰ ਤਰੀਕਾਂ ਭੁਗਤ ਲਊਂਗਾ ਤੇ ਮੈਨੂੰ ਕੀ ਫਰਕ ਪੈਂਦਾ।
ਤੇ ਜਸਵੀਰ ਜੀ, ਜਾਣ ਤੋਂ ਪਹਿਲਾਂ ਗੱਲ ਕਰਦੇ ਬਿੱਟੂ ਦਾ ਜਲੇਬੀ ਤੇ ਬਿਆਨ।
ਨਾਗਰਾ ਸਾਹਿਬ, ਕਮਾਲ ਦੀ ਗੱਲ ਆ, ਵਿਆਹਾਂ ਸ਼ਾਦੀਆਂ ਚ ਜਲੇਬੀਆਂ ਤੁਸੀਂ ਵੀ ਖਾਧੀਆਂ ਹੋਣਗੀਆਂ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਦੁੱਧ ਚ ਜਲੇਬ ਪਾ ਕੇ ਖਾਓ ਤੇ ਤਾਕਤ ਜਿਹੜੀ ਆ ਉਹ ਮਿਲਦੀ ਹੈ। ਪਰ ਇਹ ਹੁਣ ਜਲੇਬੀ ਹੋ ਗਈ ਆ ਪੋਲੀਟੀਕਲ। ਅਸਲ ਚ ਹਰਿਆਣੇ ਦੀਆਂ ਜਿਹੜੀਆਂ ਚੋਣਾਂ ਸੀ ਨਾ, ਉੱਥੇ ਰਾਹੁਲ ਗਾਂਧੀ ਨੇ ਇੱਕ ਰੈਲੀ ਚ ਬਿਆਨ ਦੇ ਦਿੱਤਾ। ਉਹ ਕਹਿੰਦੇ ਜੀ ਹਰਿਆਣੇ ਦੀਆਂ ਜਲੇਬੀਆਂ ਬੜੀਆਂ ਫੇਮਸ ਆ, ਕਿਉਂ ਨਾ ਇਹਨਾਂ ਦੀ ਫੈਕਟਰੀ ਲਾ ਕੇ ਤਾਂ ਵਿਦੇਸ਼ਾਂ ਤੱਕ ਇਹ ਜਲੇਬੀ ਪਹੁੰਚਾਈ ਜਾਵੇ। ਭਾਜਪਾ ਵਾਲੇ ਕਹਿੰਦੇ ਜੀ ਲਓ ਜੀ ਰਾਹੁਲ ਗਾਂਧੀ ਨੂੰ ਤਾਂ ਪਤਾ ਹੀ ਨਹੀਂ ਆ, ਇਹ ਤਾਂ ਹਲਵਾਈ ਬਣਾਉਂਦਾ ਹੁੰਦਾ ਜਲੇਬੀਆਂ, ਕਿੱਦਾਂ ਕਿੱਦਾਂ ਹੋ ਗਈ, ਇਹਨੂੰ ਇਹ ਪੱਕੂ ਹੀ ਲਿਆ, ਇਹਦੇ ਵੱਸ ਦੀ ਗੱਲ ਨਹੀਂ ਆ। ਤੇ ਉਹ ਟ੍ਰੋਲ ਕੀਤਾ ਜਾ ਰਿਹਾ ਸੀ ਲਗਾਤਾਰ ਰਾਹੁਲ ਗਾਂਧੀ ਨੂੰ ਕਿ ਜਲੇਬੀਆਂ ਫੈਕਟਰੀ ਚ ਨਹੀਂ ਬਣਦੀਆਂ, ਜਲੇਬੀਆਂ ਜਿਹੜੀਆਂ ਨੇ ਉਹ ਹਲਵਾਈ ਬਣਾਉਂਦਾ। ਸ਼ਾਇਦ ਭਾਜਪਾ ਵਾਲੇ ਇਹ ਭੁੱਲ ਗਏ ਨਾਗਰਾ ਸਾਹਿਬ, ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਦੁੱਧ ਵੀ ਦੁੱਧ ਹੀ ਦੇਣ ਆਉਂਦੇ ਹੁੰਦੇ ਸੀਗੇ। ਦੋਧੀਆਂ ਤੋਂ ਪਹਿਲਾਂ ਅਸੀਂ ਪਿੰਡ ਤੋਂ ਹੀ ਆਂਢ ਗੁਆਂਢ ਚੋਂ ਲੈ ਲੈਂਦੇ ਹੁੰਦੇ ਸੀ ਜਿਹੜੇ ਪਸ਼ੂ ਹੁੰਦੇ ਸੀ ਜਾਂ ਆਪ ਹੀ ਘਰਾਂ ਚ ਹੁੰਦੇ ਸੀਗੇ। ਇਸ ਵੇਲੇ ਦੁੱਧ ਵੀ ਫੈਕਟਰੀਆਂ ਚ ਆਉਂਦਾ, ਸੁੱਕਾ ਦੁੱਧ ਵੀ ਆਉਂਦਾ ਆ, ਤੇ ਉਹ ਵੀ ਤਾਂ ਫੈਕਟਰੀਆਂ ਚ ਬਣਦਾ, ਨੈਚੁਰਲ ਚੀਜ਼ ਹੈ। ਵੈਸੇ ਇਹ ਮਠਿਆਈਆਂ ਵੀ ਤਾਂ ਹੁਣ ਫੈਕਟਰੀਆਂ ਚ ਬਣ ਲੱਗ ਪਈਆਂ। ਆਹ ਜਲੰਧਰ ਦੇ ਵਿੱਚ ਬੜੀ ਮਸ਼ਹੂਰ, ਤੁਸੀਂ ਖਾਧੀ ਹੋਏਗੀ ਮਠਿਆਈ ਉਹਨਾਂ ਦੀ, ਇਹਨਾਂ ਦੀ ਯੂਨੀਵਰਸਿਟੀ ਵੀ ਹੈ, ਉਹ ਹਲਵਾਈ ਥੋੜੀ ਰਹਿ ਗਿਆ, ਉਹ ਤਾਂ ਫੈਕਟਰੀ ਬਣ ਗਈ ਉਹਨਾਂ ਦੀ। ਜੇ ਉਹ ਫੈਕਟਰੀਆਂ ਚ ਚੀਜ਼ਾਂ ਬਣ ਸਕਦੀਆਂ, ਜਲੇਬੀ ਕਿਉਂ ਨੀ ਬਣ ਸਕਦੀ? ਤੇ ਕਿਉਂਕਿ ਹਰਿਆਣੇ ਚ ਨਤੀਜੇ ਕਾਂਗਰਸ ਦੇ ਉਲਟ ਆਏ, ਥੋੜਾ ਜਿਹਾ ਟਿਚਰ ਕਰਨ ਦੇ ਮਕਸਦ ਦੇ ਨਾਲ ਰਵਨੀਤ ਬਿੱਟੂ ਹੋਰੀ ਪ੍ਰੈਸ ਕਾਨਫਰੰਸ ਕਰਦੇ, ਨਾਲ ਰੱਖਦੇ ਆ ਜਲੇਬੀਆਂ ਦੀ ਪਲੇਟ, ਨਾਲੇ ਜਲੇਬੀਆਂ ਖਾਂਦੇ ਆ, ਨਾਲੇ ਬਿਆਨ ਦਿੰਦੇ ਜੀ ਕਾਂਗਰਸ ਵਾਪਸ ਨੀ ਆਏਗੀ ਹੁਣ ਕੱਲੀ, ਡਾਇਨਾਸੌਰ ਵਾਪਸ ਆ ਸਕਦੇ, ਕਹਿੰਦੇ ਕਾਂਗਰਸ ਸੱਤਾ ਚ ਨੀ ਆਏਗੀ ਹੁਣ, ਤੇ ਪੰਜਾਬ ਚ ਵੀ ਭਾਜਪਾ ਹੀ ਆਏਗੀ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਬਿੱਟੂ ਸਾਹਿਬ ਇਸ ਹਿਸਾਬ ਨਾਲ ਜਲੇਬੀ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਸ਼ਾਇਦ ਉਹ ਭੁੱਲ ਜਾਂਦੇ ਨੇ ਚੀਜ਼ਾਂ ਜਿਹੜੀਆਂ ਨੇ ਸਦਾ ਇੱਕੋ ਜਿਹੀਆਂ ਨਹੀਂ ਰਹਿੰਦੀਆਂ। ਇੱਕ ਤਾਂ ਉਹਨਾਂ ਦੇ ਰਾਜ ਚਲੇ ਗਏ ਜਿਹੜੇ ਰਾਜੇ ਮਹਾਰਾਜੇ ਹੋਇਆ ਕਰਦੇ ਸੀ, ਜਿਹਨਾਂ ਦੇ ਕੋਲ ਆਪਣੀ ਤਾਕਤ ਹੁੰਦੀ ਸੀ, ਆਪਣੀ ਫੌਜ ਹੁੰਦੀ ਸੀਗੀ। ਇਹ ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਲੋਕ ਕਿਹੜੇ ਪਾਸੇ ਹੋ ਜਾਂਦੇ ਕੋਈ ਪਤਾ ਨਹੀਂ ਲੱਗਦਾ।
ਜਸਵੀਰ ਜੀ, ਇੱਥੇ ਹੀ ਇਜਾਜ਼ਤ ਲੈਣੀ ਆ ਤੁਹਾਡੇ ਕੋਲ, ਤੇ ਫਿਰ ਹੁੰਦੀ ਦੁਬਾਰਾ ਮੁਲਾਕਾਤ, ਕਰੋ ਰੈਸਟ ਜੀ ਤੁਸੀਂ।
ਸ਼ੁਕਰੀਆ ਨਾਗਰਾ ਸਾਹਿਬ।
ਥੈਂਕ ਯੂ ਬ੍ਰਦਰ ਜੀ। ਸਰੋਤੋ, ਅਸੀਂ ਪੰਜਾਬ ਦੀ ਧਰਤੀ ਤੋਂ ਸਾਡੇ ਟੀਮ ਮੈਂਬਰ ਜਸਵੀਰ ਹੁਸੈਨ ਹੋਣੀ, ਤੇ ਛੋਟੀਆਂ ਛੋਟੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਿਹਦੇ ਵਿੱਚ ਸਾਨੂੰ ਬਹੁਤ ਸਪੋਰਟ ਮਿਲਦੀ ਆ। ਇੱਕ ਤੇ ਆਪਣਾ ਪਹਿਲਾ ਚੈਨਲ ਆ RPD 24, ਬਹੁਤ ਮਨਮੋਹੀ ਤੁਸੀਂ ਪਿਆਰ ਦਿੱਤਾ ਪਿਛਲੇ 7 ਸਾਲਾਂ ਤੋਂ, ਤੇ ਇੱਕ ਹੁਣ ਆਪਣਾ ਸੈਕਿੰਡ ਚੈਨਲ ਹੋਰ ਆਪਾਂ ਉਡੀਕ ਮੀਡੀਆ ਗਰੁੱਪ, ਜਿਹਦੇ ਉੱਪਰ ਬਹੁਤ ਸਾਰੀਆਂ ਵੀਡੀਓ ਚਾਹੇ ਉਹ ਪੰਜਾਬ ਤੋਂ, ਵੈਸੇ ਕੋਸ਼ਿਸ਼ ਕਰੀ ਦੀ ਆ ਬਾਹਰਲੀਆਂ ਪਾਈਆਂ ਜਾਂ ਟੋਰਾਂਟੋ ਤੋਂ, ਤੇ ਤੀਸਰੇ ਚੈਨਲ ਦੀ ਗੱਲ ਕਰਦਾ ਮਿਊਜ਼ਿਕ ਟਾਈਮ, ਜਿਹਦੇ ਅੰਦਰ ਅਸੀਂ ਅੱਜ ਤੋਂ ਕੋਈ 15 ਸਾਲ ਪਹਿਲਾਂ ਕੁਝ ਕੁ ਨੰਬਰ ਜਿਹੜੇ ਜਦੋਂ ਸੀਡੀਆਂ ਦਾ ਦੌਰ ਸੀ ਉਦੋਂ ਅਸੀਂ ਰਿਲੀਜ਼ ਕੀਤੀਆਂ, ਤੇ ਹੁਣ ਉਹਦੇ ਉੱਪਰ ਵੀ ਆਪਾਂ ਮਿਊਜ਼ਿਕ ਟਾਈਮ ਜਿਹੜਾ ਜੀ ਸਾਡਾ ਤੀਸਰਾ ਜਿਹੜਾ ਉਹਦੇ ਵਿੱਚ ਵੈਸੇ ਕਲਾਕਾਰ ਜਾਂ ਸੰਗੀਤ ਮੰਡੀ ਦੀ ਹੀ ਜ਼ਿਆਦਾ ਗੱਲ ਹੋਇਆ ਕਰੇਗੀ, ਤੇ ਖਾਸ ਤੌਰ ਤੇ ਕੱਲ ਇੱਕ ਇੰਟਰਵਿਊ ਅਪਲੋਡ ਕੀਤੀ ਆ ਬਲਦੇਵ ਰਾਹੀ ਦੇ ਨਾਲ, ਮੈਂ ਉਹ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਬਾਈ ਨਾਲ ਕੀਤੀਆਂ, ਪਹਿਲਾਂ ਤੁਸੀਂ ਇਦਾਂ ਦੀਆਂ ਗੱਲਾਂ ਬਾਈ ਨਾਲ ਸੁਣੀਆਂ ਨਹੀਂ ਹੋਣਗੀਆਂ। ਪੋਡਕਾਸਟ ਵਿਦ ਸੋਢੀ ਨਾਗਰਾ ਪਹਿਲਾ ਐਪੀਸੋਡ ਜਿਹੜਾ ਕੱਲ ਅਪਲੋਡ ਕਰ ਦਿੱਤਾ, ਤੁਸੀਂ ਸੈੱਲ ਤੇ ਹੈਲੋ ਹਾਈ ਲਿਖ ਕੇ ਭੇਜ ਦਿਓ, ਮੇਰਾ ਨੰਬਰ 416-303-4444, ਜਾਂ ਫਿਰ ਤੁਸੀਂ ਉਡੀਕ ਮੀਡੀਆ ਗਰੁੱਪ ਦੇ ਨਾਲ ਨਾਲ ਜਿਹੜਾ ਮਿਊਜ਼ਿਕ ਟਾਈਮ ਇੰਕ ਦੀ ਗੱਲ ਕਰਦਾ, ਮਿਊਜ਼ਿਕ ਟਾਈਮ ਇੰਕ ਤੇ ਮੈਂ ਉਹ ਜਿਹੜੀ ਅਪਲੋਡ ਮੇਰੀ ਟੀਮ ਨੇ ਕੀਤੀ ਆ, ਤੇ ਪਰਸਨਲ ਮੇਰੀ ID ਸੋਢੀ ਨਾਗਰਾ ਤੇ ਵੀ ਜਿਹੜਾ ਆਪਾਂ ਉਹ ਸ਼ੇਅਰ ਕੀਤਾ। ਲੱਕੀ ਨਾਗਰਾ ਇਟਲੀ ਤੋਂ ਮੇਰਾ ਵੀਰ ਦੋਸਤ ਆ, ਭਰਾ ਵੀ ਆ, ਤੇ ਉਹ ਵੀ ਜੁੜਿਆ। ਤੀਰਥ ਨਾਗਰਾ ਹੋਣੀ, ਜਸਵੀਰ ਢਿੱਲੋਂ ਹੋਣਾ ਦੀ ਗੱਲ ਕਰਾਂ, ਰੋਸ਼ਨ ਪ੍ਰੀਤ ਹੋਣਾ ਦੀ ਗੱਲ ਕਰਦਾ, ਇੰਦਰਜੀਤ ਸੋਹਤਾ, ਗੱਲ ਕੀ ਸਾਰਾ ਪਿੰਡ ਮਿੱਤਰਾਂ ਦਾ, ਜਿੰਨੇ ਵੀ ਬਚਿੱਤਰ ਨਾਗਰਾ, ਜਿੰਨੇ ਵੀ ਸੱਜਣ ਮਿੱਤਰ ਸੁਣ ਰਹੇ ਹੋ ਦੇਖ ਰਹੇ ਹੋ, ਔਰ ਮੈਂ ਕੋਈ ਜਿੱਥੇ ਵੀ ਕਦੀ ਕੋਈ ਗੱਲ ਕਰਦਾ ਹਨਾ, ਜਿੰਨੀ ਕੁ ਘੁੰਮਦੇ ਫਿਰਦੇ ਆ, ਮੈਂ ਕਹਿੰਦਾ ਹੁਣ ਮੌਜ ਮਸਤੀਆਂ ਹਾਸੀਆਂ ਖੇਡੀਆਂ ਵੀ ਜ਼ਰੂਰੀ ਆ, ਪਰ ਜਦੋਂ ਵੀ ਕਿਤੇ ਗੱਲ ਹੁੰਦੀ ਆ ਪਿੰਡ ਦਾ ਆਪਾਂ ਨੂੰ ਦਰਦ ਹੁੰਦਾ। ਜਿਹੜੇ ਵੀ ਏਰੀਏ ਨੂੰ ਬਿਲੋਂਗ ਕਰਦੇ ਆ, ਬਹੁਤ ਸਾਰੇ ਸੱਜਣ ਮਿੱਤਰ ਆ ਜਿਹੜੇ ਪੰਜਾਬ ਨਹੀਂ ਜਾਂਦੇ, ਜਾਂ ਫਿਰ ਸਿਰਫ ਇੱਕੋ ਹੀ ਜਿਹੜੀ ਗੱਲ ਆਮ ਦਿਮਾਗਾਂ ਦੇ ਵਿੱਚ ਪਾਈ ਜਾਂਦੀ ਆ, ਹਾਂ ਕੀ ਪਿੰਡ ਦੇ ਵਿੱਚ ਪੈਸਾ ਲਾਉਣਾ, ਕੀ ਕਰਨ ਜਾਣਾ, ਗਾਂ ਬੱਚਿਆਂ ਨੇ ਜਾਣਾ। ਯਾਰ ਤੁਸੀਂ ਗਾਂ ਦਾ ਸੋਚੀ ਜਾਂਦੇ ਹੋ, ਗਾਂ ਬੱਚਿਆਂ ਦੇ ਬੱਚਿਆਂ ਦਾ ਸੋਚੀ ਜਾਂਦੇ ਹੋ, ਲਾਈਫ ਦਾ ਤੇ ਘੜੀ ਦਾ ਨਹੀਂ ਪਤਾ, ਜਿਹੜੀ ਹੈਗੀ ਆ 4 ਦਿਨ ਇੰਜੋਏ ਕਰ ਲਓ, ਜੇ ਕਮਾਉਂਦੇ ਆ ਖਰਚ ਲਿਆ ਕਰੋ, ਗੋਰਿਆਂ ਵੱਲ ਦੇਖੋ ਤੁਸੀਂ, ਜੇ ਉਹ $150 ਦਿਹਾੜੀ ਦਾ ਕਮਾਉਂਦੇ ਤੇ 100 ਖਰਚਦੇ ਆ, ਅਸੀਂ ਜਦੋਂ ਪਹਿਲਾਂ ਕਮਾਈ ਜਾਣਾ ਤੇ ਜਦੋਂ ਖਾਣ ਵੇਲੇ ਕਹਿਣਾ ਵੀ ਬਾਅਦ ਦੇ ਵਿੱਚ ਬੁਢਾਪੇ ਵੇਲੇ ਖਾਵਾਂਗੇ, ਉਦੋਂ ਡਾਕਟਰਾਂ ਨੇ ਥੱਬਾ ਗੋਲੀਆਂ ਦਾ ਲਾ ਦੇਣਾ ਵੀ ਆਹ ਤੁਸੀਂ ਸਵੇਰੇ ਖਾਣੀ ਨਰਨੇ ਕਾਲਜੇ 3 ਗੋਲੀਆਂ ਤੇ ਆਹ ਜਿਹੜੀਆਂ ਤੁਸੀਂ ਬ੍ਰੇਕਫਾਸਟ ਤੋਂ ਬਾਅਦ ਦੇ ਵਿੱਚ ਖਾਣੀਆਂ, ਆਹ ਲੰਚ ਤੋਂ ਬਾਅਦ ਚ, ਡਿਨਰ ਤੋਂ ਬਾਅਦ ਚ, ਥੱਬਾ ਗੋਲੀਆਂ ਦਾ ਹੁੰਦਾ। ਇਸ ਕਰਕੇ ਜਿਹੜਾ ਆ ਕੁਝ ਨਾ ਕੁਝ ਆਪਣੇ ਆਪ ਵਾਸਤੇ ਵੀ ਖਰਚ ਲੈਣਾ ਚਾਹੀਦਾ, ਖਰਚ ਦੇ ਰਿਹਾ ਕਰੋ ਵਧੀਆ ਰਹਿੰਦਾ। ਤੇ ਦੂਸਰਾ ਜਿੱਦਾਂ ਵੀ ਕੋਈ ਕਿਤੇ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ, ਇੱਕੋ ਹੀ ਗੱਲ ਕਹਾਂਗਾ, ਚੈੱਕ ਤੇ ਵੀ ਇਲੈਕਸ਼ਨ ਹੁੰਦੀ ਆ ਸਾਂਝਾਂ, ਕਈ ਵਾਰੀ ਕਈ ਸੱਜਣ ਕਹਿੰਦੇ ਕਾਇਮ ਰੱਖਿਓ, ਮੈਂ ਕਹਿੰਦਾ ਰੱਖਣੀਆਂ ਚਾਹੀਦੀਆਂ, ਪਰ ਦੂਜਿਆਂ ਦਾ ਮੋਢਾ ਵਰਤਣਾ ਅਸੀਂ ਛੱਡ ਦਈਏ। ਜਿਹੜੀ ਵੀ ਗੱਲ ਆ ਕਲੀਅਰ ਕੱਟ ਹੋਣੀ ਚਾਹੀਦੀ ਆ, ਖਾਸ ਤੌਰ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਮੈਂ ਕਹਿੰਦਾ ਇਹੋ ਜਿਹਾ ਕੰਮ ਹੋ ਜਾਣਾ ਚਾਹੀਦਾ, ਜਿਹੜੀ ਵੀ ਵੋਟ ਪੈਣੀ ਕਲੀਅਰ ਪੈਣੀ ਚਾਹੀਦੀ ਆ। ਉਦਾਂ ਵੀ ਧੜੇਬੰਦੀਆਂ ਕਿਹੜੀਆਂ ਨਹੀਂ ਬਣਦੀਆਂ, ਪਤਾ ਹੋਣਾ ਚਾਹੀਦਾ ਵੀ ਆਹ ਵੋਟ ਜਿਹੜੀ ਆ ਮੈਨੂੰ ਪਈ ਆ, ਜੇ ਮੈਨੂੰ ਪਈ ਤੇ ਕਿਉਂ ਉਸ ਸੱਜਣ ਨੇ ਪਾਈ ਆ। ਜਦੋਂ ਡੋਰ ਟੂ ਡੋਰ ਵੀ ਜਾਂਦੇ ਆ ਉਦੋਂ ਵੀ ਇਹ ਗੱਲ ਹੋਣੀ ਚਾਹੀਦੀ ਆ, ਬਾਈ ਤੁਹਾਨੂੰ ਅਸੀਂ ਸਰਪੰਚੀ ਦੀਆਂ ਵੋਟਾਂ ਪਾਉਣ ਲੱਗੇ ਆ, ਵੀ ਤੁਹਾਡੇ ਕੀ ਮੁੱਦੇ ਆ। ਇਹ ਗੱਲਾਂ ਹੋਣੀਆਂ ਚਾਹੀਦੀਆਂ ਕਲੀਅਰ, ਵੀ ਤੁਸੀਂ ਕਿਹੜਾ ਪਿੰਡ ਦਾ ਵਿਕਾਸ ਕਰੋਗੇ, ਰਿਟਰਨ ਦੇ ਵਿੱਚ ਲਓ ਇਹ। ਪਰ ਅਸੀਂ ਲੋਕੀ ਇਹ ਚੀਜ਼ਾਂ ਕਰਦੇ ਹੀ ਨਹੀਂ, ਰਿਟਰਨ ਦੇ ਵਿੱਚ ਹੋਣਾ ਚਾਹੀਦਾ ਜਿਹੜਾ ਵੀ ਕੰਮ ਆ, ਵੀ ਤੁਹਾਡੇ 5 ਮੁੱਦੇ ਆ, 5 ਦੇ ਵਿੱਚੋਂ ਪਹਿਲੇ ਤੁਸੀਂ 2-3 ਸਾਲਾਂ ਦੇ ਵਿੱਚ 2 ਜਿਹੜੇ ਅਹਿਮ ਕਿਹੜੇ ਕਰੋਗੇ। ਵੀ ਕਿਤੇ ਬਾਅਦ ਦੇ ਵਿੱਚ ਜਿਵੇਂ ਹੁਣ ਭਗਵੰਤ ਮਾਨ ਹੋਣੀ ਆ, ਪੀਪਾ ਖਾਲੀ ਆ, ਪਹਿਲਾਂ ਮਨਪ੍ਰੀਤ ਉਹਨਾਂ ਨੂੰ ਟਿੱਚਰਾਂ ਕਰਦਾ ਹੁੰਦਾ ਸੀਗਾ, ਤੇ ਹੁਣ ਦੇਖ ਲਓ ਕਰਜ਼ੇ ਤੇ ਕਰਜ਼ਾ, ਕਰਜ਼ੇ ਤੇ ਕਰਜ਼ਾ। ਹੁਣ ਵੀ ਇਹਨਾਂ ਦੇ ਲੀਡਰਾਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਆ ਕੇ ਛੂਛੇ ਜਿਹੜੇ ਲੋਲੀਪੋਪ ਦੇਣੇ ਆ, ਤੇ ਕੁਝ ਕੁ ਲੋਕਾਂ ਨੇ ਫਿਰ ਇਹਨਾਂ ਦੇ ਮਗਰ ਲੱਗ ਜਾਣਾ। ਵੈਸੇ ਹੁਣ ਅੱਗੇ ਨਾਲੋਂ ਬਹੁਤ ਸਮਝਦਾਰ ਜਿਹੜੇ ਹੋ ਗਏ ਆ। 416-930-1111 ਆਪਣਾ ਨੰਬਰ ਆ, ਇੱਕ ਲਾਈਨ ਆ ਹੋਲਡ ਤੇ। ਜੀ ਤੁਸੀਂ ਆਉਂਦੇ ਰਹੋ।
ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਢਿੱਲੋ ਸਾਹਿਬ, ਅੱਜ ਬੜੇ ਸੁਸਤ ਜਿਹੇ ਆ, ਸੌਖਿਆ
ਜੀ ਸੋਤ। ਮੈਂ ਤੁਹਾਡੀ ਗੱਲ ਸੁਣਦਾ, ਪਹਿਲਾਂ ਤਾਂ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ, ਤੇ ਮੈਂ ਕਿਹਾ ਵੀ ਇੰਨਾ ਪੈਸਾ ਲੋਕਾਂ ਕੋਲ ਹੈ ਨੀ ਜਿਹੜਾ ਖਰਚਣ ਨੂੰ, ਇੱਥੇ ਬੈਠੇ ਤੁਸੀਂ ਕਹੀ ਜਾਂਦੇ ਖਰਚੀ, ਚਲੋ ਅਸੀਂ ਕਿਉਂ ਪੰਚਾਇਤਾਂ ਚ ਖਰਚੀਏ, ਵੀ ਸਾਨੂੰ ਕੀ ਲੋੜ ਪਈ ਉਹ
ਪੰਚਾਇਤਾਂ ਦੀ। ਸਰ ਇੱਥੇ ਇੱਥੇ ਵੀ ਖਰਚਣਾ ਚਾਹੀਦਾ, ਖਰਚਣਾ ਕਿਉਂ ਨਹੀਂ,
ਇੱਥੇ ਖਰਚ ਲਵਾਂਗੇ ਜੇ ਇੱਥੇ ਲੋੜ ਪਈ ਖਰਚੋ। ਤੁਸੀਂ ਕਹਿ ਕੇ ਹਟੇ ਆ ਪੰਚਾਇਤ ਦੇ ਸਰਪੰਚ ਬਣਨੇ, ਆਪਣੇ ਪਿੰਡਾਂ ਚ ਪੈਸਾ ਖਰਚੋ, ਕਿਉਂ ਖਰਚੀਏ ਅਸੀਂ ਪਿੰਡਾਂ ਚ ਜਾ ਕੇ ਬਈ, ਲੋੜ ਸਾਨੂੰ ਇੱਥੇ ਆ, ਬੱਚੇ ਸਾਡੇ ਇੱਥੇ ਆ, ਅਸੀਂ ਕਿਉਂ ਜਾ ਕੇ ਉੱਥੇ ਖਰਚੀਏ।
ਜਿਹੜੇ ਸਾਡੇ ਬਜ਼ੁਰਗ ਸੀ ਪਿੰਡਾਂ ਦੇ ਵਿੱਚ ਉਹ ਪਾਗਲ ਸੀਗੇ, ਜਿਹੜਾ ਵੀ ਦੱਸਾਂ ਕੀ ਆ ਤੁਹਾਡੇ ਜਿਹੜੇ ਤੁਸੀਂ ਆ ਐਜ ਏ ਸਤਿਕਾਰ, ਕੁਝ ਕੁ ਲੋਕਾਂ ਦੇ ਦਿਮਾਗ ਚ ਇੱਕੋ ਹੀ ਆ, ਸਾਡੇ ਬੱਚਿਆਂ ਨੇ ਨੀ ਜਾਣਾ, ਤੇ ਇੱਥੇ ਜਿਹੜੀ ਕੰਟਰੀ
ਹੈ
ਨਾ, ਇਹ ਨਹੀਂ, ਇਹ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਆ, ਇਹ ਗੋਂਗਲੂਆਂ ਤੋਂ
ਮਿੱਟੀ।
ਹਾਂਜੀ,
ਨਹੀਂ ਤੁਸੀਂ 1000 ਵੋਟ ਪਾਉਣੀ, 1000 ਪਾ ਲਓ, 100 ਪਾਉਣੀ, 100, 200, ਕਿਹਦੇ ਬੱਚਿਆਂ ਨੇ ਜਾਣਾ ਉਹ ਮੈਨੂੰ ਦੱਸ ਦਿਓ, ਕਿਹਦੇ ਕਹਿੰਦੇ ਜਾਣਾ, ਤੁਹਾਡਿਆਂ ਨੇ ਜਾਣਾ ਹੋਣਾ,
ਸਾਡਿਆਂ ਨੇ ਜਾਣਾ, ਸਾਡੇ ਪਿੰਡ ਦੇ ਵਿੱਚ ਹੋਰ ਵੀ ਜਾਂਦੇ ਆ,
ਨਹੀਂ ਜਾਂਦੇ, ਅਸੀਂ ਵੀ ਜਾਂਦੇ ਆ, ਹੁਣ ਸਾਡੇ ਬੱਚਿਆਂ ਨੇ ਜਾਣਾ, ਅਸੀਂ ਜਾ ਕੇ ਪੰਚਾਇਤਾਂ ਚ ਕਾਹਤੇ
ਨਹੀਂ, ਪੰਚਾਇਤਾਂ ਯਾਰ ਪਿੰਡ ਦਾ, ਹੁਣ ਤੁਸੀਂ ਪਿੰਡ ਦੇ ਵਿੱਚ ਤੁਹਾਡਾ ਨਹੀਂ ਹੋਊਗਾ ਯੋਗਦਾਨ, ਸਾਡਾ ਸਾਡੇ ਪਿੰਡਾਂ ਚ ਹੈਗਾ, ਸਾਨੂੰ ਸ਼ੌਂਕ ਆ,
ਪਰਿਵਾਰ ਵਾ ਉੱਥੇ, ਜਦ ਮੁੜ ਕੇ ਸਰਪੰਚ ਬਣ ਜਾਂਦਾ ਸਾਨੂੰ ਕਦੇ, ਹੁਣ ਸਾਨੂੰ ਕੀ ਦੇਣਾ, ਮੈਨੂੰ ਇਹ ਦੱਸੋ, ਸਾਨੂੰ ਨੀ ਕੀ ਕੈਨੇਡਾ ਵਾਲਿਆਂ ਨੂੰ ਦੇਣਾ ਸਰਪੰਚ,
ਨਹੀਂ ਲੈਣਾ ਕਾਹਤੋਂ, ਆਪਾਂ ਤਾਂ ਆਪਣੇ ਪਿੰਡ ਲਾਉਣਾ, ਲੈਣਾ ਤਾਂ ਹੈ ਨੀ ਪਿੰਡੋ,
ਨਹੀਂ ਨਹੀਂ ਕੀ ਲਾਉਂਦੇ ਆ ਪਤਾ ਹੀ ਆ, ਸਾਡੀ ਕੈਨੇਡਾ ਵਾਲਿਆਂ ਦੀ ਕੀ ਮੰਨਦੇ ਆ, ਬਾਹਰਲੇ ਮੁਲਕਾਂ ਵਾਲੇ ਜਿੱਦਣ ਅਸੀਂ ਜਾਣਾ ਹੋਊ ਨਾਗਰ ਸਾਹਿਬ, ਜਿੱਦਣ ਬਾਹ ਪਿਆ ਪਤਾ ਲੱਗੂ, ਸਾਰੇ ਪਿੰਡਾਂ ਚ ਤੁਸੀਂ ਦੇਖਦੇ ਆ, ਜਦ ਤੁਸੀਂ ਇੱਕ ਪਾਸੇ ਬਹਿਣਾ ਪਿੰਡ ਇੱਕ ਪਾਸੇ ਹੋ ਜਾਂਦਾ, ਜਿਹੜੇ ਤੁਹਾਡੇ ਖਾਸ ਹੋ ਉਹ ਵੀ ਉੱਧਰ ਜਾ ਕੇ ਸਰਪੰਚ ਦੇ ਨਾਲ ਬਹਿ ਜਾਂਦੇ।
ਭਾਜੀ ਦੱਸਾਂ ਕੀ ਆ, ਜਿੰਨਾ ਚਿਰ ਅਸੀਂ ਕਲੀਅਰ ਗੱਲ ਨਹੀਂ ਕਰਦੇ ਜਦੋਂ ਤਾਂ ਅਸੀਂ ਸ਼ਾਮਲ ਵਾਜੇ ਹੋ ਗਏ, ਜੇ ਤੇ ਜਾ ਕੇ ਤੁਸੀਂ ਸਿਰ ਪਸਾਉਣਾ ਫੇਰ ਤਾਂ ਵਧੀਆ ਗੱਲ ਹੈ, ਜੇ ਹੁਣ ਪਰਚੇ ਤੋਂ ਡਰੀ ਜਾਣਾ ਵੀ ਮੇਰੇ ਤੇ ਪਰਚਾ ਹੋ ਜਾਣਾ ਫੇਰ ਨਹੀਂ ਗੱਲ ਕਰਦਾ, ਫੇਰ ਇੱਥੇ ਵੀ ਨਹੀਂ ਗੱਲ ਕਰਦੇ ਕਈ, ਹੁਣ ਇੱਥੇ ਬਾਰ ਵੀ ਕੀ ਹੁੰਦੇ ਆ,
ਪੈਸੇ ਦੇਈਏ ਨਾਲੇ ਪਰਚੇ ਪਹਿਲੇ, ਦੋ ਚੀਜ਼ਾਂ,
ਨਹੀਂ 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 ਇੱਦਾਂ ਨਹੀਂ ਹੁੰਦਾ, ਇੱਥੇ ਵੀ ਹੋਣਿਆ, ਇੱਥੇ ਬਾਰ ਵੀ ਕਿਉਂ ਚ, ਹੁਣ ਤੁਸੀਂ ਦੇਖ ਲਓ ਕਿੰਨੇ ਆਹ ਲੀਡਰ ਆ ਲਿਬਰਲ ਵਾਲੇ, ਇਹਨਾਂ ਦੇ ਵਿੱਚ ਤੁਸੀਂ ਮੈਂ ਅਸੀਂ ਸਾਰਿਆਂ ਤੁਰੇ ਫਿਰਨਾ, ਫੋਟੋਆਂ ਕਰਾਈ ਜਾਣੀਆਂ, ਦਿਨ ਬਾਏ ਦਿਨ ਇੱਥੇ ਲੁੱਟਾਂ ਕਸੂਆਂ ਹੋ ਰਹੀਆਂ, ਗੋਲੀ ਚੱਲ ਰਹੀ ਆ, ਕੌਣ ਗੱਲ ਕਰਦਾ, ਕੋਈ ਨੀ ਕਰਦਾ,
ਨਹੀਂ ਦੇ ਨਾਗਰ ਸਾਹਿਬ, ਜੇ ਆਪਾਂ ਕਰਦੇ ਆ, ਕਰਦੇ ਵੀ ਆ, ਉਹਨਾਂ ਤੱਕ ਪਹੁੰਚਦੀ ਵੀ ਆ, ਹੁਣ ਜਿੱਦਾਂ ਕਹਿੰਦੇ
ਹੱਸ ਕੇ ਸਾਰ ਦਿੰਦੇ ਭਾਜੀ,
ਇਸ ਵੇਲੇ ਗੱਲ ਜ਼ਿਆਦਾ ਗੰਦ ਪਿਆ ਆ, ਇਹ ਜੇ ਤੁਸੀਂ ਹੈ ਕਹਿ ਦੋ ਇਹ ਸਾਲ ਦੇ ਵਿੱਚ ਟੂਡੋ ਕਰ ਦੋ, ਜਾਂ ਮੂਹਰੇ ਸਰਕਾਰ ਆ ਕੇ ਕਰ ਦੋ, 2 ਸਾਲਾਂ ਚ ਕਰ ਦੋ, 4 ਸਾਲਾਂ ਚ, ਇਹ ਮੈਂ ਬਹਿਦਾ ਤੁਹਾਨੂੰ ਕਰਨਾ, ਮੈਨੂੰ 4 ਸਾਲਾਂ ਚ ਵੀ ਇਹਨੂੰ ਕਲੀਅਰ ਕਰਾ, ਜਿਹੜਾ ਛੱਪੜ ਚ ਪਾਣੀ ਏਦਾਂ ਗੰਦ ਪਿਆ ਆ, ਇਹਨੂੰ ਮੋਹਰੀ ਸਰਕਾਰ ਵੀ ਪਾਣੀ ਨੂੰ ਸਹੀ ਕਰਕੇ ਦਿਖਾ ਦੇਵੇ।
ਭਾਜੀ ਟਾਈਮ ਲੱਗੂਗਾ, ਪਰ ਜਿਹੜਾ ਚੀਜ਼ ਆ, ਜੇ ਅਸੀਂ ਕਵਾਂਗੇ ਸ਼ੁਰੂਆਤ ਹੀ ਨਹੀਂ ਹੋਣਾ ਵੀ ਆਹ ਚੀਜ਼ ਮੈਸ ਪੈ ਗਈ, ਜੇ ਸਾਡੇ ਆਫਿਸ ਦੇ ਵਿੱਚ ਮੈਸ ਪਿਆ, ਜੇ ਆਪਾਂ ਕਲੀਨ ਅਪ ਸ਼ੁਰੂਆਤ ਹੀ ਨਹੀਂ ਕਰਾਂਗੇ ਤੇ ਫਿਰ ਕਲੀਨ ਕਿੱਦਾਂ ਹੋਊ।
ਨਹੀਂ ਮੈਂ ਤਾਂ ਪਹਿਲਾਂ ਹੀ ਕਿਹਾ, ਮੈਂ ਕਿਹਾ ਜੀ ਹੋ ਰਿਹਾ ਇਹ ਬਹੁਤ ਟਾਈਮ ਲੱਗਣਾ, ਗੰਦੇ ਇੰਨਾ ਪੈ ਗਿਆ, ਬਹੁਤ ਜ਼ਿਆਦਾ ਗੰਦ ਪਿਆ ਆ, ਇਹਨੂੰ ਕਲੀਨ ਕਰਨ ਹੁਣ ਟਾਈਮ ਲੱਗਣਾ। ਇਹ ਕੈਨੇਡਾ ਜੇ ਜੋ ਮਰਜ਼ੀ ਕੋਈ ਕਹਿ ਲਵੇ, ਮੈਂ ਇੱਦਾਂ ਹੀ ਕਹੂੰਗਾ, ਮੈਂ ਲੇਬਰ ਪੱਖੀ ਆ, ਇਸ ਵੇਲੇ 10 ਸਾਲ ਪਿੱਛੇ ਪੈ ਗਿਆ ਕੈਨੇਡਾ, ਘੱਟ ਤੋਂ ਘੱਟ ਮੈਂ ਕਹਿ
ਰਿਹਾ। ਭਾਜੀ ਆਪਣੇ ਨੀ ਆ,
ਨਹੀਂ ਆਪਣੇ ਨੀ, ਮੈਂ ਬਗਾਨੇ ਨੂੰ ਕਿਹਾ ਹੀ ਨੀ, ਮੈਂ ਆਪਣੇ ਜਿਹੜੇ ਜਿਹਨੇ ਪਾਇਆ ਅੱਜ ਕਿੱਥੇ ਜਾ ਕੇ ਸਾਰੇ ਲੋਕ ਤਾੜ ਤਾੜ ਰੋਂਦੇ ਫਿਰ, ਜਿਹੜੇ ਮਰਜ਼ੀ ਫੈਕਟਰੀ ਵਾਲੇ ਨੂੰ ਪੁੱਛ ਲਓ, ਸਰਕਾਰਾਂ ਨੂੰ ਪੁੱਛ ਲਓ, ਬਿਜ਼ਨਸਮੈਨ ਨੂੰ, ਜਿਹੜੇ ਮਰਜ਼ੀ ਏ ਤੋਂ ਲੈ ਕੇ ਜਿੰਡ ਤੱਕ ਕਿਸੇ ਇਨਸਾਨ ਨੂੰ ਪੁੱਛ ਲਓ ਵੀ ਆਹ ਕੈਨੇਡਾ ਏਦਾਂ ਸੀਗਾ, ਜਿਹੜਾ ਅੱਜ ਤੋਂ 7 ਸਾਲ ਪਹਿਲਾਂ ਆਇਆ ਉਹਨੂੰ ਪੁੱਛ ਲਿਓ ਵੀ ਤੂੰ ਕੀ ਸਹਿਮਤ ਹੈਗਾ, ਜਿਹੜਾ ਅਸੀਂ ਇਸ ਕੰਟਰੀ ਚ ਆਏ ਕਿਹੜੀ ਖਾਤਰ ਸੀ।
ਪਰ ਢਿੱਲੋਂ ਸਾਹਿਬ ਇਹਦਾ ਹੁਣ ਹੱਲ ਕੀ ਹੋਊਗਾ? ਮੰਨ ਲਓ ਇੰਡੀਆ ਵੀ ਨੀ, ਪੰਜਾਬ ਨੀ, ਆਪਾਂ ਕਹਿੰਦੇ ਕੈਨੇਡਾ ਚ ਵੀ ਆਹ ਚੀਜ਼, ਫਿਰ ਆਪਾਂ ਗਾਂਹ ਜਾਣਾ ਕਿੱਥੇ ਆ?
ਦੇਖੋ ਜੀ ਨਾਗਰ ਸਾਹਿਬ, ਜਿਹੜੀ ਇੰਡੀਆ ਦੀ ਮਸਾਲਾ ਅਸੀਂ ਲਾ ਕੇ ਕਹਿ ਰਹੇ, ਠੀਕ ਆ, ਉਹ ਵੱਡਾ ਦੇਸ਼ ਆ, ਉਹ ਬੜੀ ਆਬਾਦੀ ਜੋ ਮਰਜ਼ੀ ਕਰੀ ਜਾਣ ਕਰ ਸਕਦੇ ਆ, ਉਹ ਫਿਰ ਵੀ ਕੰਟਰੋਲ
ਕਰ ਲੈਂਦੇ ਆ,
ਦੁਨੀਆਂ ਨੂੰ ਕੰਟਰੋਲ ਕਰਕੇ ਬੈਠਾ ਵਿਚਾਰਾ। ਮੈਂ ਤਾਂ ਉਹਨੂੰ ਛਾਵਾਂ ਦਿੰਦਾ, ਏਡੀ ਦੁਨੀਆਂ ਨੂੰ ਕੰਟਰੋਲ ਕੀ ਯਾਰਾ, ਪੰਜਾਬੀ ਨੇ ਬੰਦੇ ਨੀ, ਆਹ ਸਾਡਾ ਕੈਨੇਡਾ, ਇਹਨਾਂ ਇਹ ਮੁਲਕਾਂ ਚ ਅਸੀਂ ਕਿਹੜੇ ਚਾਹੇ, ਅਸੀਂ ਨੰਬਰ 1 ਵਾਲੇ ਦੇਸ਼ਾਂ ਚ ਆ ਕੇ ਬੈਠੇ ਆ, ਇਹ ਫਿੱਟ ਕਰਨਾ ਹੋਵੇ, ਇਹਨਾਂ ਦੇ ਕੋਲ ਬਹੁਤ ਰਾਜ, ਇਹ ਲੋਕਾਂ ਨੂੰ ਸਲਾਹਾਂ ਦਿੰਦੇ, ਲੋਕਾਂ ਨੂੰ ਇਹ ਸੈੱਟ ਕਰਦੇ ਫਿਰਦੇ ਆ, ਇਹਨਾਂ ਤੋਂ ਕਿੱਦਾਂ ਨੀ ਸੈੱਟ ਹੁੰਦਾ, ਇਹ ਲੋਕਾਂ ਨੂੰ ਵਰਲਡ ਦੇ ਵਿੱਚ ਸੈੱਟ ਕਰਦੇ ਫਿਰਦੇ ਆ, ਵਰਲਡ ਇਹਨਾਂ ਦੇ ਥੱਲੇ ਤੁਰਿਆ ਫਿਰਦਾ। ਇਹ ਅੱਜ ਭੀਖ ਮੰਗਦੇ ਵਾਲਾ ਕੰਮ ਸਾਡੇ ਤੇ ਕਰ ਦਿੱਤਾ, ਕਿ ਜੇ ਉਹੀ ਜਿੱਦਾਂ ਕਹਿੰਦੇ ਅਮਰੀਕਾ ਚ, ਉਧਰ ਟਰੰਪ ਤੜਕਾ ਕੇ ਕਹਿ ਰਿਹਾ ਪਾਓ ਵੋਟਾਂ, ਉਹ ਕਹਿੰਦਾ ਮੈਂ ਕਲੀਨ ਕਰੂੰਗਾ, ਪਾਓ ਵੋਟਾਂ ਜਿਹੜਾ ਇੱਥੇ ਕਹੂਗਾ ਮੈਂ ਕਲੀਨ ਕਰੂੰਗਾ, ਪਾਓ
ਵੋਟਾਂ
ਕਹਿੰਦਾ ਮੈਂ ਕ੍ਰਿਮੀਨਲ ਨੂੰ ਕੱਢੂਗਾ, ਮੈਂ ਲੋਕਾਂ ਨੂੰ ਕੱਢੂਗਾ ਜਿਹੜੇ ਬਦਮਾਸ਼ੀ ਦਿਖਾਲਦੇ ਆ, ਜਿਹੜੇ ਲੋਕਾਂ ਨੂੰ ਸਾਡੇ ਨੂੰ ਡਰਾਵੇ ਦਿੰਦੇ ਆ, ਮੈਂ ਉਹਨਾਂ ਨੂੰ ਕੱਢੂ, ਉਹਨਾਂ ਨੂੰ ਪਾਓ ਵੋਟਾਂ, ਫਿਰ
ਸਹੀ ਗੱਲ, ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ,
ਕਰਨੀ ਚਾਹੀਦੀ ਆ। ਕੱਲ ਨੂੰ ਮੈਂ ਕਹਿੰਦਾ ਟੂਡੋ ਮਾਰੇ ਲਲਕਾਰਾ ਕਹੇ ਮੈਂ ਕੱਢੂਗਾ, ਕੱਢੇ ਅਸੀਂ ਵੋਟਾਂ ਪਾਵਾਂਗੇ,
ਹੱਲ ਤਾਂ ਹੁੰਦਾ ਹੀ ਆ, ਕੋਈ ਇਹ ਨੀ ਕੋਈ ਹੱਲ ਨਹੀਂ ਹੈਗਾ।
ਨਾਗਰਾ ਸਾਹਿਬ ਤੁਸੀਂ ਵੀ ਕਰਦੇ, ਮੈਂ ਵੀ ਛੱਤੀ ਗਲਤੀਆਂ ਕਰਦਾ, ਅਸੀਂ ਸੋਰੀ ਮੰਗ ਕੇ ਉਹਨੂੰ ਸਾਫ਼ ਕਰ ਦਈਏ, ਕਹਿੰਦੇ ਹੁੰਦੇ ਕੋਈ ਗਲਤੀ ਨਹੀਂ ਗਿਣੀ ਜਾਂਦੀ। ਧੰਨਵਾਦ,
ਥੈਂਕ ਯੂ, ਥੈਂਕ ਯੂ। ਔਰ ਅਗਲੀ ਕਾਲ ਤੇ ਚੱਲਦੇ, 9914 ਜੀ ਤੁਸੀਂ ਆਉਂਦੇ ਰਹੋ।
ਰੋਟੀ ਸਾਹਿਬ ਕਿੱਦਾਂ? ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਆਪਣੇ ਢਿੱਲੋਂ ਸਾਹਿਬ ਸੀ ਦੂਜੇ ਪਾਸੇ ਲਾਈਨ ਤੇ?
ਹਾਂਜੀ, ਹੁਣੇ ਡ੍ਰੌਪ ਹੋਈ। ਹਾਂਜੀ, ਉਹੀ
ਉਹਨਾਂ ਦੀ, ਪਰ ਇਹ ਗੱਲ ਸਹੀ ਆ ਤੁਹਾਡੀ, ਆਪਾਂ ਤਾਂ ਕਨੇਡਾ ਹੀ ਜੇ ਸਾਂਭ ਲਈਏ, ਜਿਸ ਤਰੀਕੇ ਚਾਲੇ ਪਾਇਆ ਆਪਣੇ ਲੋਕਾਂ ਨੇ, ਜਿੱਦਾਂ ਸਪੈਸ਼ਲੀ ਟਰੱਕਿੰਗ ਦੇ ਵਿੱਚ ਪੰਜਾਬੀਆਂ ਨੇ, ਇਹ ਇਹੀ ਬਹੁਤ ਵੱਡੀ ਗੱਲ ਆ, ਤੇ ਉੱਥੇ ਦਾ ਤਾਂ ਤੁਸੀਂ ਸੋਚਣਾ ਹੀ ਛੱਡ ਦਿਓ। ਅਸੀਂ, ਮੈਂ ਉੱਥੇ ਹੁਣ ਜਾ ਕੇ ਆਇਆ, 4 ਵੀਕਾਂ ਲਾ ਕੇ ਆਇਆ, ਸਾਰੇ ਪਿੰਡ ਚ ਘੁੰਮਿਆ ਵੀ, ਤੇ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਨਿਆਣੇ ਪੜਾਵਾਂਗੇ, ਜੋਬਾਂ ਤੇ ਵੀ ਲਿਜਾਵਾਂਗੇ, ਤੇ ਤੁਸੀਂ ਬਾਈ ਬੋਰਡ ਤੇ ਖਿਆਲ ਨਾਲ ਬੰਦਾ ਉਹ, ਚਲੋ ਕਿ ਸਰਪੰਚ ਦੇ ਹੱਥ ਵਿੱਚ ਆ, ਉਹਦੇ ਟੀਚਰ ਨਹੀਂ ਪੜਾਉਂਦੇ, ਤਾਂ ਹੁਣ ਤੁਸੀਂ ਚੇਂਜ ਵੀ ਕਰ ਸਕਦੇ ਆ ਜਿੱਦਾਂ, ਤੇ ਉਹ ਜੇ ਉਹਨਾਂ ਨੂੰ ਕਿਹਾ ਵੀ ਥੋੜਾ ਸਹਿਮਤੀ ਦਾ ਕਰ ਲਓ, 5 ਲੱਖ ਗੌਰਮੈਂਟ ਵੱਲੋਂ ਬਣੋ। ਇੱਕ ਫਰੈਂਡ ਸੀ, ਉਹ ਕਹਿੰਦਾ ਸਰਪੰਚ ਬਣਨ ਲਈ ਕਹਿੰਦਾ ਸੀ, ਉਹ ਕਹਿੰਦਾ 15 ਲੱਖ ਮੈਂ ਦੇ ਦਿੰਦਾ, ਕਹਿੰਦਾ ਤੇ ਅਸੀਂ ਕਿ ਇੱਥੇ ਐਨ ਆਰ ਆਈ ਸਾਰੇ ਦੇਣ ਨੂੰ ਤਿਆਰ ਆ, ਅਸੀਂ ਮੰਥਲੀ ਘੱਟੋ ਘੱਟ $20 ਦੇ ਦਿਆ ਕਰਾਂਗੇ ਮੰਥਲੀ, ਹਨਾ, ਤੇ ਪਿੰਡ ਨੂੰ ਉਸ ਸਕੂਲ ਦੇ ਲਈ, ਤੇ ਜਿਹਦੇ ਨਾਲ ਅਸੀਂ ਸਾਰਾ ਸਕੂਲ ਡੈਡੀ ਕੇ, ਸਾਡੇ ਪਿੰਡ ਦੇ ਵਿੱਚ ਜੇ ਗਵਰਨਮੈਂਟ ਨਾ ਵੀ ਕੋਈ ਹਨਾ ਤੁਹਾਨੂੰ ਸਪੋਰਟ ਕਰੇ, ਫੇਰ ਵੀ ਅਸੀਂ ਕੈਂਪਸ ਲਿਆ ਕੇ ਸਾਰੀ ਫੈਸਿਲਿਟੀ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਪਿੰਡ ਦੇ ਵਿੱਚ, ਤੇ ਇੰਨੇ ਇੰਨਾ ਕਿੱਥੇ ਹੈਗਾ ਗੱਲ ਆ, ਮੈਨੇਜਮੈਂਟ ਨਾ ਉਹ ਕਰਦੇ ਆ, ਨਾ ਦੂਜੇ ਨੂੰ ਕਰਨ ਦਿੰਦੇ ਆ, ਤੇ ਢਿੱਲੋਂ ਸਾਹਿਬ ਦੀ ਗੱਲ ਹੈ ਵੀ ਜਿਹੜਾ ਕੁਛ ਕੈਨੇਡਾ ਵਿੱਚ ਹੋ ਰਿਹਾ, ਹੁਣ ਆਪਣੀ ਮਲਟ ਰਾਈਡਿੰਗ ਤੋਂ ਅਸੀਂ MP ਦੇ ਲਈ ਮੈਂ ਜਾਣਾ, ਵੋਟਾਂ ਦੇ ਲਈ ਮੈਂ ਸਾਰੇ ਨਾਲ ਲੈ ਕੇ ਜਾਂਦਾ ਬਾਈ, ਮੇਰੇ ਇਸ ਕਰਕੇ ਨਾ ਵੋਟ ਪਾ, ਮੈਂ ਤੁਹਾਡੇ ਕੋਲ ਲੈ ਗਿਆ, ਬੰਦੇ ਨੂੰ ਚੈੱਕ ਕਰੋ ਪਹਿਲਾਂ, ਬਣਾਓ ਇਹਦੀ ਮੈਂਬਰਸ਼ਿਪ, ਤੇ ਜੇ ਠੀਕ ਲੱਗਦਾ ਤਾਂ ਬਣਾਓ, ਨਹੀਂ ਤਾਂ ਹੁਣੇ ਨੋ ਕਹਿ ਰਹੇ ਮੂੰਹ ਤੇ। ਹੁਣ ਬੰਦੇ ਜਿੱਦਾਂ ਵੀ ਅਲਰਟ ਵੀ ਹੈਗੇ, ਉਹ ਕਹਿੰਦੇ ਠੀਕ ਆ, ਕਹਿੰਦੇ ਵੀ
ਚਾਹੀਦਾ,
ਆਪਾਂ ਜਿੰਨੀ ਵੀ ਕੋਸ਼ਿਸ਼ ਹੈਗੀ ਆ, ਇਹੀ ਆ ਵੀ ਆਪਾਂ ਇੱਥੇ ਕੰਮ ਹੋ ਜਾਵੇ ਤਾਂ ਚੰਗੀ ਗੱਲ ਆ।
ਥੈਂਕ ਯੂ। ਆ ਦੂਸਰੀ ਗੱਲ ਇਹ ਆ, ਜਿਸ ਤਰ੍ਹਾਂ ਢਿੱਲੋਹਣਾ ਦੀ ਬਾਈ ਰਾਮ ਹੋਣਾ ਨੇ ਗੱਲ ਕੀਤੀ, ਗੱਲ ਇਹ ਨੀ ਗੀ ਚਾਹੇ ਕੈਨੇਡਾ ਚਾਹੇ ਇੰਡੀਆ ਪੰਜਾਬ, ਮੈਂ ਆਪਣੀ ਗੱਲ ਕਰਾਂ, ਸਾਡੇ ਪਿੰਡ ਦੇ ਵਿੱਚ ਤਾਂ ਬਹੁਤ ਸਾਨੂੰ ਮਾਣ ਮਿਲਦਾ, ਸਾਡੇ ਪਿੰਡ ਦੇ ਵਿੱਚ ਲੋਕੀ ਬਹੁਤ ਪੜ੍ਹੇ ਲਿਖੇ ਵੀ ਆ, ਹੋਰ ਵੀ ਆ, ਪਰ ਗੱਲ ਉਹੀ ਆ, ਇੱਥੇ ਵੀ ਅਸੀਂ ਇੱਥੇ ਮੇਰੇ ਕੋਲ 5 ਜਣੇ ਬੰਦੇ ਆ ਕੇ ਬਹਿ ਜਾਂਦੇ ਆ, ਚਾਹ ਪਾਣੀ ਪੀਤਾ, ਹੇ ਕਰਕੇ ਉੱਠ ਕੇ ਚੱਲ ਗਿਆ, ਨੋ ਇੱਦਾਂ ਨੀ ਗੱਲ ਹੁੰਦੀ। ਜਿੱਥੇ ਤੁਹਾਨੂੰ ਪਤਾ ਲੱਗਦਾ, ਮੈਂ ਤੇ ਜਿੱਥੇ ਮੈਂ ਪਹਿਲਾਂ ਨੀ ਸੀ, ਪਹਿਲਾਂ ਮੈਂ ਪਾਣੀ ਵਾਂਗੂ ਸ਼ਾਂਤ ਸੀ, ਮਿੱਠੇ ਸੁਭਾਅ ਦਾ ਸੀ, ਹੁਣ ਕਹਿੰਦੇ ਵੀ ਤੁਹਾਡੀ ਤੂੰ ਅੜਬ ਕਤ ਹੋ ਗਿਆ, ਮੈਂ ਦੇਖਿਆ ਸਾਡੇ ਨਾਲ ਤੁਰੇ ਫਿਰਦੇ ਰਹਿ ਕੇ ਸਾਡੇ ਮੋਢਿਆਂ ਤੇ ਰੱਖ ਕੇ ਚਲਾਉਂਦੇ ਆ, ਹੁਣ ਜੇ ਪਤਾ ਲੱਗਾ ਹੁਣ ਥੋੜੇ ਜਿਹਾ ਇਗਨੋਰ ਕਰਨੇ ਸ਼ੁਰੂ ਕੀਤੇ ਆ। ਜਦੋਂ ਬੰਦਾ ਜਾਗਦਾ ਸਵੇਰਾ ਉਦੋਂ ਹੀ ਆ, ਉਦੋਂ ਹੀ ਗੁੱਡ ਮਾਰਨਿੰਗ ਆ, ਇਸ ਕਰਕੇ ਆ ਪਿੰਡਾਂ ਦੇ ਵਿੱਚ ਸਾਨੂੰ ਇਨਵੋਲਵ ਹੋਣਾ ਪੈਣਾ, ਜੇ ਅਸੀਂ ਨਹੀਂ ਹੋਵਾਂਗੇ NRI ਆ, ਅੱਜ ਕੋਈ ਵੀ ਪਿੰਡ ਆ ਸ਼ਹਿਰ, ਫਿਰ ਅਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਐਡਾ ਟੂਰਨਾਮੈਂਟ ਕਾਹਤੋਂ ਕਰਵਾਉਂਦੇ ਬਈ,
ਇੱਥੇ ਜਿਹੜੇ ਕਬੱਡੀਆਂ ਦੇ ਕੱਪ ਕਰਵਾਉਂਦੇ ਆ ਇੰਡੀਆ ਤੋਂ ਪਲੇਅਰਾਂ ਨੂੰ ਇੰਨੇ ਇੰਨੇ ਪੈਸੇ ਦੇ ਕੇ ਕਾਹਤੋਂ ਸੱਦਦੇ ਆ, ਫਿਰ ਇੱਥੇ ਵਾਲੇ ਪਲੇਅਰ ਆਪਾਂ ਰੱਖੀਏ, ਆਪਾਂ ਇੰਡੀਆ ਵਾਲਿਆਂ ਤੋਂ ਕੀ ਲੈਣਾ? ਨਹੀਂ, ਇਹ ਸਾਰਾ ਕੁਛ ਚੱਲੀ ਜਾਂਦਾ, ਕਿਤੇ ਧੁੱਪ ਕਿਤੇ ਛਾਂ। ਜੇ ਆਪਾਂ ਕਹਿੰਦੇ ਵੀ ਆਹ ਚੀਜ਼ ਇੱਦਾਂ ਨਹੀਂ, ਚੰਗੇ ਕੰਮ ਕਰਨੇ ਕਰਦੇ ਰਹਿਣਾ ਚਾਹੀਦਾ, ਮਾੜਿਆਂ ਨੇ ਵੀ ਤੁਹਾਨੂੰ ਐਕਸਪੀਰੀਅੰਸ ਦੇਣਾ, ਚੰਗਿਆਂ ਨੇ ਵੀ ਦੇਣਾ, ਔਰ ਜਿਹੜਾ ਵੀ ਤੁਹਾਡਾ ਕੋਈ ਏਰੀਆ ਵਾਈਜ਼। ਹਾਂ, ਪਰ ਇੱਕ ਤੁਹਾਨੂੰ ਮੈਂ ਕਲੀਅਰ ਕੱਟ ਗੱਲ ਦੱਸ ਦੇਵਾਂ, ਕਦੀ ਵੀ ਕੋਈ ਭੈਣ ਡਿਆ ਕਿਸੇ ਪਾਰਟੀ ਦੇ ਡਿਪੈਂਡ ਨਾ ਰਹੇ, ਚਾਹੇ ਅਕਾਲੀ, ਕਾਂਗਰਸੀ, ਆਪ ਵਾਲੇ। ਆਪ ਵਾਲਿਆਂ ਨੇ ਤੇ ਸਿਰਾ ਹੀ ਕਰ ਦਿੱਤਾ। ਹੁਣ ਕਈਆਂ ਨੇ ਕਹਿਣਾ ਵੀ ਨਹੀਂ, ਇਹ ਜਿਹੜੀਆਂ ਚੀਜ਼ਾਂ ਹੁਣ ਸਾਹਮਣੇ ਆਈ ਜਾਂਦੀਆਂ ਕਿ ਨਹੀਂ, ਵੀ ਆਹ ਉਹ ਦਿੱਲੀ ਤੋਂ ਸਰਕਾਰ ਭਾਵੇਂ ਪਹਿਲਾਂ ਵੀ ਦਿੱਲੀ ਤੋਂ ਚੱਲਦੀਆਂ ਰਹੀਆਂ, ਕਾਂਗਰਸ ਦੀ ਗੱਲ ਕਰੀਏ ਅਕਾਲੀਆਂ ਦੀ, ਪਰ ਇੰਨਾ ਨਹੀਂ ਜਿੰਨਾ ਹੁਣ ਬੁਰਾ ਹਾਲ ਹੋ ਗਿਆ, ਪਰ ਇੰਨਾ ਵੀ ਨਹੀਂ ਜ਼ਿਆਦਾ ਹੋਇਆ। ਜੇ ਕੈਨੇਡਾ ਦੇ ਹਿਸਾਬ ਨਾਲ ਦੇਖੀਏ ਤੇ ਫਿਰ ਦੇਖਦੇ ਹਾਂ ਬਈ ਇੱਥੇ ਉੱਥੇ ਨਾਲੋਂ ਵੱਧ ਹੋਇਆ। ਚਲੋ ਸਾਰਾ ਕੁਝ ਚੱਲੀ ਜਾਣਾ ਜੀ, 416-930-1111, ਪਰ ਆਪਾਂ ਹੁੱਕਾ ਦੇਈ ਜਾਣਾ। ਤੁਹਾਨੂੰ ਪਤਾ, ਮੈਂ ਇਹ ਵੀ ਤੁਹਾਨੂੰ ਵਾਅਦਾ ਕਰਦਾ, ਜਦੋਂ ਇੱਥੇ ਵੀ ਗਾਂਹ ਇਲੈਕਸ਼ਨ ਆਉਣੀਆਂ, 500-700 ਹਜ਼ਾਰ ਦੀ ਅਸੀਂ ਕੇਅਰ ਨਹੀਂ ਕਰਦੇ, ਪਰ ਇੱਥੇ ਵੀ ਅਸੀਂ ਜਿਹੜੇ ਆ ਐਨ ਟਣਕਾ ਕੇ ਜਿਹੜਾ ਵੀ ਕੋਈ ਲੀਡਰ ਆਊਗਾ, ਜੇ ਐਡ ਵੀ ਲਵਾਂਗੇ ਪਹਿਲਾਂ ਪੈਸੇ ਲਵਾਂਗੇ, ਬਾਅਦ ਦੇ ਵਿੱਚ ਹੁਣ ਲਾਲ ਝੱਗਿਆਂ ਵਾਲੇ ਤਾਂ ਹਰ ਜਾਣੇ, ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋਣੀਆਂ, ਤੁਸੀਂ ਦੇਖ ਲਿਓ। ਇਹਨਾਂ ਨੇ ਗਾਂਹ ਬੱਚਿਆਂ ਨੂੰ ਭੇਜਿਆ ਕਰਨਾ, ਬੱਚਿਆਂ ਨੂੰ ਵੀ ਲੋਕਾਂ ਨੇ ਗੱਲ ਸੁਣਿਆ ਕਰਨੀ ਆ, ਪਰ ਬੱਚਿਆਂ ਦਾ ਵੀ ਕੀ ਕਸੂਰ ਆ? ਵਿਚਾਰਿਆਂ ਨੂੰ ਇਹ ਹੁੰਦਾ ਵੀ ਸਾਨੂੰ ਆਵਰਜ ਜਿਹੜੇ ਵਲੰਟੀਅਰ ਆਵਰਜ ਇਹਨਾਂ ਕੋਲ ਮਿਲ ਜਾਣਗੇ। ਇਸ ਕਰਕੇ ਗੱਲਾਂ ਬਹੁਤ ਸਾਰੀਆਂ, ਜਿੰਨੀਆਂ ਮਰਜ਼ੀ ਆਪਾਂ ਕਰੀ ਚੱਲੀਏ, ਪਰ ਸੀਰੀਅਸ ਜ਼ਰੂਰ ਹੋਇਆ ਕਰੀਏ, ਜਦੋਂ ਹਾਸੀਆਂ ਖੇਡੀਆਂ ਦੇ ਨਾਲ ਸੀਰੀਅਸ ਹੋਣਾ ਬਹੁਤ ਜ਼ਰੂਰੀ ਆ। ਅਗਲੀ ਕਾਲ ਤੇ ਜਿਹੜਾ ਆਪਾਂ ਚੱਲਦੇ ਆ, ਅਜੀਤ ਤੁਸੀਂ ਆਉਂਦੇ ਰਹੋ। ਹੈਲੋ
ਹੈਲੋ ਹੈਲੋ, ਕੀ ਹਾਲ ਚਾਲ ਆ?
ਵਧੀਆ ਵਧੀਆ ਲੱਖੀ, ਸਤਿ ਸ੍ਰੀ ਅਕਾਲ ਜੀ ਨੂੰ।
ਸਤਿ ਸ੍ਰੀ ਅਕਾਲ, ਹੋਰ ਮੇਰਾ ਭਰਾ ਪ੍ਰੋਗਰਾਮ ਸੁਣਦੇ, ਬਹੁਤ ਵਧੀਆ ਪ੍ਰੋਗਰਾਮ ਆ
ਜੀ ਜੀ। ਥੈਂਕ ਯੂ।
ਛੋਟੀ ਜੀ ਗੱਲ ਮੈਂ ਐਡ ਕਰਨੀ ਆ, ਤੁਹਾਡੀਆਂ ਗੱਲਾਂ ਢਿੱਲੋਂ ਸਾਹਿਬ ਦੇ ਵੀ ਵਿਚਾਰ ਸੁਣੇ ਆ, ਦੂਜੇ ਵੀਰਾਂ ਦੇ ਵੀ ਸੁਣੇ ਆ
ਜੀ।
ਇੱਕ ਗੱਲ ਕਿ ਆਪਾਂ ਪਿੰਡ ਨਾਲ, ਤੇਰੀ ਗੱਲ ਬਿਲਕੁਲ ਸੱਚੀ ਹੈ ਕਿ ਆਪਾਂ ਪਿੰਡ ਨਾਲ ਜੁੜੇ ਆ, ਪਿੰਡ ਸਾਡੇ ਨਾਲ ਨੀ ਜੁੜਦਾ, ਕੋਈ ਵੀ ਆਪਾਂ ਕੰਮ ਕਰਦੇ ਹਾਂ। ਜਿੱਦਾਂ ਹੁਣ ਮੈਂ ਤੈਨੂੰ ਇੱਕ ਉਦਾਹਰਣ ਦਿੰਦਾ, ਜਿੱਦਾਂ ਹੁਣ ਆਪਾਂ, ਮੈਂ ਯੂਰਪ ਦੇ ਵਿੱਚ ਬੈਠਾ ਨਾ, ਇੱਥੇ ਕੋਈ ਬਿਜ਼ਨਸ ਜਾਂ ਕੋਈ ਕੰਮ ਸਟਾਰਟ ਹੁੰਦਾ ਆ
ਜੀ,
ਉਹ ਇੱਕ ਪੈਸੇ ਤੋਂ ਸਟਾਰਟਿੰਗ ਕਰਦੇ ਆ, ਜਿੱਦਾਂ ਕਿਸੇ ਤੋਂ ਆਪਾਂ ਰੇਟ ਮੰਗਦੇ ਆ ਨਾ, ਕੰਮ ਕਰਦੇ ਆ ਪੈਸੇ ਦੇ ਵਿੱਚ, ਉਹਨਾਂ ਨਾ ਸੈਂਟ ਕਹਿੰਦੇ ਆ, ਜਿੱਦਾਂ ਜਨਤਾ ਜੀ ਇਟਾਲੀਅਨ ਚ ਕਹਿੰਦੇ, ਉਦਾਂ ਸੈਂਟ ਕਹਿੰਦੇ, ਫੈਨੀ ਕਹਿੰਦੇ, ਪੈਨੀ ਕਹਿੰਦੇ। ਜਿੱਦਾਂ ਇੰਡੀਆ ਦੇ ਵਿੱਚ ਮੇਰੇ ਹਿਸਾਬ ਨਾਲ ਲੋਕ ਇੱਦਾਂ ਦੇ ਬੰਦੇ ਸੁਭਾਅ ਹੋ ਗਏ ਆ, ਕਿਸੇ ਨੂੰ 5 ਪੈਸੇ 10 ਪੈਸੇ ਜਾਂ 50 ਪੈਸੇ ਰੁਪਈਆ ਜਾਂ 2 ਰੁਪਈਏ 5 ਰੁਪਈਏ ਤੇ ਨੋਟ ਜਾਂ ਕਦਰ ਵੀ ਹੈ ਨੀਗੀ, ਹੈਨਾ। ਜਿੱਦਾਂ ਉਦਾਂ ਆਪਾਂ ਨੂੰ ਇਹ ਸਮਝਦੇ, ਜਿੱਦਾਂ ਕਿ 5 ਦੇ ਨੋਟ ਦੀ ਜਿੱਦਾਂ ਕਿ ਭਾਣ ਦੀ ਨੀ ਕਦਰ ਹੁੰਦੀ ਆ, ਉਹਦੀ ਕਦਰ ਨੀ ਰਹੀ, ਬੇਕਦਰੀ ਕਰਦੀ ਆ। ਬਾਹਰਲੇ ਬੰਦਿਆਂ ਨੂੰ ਇੱਦਾਂ ਸਮਝਦੇ ਐਨਆਰਆਈ ਨੂੰ, ਆਪਣੇ ਇੰਡੀਆ ਵਾਲੇ ਜਾਂ ਪੰਜਾਬ ਵਾਲੇ, ਕਿ ਕੰਮ ਕੋਈ ਛੋਟਾ ਵੱਡਾ ਨੀ ਹੁੰਦਾ। ਜੇ ਆਪਾਂ ਪ੍ਰਦੇਸ਼ਾਂ ਚ ਬੈਠੇ ਕੰਮ ਕਰਦੇ ਆ, ਕਿ ਆਪਣਾ ਬਿਲਕੁਲ ਆਪਣਾ ਇੱਦਾਂ ਦਾ ਸੁਭਾਅ ਕਿ ਆਪਾਂ ਪਿੰਡਾਂ ਨਾਲ, ਜਿੱਦਾਂ ਢਿੱਲੋਂ ਸਾਹਿਬ ਕਹਿੰਦੇ ਕਿ ਬੱਚਿਆਂ ਨੇ ਨਹੀਂ ਜਾਣਾ, ਜੇ ਆਪਾਂ ਬੱਚਿਆਂ ਨੂੰ ਲੈ ਕੇ ਜਾਵਾਂਗੇ ਜਾਂ ਪਿੰਡ ਹਨਾ, ਫੇਰ ਜਾਣਗੇ ਬੱਚੇ। ਤੇ ਵੱਡੀ ਗੱਲ ਇਹ ਹੈ, ਜਿੱਦਾਂ ਪਿੰਡ ਚ ਬੱਚੇ ਜਾਂਦੇ ਆ, ਜਦੋਂ ਉੱਥੇ ਬੱਚਿਆਂ ਨਾਲ ਬੱਚੇ ਖੇਡਦੇ ਆ, ਜਾਂ ਕੋਈ ਭੈਣ ਭਰਾ ਰਿਸ਼ਤੇਦਾਰ ਸੱਜਣ ਮਿੱਤਰ ਯਾਰ ਦੋਸਤ ਜਦੋਂ ਹਨਾ ਬੱਚਿਆਂ ਨੂੰ ਪਤਾ ਲੱਗਦਾ, ਸਤਿਕਾਰ ਕਰਦੇ ਆ, ਜਿੱਦ ਕਰਦੇ ਆ, ਬੱਚੇ ਔਰ ਆਈਟੀ ਕਹਿੰਦੇ ਆ ਕਿ ਇੰਡੀਆ ਜਾਣਾ ਆ। ਇੰਡੀਆ ਦੇ ਵਿੱਚ ਡਿਫਰੈਂਟ ਆ ਕੋਈ ਚੀਜ਼ਾਂ, ਜਿੱਦਾਂ ਲਾ ਲਾ ਕੇ ਆਪਾਂ ਘਰਾਂ ਦੇ ਵਿੱਚ ਪਸ਼ੂ ਰੱਖੇ ਹੁੰਦੇ ਆ, ਘਰਾਂ ਦੇ ਵਿੱਚ ਕੋਈ ਇੱਦਾਂ ਦੇ ਵਹੀਕਲ ਹੁੰਦੇ ਆ, ਖੇਡਣ ਨੂੰ ਖੁੱਲੀਆਂ ਜਗ੍ਹਾ ਹੁੰਦੀਆਂ ਹਨਾ।
ਸਹੀ ਗੱਲ।
ਤੇ ਵੀ ਬੱਚੇ ਚਾਹੁੰਦੇ ਆ ਜਾਣਾ, ਚਾਹੁੰਦੇ।
ਔਰ ਯਾਰ ਤੁਸੀਂ ਦੇਖੋ ਦਿੱਲੀ ਏਅਰਪੋਰਟ ਤੇ ਲੱਖੀ, ਕਿੰਨੀਆਂ ਕੰਟਰੀਆਂ ਤੋਂ ਗੋਰੇ ਜਾਂ ਹੋਰ ਚਾਈਨਾ ਤੋਂ ਜਾਂ ਹੋਰ ਕਿੰਨੀਆਂ ਕੰਟਰੀਆਂ ਤੋਂ ਜਿਹੜੇ ਵਿਜ਼ਿਟ ਕਰਨ ਜਾਂਦੇ, ਕੋਈ ਸ਼ਹਿਰ ਤੇ ਜਾਂਦੇ। ਸਾਡਾ ਹਿੰਦੁਸਤਾਨ ਚੜ੍ਹਦੀ ਕਲਾ ਚ ਹੈ ਔਰ ਰਹੂਗਾ ਹਮੇਸ਼ਾ, ਇੰਡੀਆ ਦੀ ਜਿਹੜਾ ਆਪਾਂ।
ਕਈ ਵਾਰੀ ਸੋਢੀ ਸਾਹਿਬ, ਕਈ ਵਾਰੀ ਇੱਥੇ ਸਵਾਲ ਕਰਦੇ, ਜਿੱਦਾਂ ਗੋਰੇ ਜਿੱਦਾਂ ਨੋਕਟਾ ਨੀ ਲੋਕ ਸਵਾਲ ਕਰਦੇ ਆ ਵੀ ਤੁਹਾਡੇ ਤੇ ਯਾਰ ਇੰਡੀਆ ਦੇ ਵਿੱਚ ਬਹੁਤ ਡਿਵੈਲਪਮੈਂਟ ਆ, ਕੰਮ ਬੜਾ ਆ, ਤਰੱਕੀ ਤੇ ਇੰਡੀਆ ਜਾ ਰਿਹਾ, ਤੁਹਾਡੀ ਗੌਰਮੈਂਟ ਬੜੀ ਵਧੀਆ ਆ। ਪਰ ਉਹਨਾਂ ਨੂੰ ਜਦੋਂ ਦੱਸੀ ਦੇ ਵੀ ਠੀਕ ਹੈ ਸਾਡਾ ਇੰਡੀਆ ਤਰੱਕੀ ਤੇ ਜਾ ਰਿਹਾ, ਜਿੱਦਾਂ ਸਾਡੀ ਇੱਕ ਪੋਲਟਿਕਸ ਹੈ, ਉਹ ਸਾਡੀ ਆਪਣੇ ਪਿੰਡਾਂ ਦੀ ਪੋਲਟਿਕਸ ਤੇ ਸਿਆਸਤ ਚ ਹੈ, ਉਹ ਆਪਾਂ ਗੌਰਮੈਂਟ ਦੀ ਕਰ ਲਈਏ, ਜਿੰਨੀਆਂ ਵੀ ਗੌਰਮੈਂਟਾਂ ਆਈਆਂ ਹਨਾ, ਇੱਕ ਦੂਜੇ ਨੂੰ ਭੰਡਣਾ ਜਾਂ ਕਿਸੇ ਗੱਲ ਤੋਂ ਬਿਨਾਂ, ਜਿਹੜੀ ਵੋਟ ਲੈਂਦੇ ਅੱਜ ਕੱਲ੍ਹ ਇਹ ਲੈਂਦੇ ਆ ਕਿ ਉਹਨਾਂ ਨੇ 5 ਸਾਲਾਂ ਚ ਕੀ ਕੀਤਾ, ਚੁਟਕਲੇ ਜੁਮਲੇ ਸੁਣਾਉਂਦੇ ਆ, ਤਾਂ ਆਪਾਂ ਉਹਨਾਂ ਦੇ ਵਿੱਚ ਆ ਜਾਂਦੇ ਆ,
ਗੱਲਾਂ ਚ ਆ ਜਾਂਦੇ
ਆ। ਪਿੰਡ ਇਕੱਠਾ ਹੋ ਗਿਆ, ਆਪਾਂ ਇੱਕ ਪਿੰਡ ਤੋਂ ਇਕੱਠਾ ਇੱਕ ਮੁੱਠ ਹੋ ਕੇ ਆਪਾਂ ਪਿੰਡ ਦਾ ਕੋਈ ਵਿਕਾਸ ਕਰਨਾ ਹੁੰਦਾ, ਜਾਂ ਉੱਥੇ ਕੋਈ ਸਕੂਲ ਵਗੈਰਾ ਜਾਂ ਗਰਾਊਂਡਾਂ ਵਗੈਰਾ ਜਾਂ ਖੇਡਾਂ ਨਾਲ ਰੱਖ ਲਾ, ਜਾਂ ਆਪਣਾ
ਕੁਛ ਵੀ
ਨੂੰ ਰੱਖ ਕੇ ਜਾਂ ਐਜੂਕੇਸ਼ਨ ਰੱਖ ਲਾ ਨਾ, ਜੇ ਪਿੰਡ ਦਾ ਤਫਾਕ ਜਿੰਨੇ ਵੀ ਐਨਆਰਆਈ ਵੀਰ ਦੀ ਬੜੀ ਵਧੀਆ ਗੱਲ ਲੱਗੀ ਕਿ €20 ਵੀ ਆਪਾਂ ਜਾਂ $20 ਮਹੀਨੇ ਦੇ ਕੱਢ ਕੇ, ਹਰ ਇੱਕ ਬੰਦਾ ਜਿੱਦਾਂ ਹੁਣ ਕਿ ਮੈਂ ਲਗਭਗ ਆਪਣੇ ਪਿੰਡ ਦਾ ਹੀ 400-500 ਐਨਆਰਆਈ ਬਾਹਰ ਆ, ਵੱਖਰੀ ਵੱਖਰੀ ਕੰਟਰੀ ਦੇ ਵਿੱਚ ਬੈਠਾ ਨਾ, ਤੇ €20 ਜਾਂ $20 ਕੁਛ ਵੀ ਨੀ ਹੁੰਦੇ ਹਨਾ, ਆਪਣੇ ਹੀ ਦਿੰਦੇ ਆ, ਪਰ ਉੱਥੇ ਮੂਹਰੇ ਵੀ ਸਤਿਕਾਰ ਚਾਹੀਦਾ ਨਾ। ਜੇ ਮੈਂ ਕਹਿੰਦਾ ਦਾਦਾ ਉਹ ਮੁੰਡਿਆਂ ਦੇ ਪਿੰਡ ਆਪਣੇ ਸੰਧੂ ਚੱਠੇ ਸਰਵ ਸਹਿਮਤੀ ਹੋਈ ਆ ਤੇ ਮੁੰਡਿਆਂ ਨੇ ਇੱਥੇ ਫੰਡ ਇਕੱਠਾ ਕਰਕੇ ਭੇਜਿਆ ਪਿੰਡ ਨੂੰ। ਬਹੁਤ ਵਧੀਆ ਲੱਗਾ ਸਾਰਿਆਂ ਨੇ, ਕਿਸੇ ਨੇ 20-50, ਕਿਸੇ ਨੇ 100, ਕਿਸੇ ਨੇ 500, ਕਿਸੇ ਨੇ ਜਿੱਦਾਂ ਜਿੰਨੀ ਕਿ ਸ਼ਰਧਾ ਗਏ ਜਿੰਨੇ ਕੋਈ ਦੇ ਸਕਦਾ ਜਿੰਨਾ ਕਿ ਕਿਸ਼ਤ ਆਪਣਾ ਬਣਦਾ। ਪਰ ਵੱਡੀ ਗੱਲ ਇਹ ਆ ਕਿ ਬੱਚੇ ਜਾਣਾ ਚਾਹੁੰਦੇ ਆ, ਸਤਿਕਾਰ ਆਪਾਂ ਜਾਂਦੇ ਆ, ਆਪਾਂ ਦੇਖਦੇ ਆ ਕਿ ਸਾਡਾ ਉੱਥੇ ਕਿੱਦਾਂ ਦਾ ਮੈਡ ਵਰਤਨ ਹੈ, ਜਿੱਦਾਂ ਸਾਡਾ ਕੋਈ ਸਪੀਕਾ ਭਾਈਚਾਰਾ ਜਾਂ ਪਿੰਡ ਸਾਨੂੰ ਕਿੰਨਾ ਕੁ ਇੱਜ਼ਤ ਮਾਣ ਸਤਿਕਾਰ ਦਿੰਦਾ ਆ, ਫਿਰ ਆਪਾਂ ਇਹ ਸੋਚ ਰਹੇ ਕਿ ਬੈਟਰ ਆ ਇੰਡੀਆ ਜਾਣ ਦੇ ਨਾਲ। ਆਪਣੀ ਛੁੱਟੀਆਂ ਵੀ ਹੁੰਦੀਆਂ, ਇਹ ਨੀ ਕਿ ਗੱਲ ਛੁੱਟੀਆਂ ਨੀ ਹੁੰਦੀਆਂ, ਆਪਾਂ ਕੰਟਰੀ ਹੋਰ ਚੋਣ ਲੈਣੇ। ਜਿੱਦਾਂ ਮੈਂ ਇਟਲੀ ਚ ਬੈਠਾ, ਮੈਂ ਕਹਿੰਦਾ ਚੱਲ ਯਾਰ ਸੂਟੀ ਸਾਹਿਬ ਨਾਲ ਮਿਲ ਜਾਣੇ, ਨਾਲੇ ਭਰਾ ਨੂੰ ਕੈਨੇਡਾ, ਨਾਲੇ ਬੱਚਿਆਂ ਦੀ ਹਨਾ ਵੀ ਛੁੱਟੀਆਂ ਜਿਹੜੀਆਂ ਆ ਤੇ ਬੱਚੇ ਭਾਉ ਫੈਸਲਾ ਹੋਲੀਡੇ ਹੋਜੂਗਾ। ਤੇ ਇੰਡੀਆ ਵੱਲੋਂ ਬੱਚਿਆਂ ਦਾ ਜਾਣ ਨੂੰ ਲਗਾ ਹੈਗਾ ਆ, ਪਰ ਪਿਆਰ ਆ ਨਾ ਉਹ ਪਿਆਰ ਘੱਟ ਗਿਆ ਆ, ਕਿਉਂਕਿ ਬਾਹਰ ਦੇ ਬੰਦੇ ਨੂੰ ਉੱਥੇ ਤਾਂ ਕਹਿਣਦੇ ਹੀ ਨੇ ਕਿ ਜਿੱਦਾਂ ਤੈਨੂੰ ਦੱਸਿਆ ਵੀ ਸਾਡੇ ਇੱਥੇ ਕੰਟਰੀ ਦੇ ਵਿੱਚ 1 ਪੈਸੇ ਦੀ ਜਾਂ ਤੇ 5 ਪੈਸੇ ਦੀ ਬੜੀ ਕਦਰ ਆ।
ਹੁਣ ਆਪਾਂ ਨੂੰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਮੇਰਾ ਵੀਰ, ਆਪਣੇ ਸ਼ੋਅ ਦਾ ਸਮਾਂ ਸਮਾਪਤੀ ਵਾਲਾ। ਥੈਂਕ ਯੂ ਮੇਰਾ ਵੀਰ ਤੁਹਾਡਾ ਵੀ ਪਾਰਟਿਸਿਪੇਟ ਕਰਨ ਦਾ, ਥੈਂਕ ਯੂ ਢਿੱਲੋਂ ਸਾਹਿਬ ਦਾ, ਰਾਮ ਹੋਣਾ ਦਾ। ਹੋਰ ਵੀ 2-3 ਕਾਲਾਂ ਸ਼ੋਅ ਹੋ ਰਹੀਆਂ ਪਰ ਹੋਰ ਆਪਾਂ ਕਾਲ ਜਿਹੜੀਆਂ ਤੁਹਾਡੀਆਂ ਨਹੀਂ ਲੈ ਸਕਦੇ, ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਪ੍ਰੋਗਰਾਮ ਤੋਂ ਬਾਅਦ ਚ ਮੇਰਾ ਨੰਬਰ 416-303-4444 ਮੇਰਾ ਨੰਬਰ ਹੈ ਜੀ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਅੱਗ ਤੇਜ਼ੀ ਨਾਲ ਫੈਲਦੀ ਹੈ, ਇਹ ਯਕੀਨ ਬਣਾਓ ਕਿ ਤੁਹਾਡੇ ਸਮੋਕ ਅਲਾਰਮ ਸਹੀ ਕੰਮ ਕਰਦੇ ਹਨ। ਹਰ ਮਹੀਨੇ ਆਪਣੇ ਸਮੋਕ ਅਲਾਰਮ ਦੀ ਜਾਂਚ ਕਰੋ, ਬੈਟਰੀਆਂ ਨੂੰ ਸਲਾਨਾ ਬਦਲੋ ਅਤੇ ਨਵੇਂ ਅਲਾਰਮ ਸਥਾਪਿਤ ਕਰੋ ਜੇਕਰ ਉਹ 10 ਸਾਲ ਤੋਂ ਵੱਧ ਪੁਰਾਣੇ ਹਨ। ਇਹ ਸੁਨਿਸ਼ਚਿਤ ਕਰੋ ਕਿ ਸਮੋਕ ਅਲਾਰਮ ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ, ਜਿਨ੍ਹਾਂ ਵਿੱਚ ਸੰਵੇਦੀ ਜਾਂ ਸਰੀਰਕ ਅਸਮਰਥਾ ਵਾਲੇ ਵੀ ਸ਼ਾਮਿਲ ਹਨ। ਤਿਆਰ ਰਹੋ ਅਤੇ ਸਭ ਤੋਂ ਮਹੱਤਵਪੂਰਨ ਚੀਜ਼ਾਂ ਦੀ ਰੱਖਿਆ ਕਰੋ। ਹੋਰ ਜਾਣਕਾਰੀ ਲਈ brampton.com ਤੇ ਵਿਜ਼ਿਟ ਕਰੋ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ